ਚੜਨ ਵਾਲੇ ਹੋ ਹੱਕਾਂ ਦੀ
ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ। ਦੋਸਤੋ, ਅੱਜ ਦਿਨ ਸੋਮਵਾਰ 18 ਫਰਵਰੀ 2019 ਵਾਲੇ ਦਿਨ ਇਕ ਵਾਰ ਫਿਰ ਮੈਂ ਯਾਨੀ ਅਨੂ ਔਰ ਮੇਰੇ ਨਾਲ ਭਾਰਤੀ ਜੀ ਵੀ ਸਟੂਡੀਓ ਚ ਹਾਜ਼ਰ ਨੇ। ਅਸੀਂ ਦੋਵੇਂ ਤੁਹਾਡੇ ਲਈ ਇਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ। ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਜਿਹੜੀ ਹੈ ਕੁਝ ਇਸ ਤਰ੍ਹਾਂ ਰਹੇਗੀ। ਸਭ ਤੋਂ ਪਹਿਲਾਂ ਅਸੀਂ ਭਾਰਤ ਪੰਜਾਬ ਸ਼ਹਿਰ ਲੁਧਿਆਣਾ ਤੋਂ ਸਾਥੀ ਬੂਟਾ ਸਿੰਘ ਬੁਰਜਗਿੱਲ ਹੋਰਾਂ ਨਾਲ ਗੱਲ ਕਰਾਂਗੇ। ਸਾਥੀ ਬੂਟਾ ਸਿੰਘ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ। ਅੱਜ ਇਸ ਵਕਤ ਉੱਥੇ ਲੁਧਿਆਣੇ ਵਿਚ 7 ਕਿਸਾਨ ਜਥੇਬੰਦੀਆਂ ਨੇ ਮਿਲ ਕੇ ਇਕ ਘਰਾਓ ਕੀਤਾ ਹੋਇਆ ਇਕ ਲੀਡ ਬੈਂਕ ਦਾ, ਕਿਉਂਕਿ ਅਸੀਂ ਬਾਰ ਬਾਰ ਆਪਣੇ ਪ੍ਰੋਗਰਾਮਾਂ ਚ ਵੀ ਗੱਲ ਕਰ ਚੁੱਕੇ ਹਾਂ ਔਰ ਸਾਰੇ ਸਾਡੇ ਸਰੋਤੇ ਵੀ ਇਸ ਗੱਲ ਤੋਂ ਬਖੂਬੀ ਵਾਕਿਫ ਨੇ ਕਿ ਜਿਹੜੇ ਸਾਡੇ ਪੰਜਾਬ ਦੇ ਕਿਸਾਨਾਂ ਦੀ, ਭਾਰਤ ਭਰ ਦੇ ਕਿਸਾਨਾਂ ਦੇ ਜੋ ਇਸ ਵਕਤ ਹਾਲਾਤ ਨੇ ਕਿ ਖੁਦਕੁਸ਼ੀਆਂ ਜਿਹੜੀਆਂ ਕਿਸਾਨਾਂ ਦੀਆਂ ਉਹ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ ਔਰ ਬਹੁਤ ਵੱਡਾ ਜਿਹੜਾ ਇਹਦੇ ਵਿੱਚ ਅਸੀਂ ਫੈਕਟਰ ਦੇਖਦੇ ਹਾਂ ਕਿ ਕਿਉਂ ਖੁਦਕੁਸ਼ੀਆਂ ਹੁੰਦੀਆਂ ਨੇ। ਜਿਹੜੇ ਕਿਸਾਨ ਕਰਜ਼ਈ ਹੁੰਦੇ ਨੇ ਉਹਨਾਂ ਨੂੰ ਕੋਈ ਆਸ ਨਹੀਂ ਰਹਿ ਜਾਂਦੀ, ਤੋ ਉਹ ਬਹੁਤ ਸਾਲਾਂ ਤੋਂ ਇਹ ਮੰਗ ਚੱਲੀ ਆ ਰਹੀ ਹੈ ਕਿ ਕਰਜ਼ੇ ਜਿਹੜੇ ਨੇ ਉਹਨਾਂ ਤੋਂ ਕਿਸਾਨਾਂ ਨੂੰ ਮੁਕਤ ਕੀਤਾ ਜਾਏ। ਤੋ ਵਰਲਡ ਬੈਂਕ IMF ਤੋਂ ਤੁਰ ਕੇ ਗੱਲ ਥੱਲੇ ਤੱਕ ਆਉਂਦੀ ਹੈ, ਤੋ ਜਿਹੜੇ ਸਥਾਨਕ ਲੈਵਲ ਤੇ ਲੀਡ ਬੈਂਕ ਜਿਹੜੇ ਨੇ ਉਹਨਾਂ ਨੂੰ ਅਸੀਂ ਜ਼ਿੰਮੇਵਾਰ ਠਹਿਰਾਉਂਦੇ ਹਾਂ। ਇਸ ਕਰਕੇ ਅੱਜ ਸਾਡੀਆਂ 7 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਇੱਕ ਲੀਡ ਬੈਂਕ ਦਾ ਉਹਨਾਂ ਨੇ ਘਿਰਾਓ ਕੀਤਾ ਹੋਇਆ, ਤੋ ਉਸ ਰੈਲੀ ਚੋਂ ਉਸ ਮੁਜ਼ਾਹਰੇ ਚੋਂ ਲਾਈਵ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਥੀ ਬੂਟਾ ਸਿੰਘ ਬੁਰਜਗਿੱਲ ਸਾਡੇ ਨਾਲ ਹੋਣ। ਉਸ ਤੋਂ ਬਾਅਦ ਜਿਹੜੇ ਅੱਜ ਸਾਡੇ ਦੂਸਰੇ ਬੁਲਾਰੇ ਰਹਿਣਗੇ ਉਹ ਨੇ ਐਡਵੋਕੇਟ ਨਰਿੰਦਰ ਕੁਮਾਰ ਜੀਤ। ਸਾਥੀ ਜੀ, ਬਹੁਤ ਵਾਰੀ ਪਹਿਲੇ ਵੀ ਸਾਡੇ ਪ੍ਰੋਗਰਾਮ ਚ ਸ਼ਿਰਕਤ ਕਰ ਚੁੱਕੇ ਨੇ ਇਹ ਬਠਿੰਡਾ ਬੇਸਡ ਨੇ ਔਰ ਲੋਕ ਪੱਖੀ ਵਕੀਲ ਨੇ ਐਕਟਿਵਿਸਟ ਨੇ ਬਹੁਤ ਸਾਰੇ ਜਿਹੜੇ ਨੋਨ ਕੇਸ ਜਿਸ ਤਰ੍ਹਾਂ ਕਿ ਸ਼ਰੂਤੀ ਅਗਵਾਹ ਕਾਂਡ ਸੀ ਜਿਹੜਾ ਉਹਦੇ ਵਿਚ ਸ਼ਰੂਤੀ ਦੇ ਜਿਹੜੇ ਵਕੀਲ ਸਨ ਉਹ ਸਾਥੀ ਐਨ ਕੇ ਜੀਤ ਸਨ
ਜਮਹੂਰੀਅਤ ਕਾਰ ਸਭਾ ਦੇ ਵੀ
ਹਾਂਜੀ ਕਾਰਕੁਨ ਨੇ ਤੋ ਬੜੇ ਉੱਘੇ ਐਕਟਿਵਿਸਟ ਨੇ ਤੋ ਇਹਨਾਂ ਨਾਲ ਅਸੀਂ ਜਿਹੜੇ ਵਿਸ਼ੇ ਤੇ ਗੱਲਬਾਤ ਕਰਨੀ ਹੈ ਉਹ ਹੈ ਕਸ਼ਮੀਰ ਵਿਚ ਜਿਹੜੇ ਇਕ ਵਾਰ ਫੇਰ ਹਾਲਾਤ ਬਹੁਤ ਜ਼ਿਆਦਾ ਭੜਕਾਊ ਕਿਸਮ ਦੇ ਬਣਾਏ ਹੋਏ ਨੇ ਮੌਜੂਦਾ ਸਰਕਾਰ ਨੇ ਹਾਲਾਤ ਤਾਂ ਖੈਰ ਹਰ ਵਕਤ ਹੀ ਉੱਥੇ ਅਣਸੁਖਾਵੇਂ ਨੇ ਕਈ ਦਹਾਕਿਆਂ ਤੋਂ ਪਰ ਟਾਈਮ ਟੂ ਟਾਈਮ ਮੀਡੀਆ ਵਿਚ ਗੱਲ ਹਾਈਲਾਈਟ ਹੋ ਜਾਂਦੀ ਹੈ ਤੋ ਤਾਂ ਆਮ ਲੋਕਾਂ ਤੱਕ ਪਹੁੰਚਦੀ ਹੈ ਤੋ ਸਾਰੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋਵੋਗੇ ਕਿ ਬੀਤੇ ਹਫ਼ਤੇ ਇੱਕ ਹਮਲਾ ਹੋਇਆ ਇੱਕ ਸੋ ਕਾਲਡ ਟੈਰਰਿਸਟ ਦੁਆਰਾ ਹਮਲਾ ਹੋਇਆ ਔਰ 40 ਦੇ ਕਰੀਬ ਜਿਹੜੇ ਸੀ ਆਰ ਪੀ ਐਫ ਜਵਾਨ ਸਨ ਉਹਨਾਂ ਦੀ ਜਾਨ ਗਈ ਤੋ ਉਹ ਵੀ ਇੱਕ ਬੜੀ ਦੁੱਖ ਭਰੀ ਗੱਲ ਹੈ ਕਿ ਜਿਹੜੇ ਉਹ ਆਮ ਵਰਕਿੰਗ ਕਲਾਸ ਪਰਿਵਾਰਾਂ ਚੋਂ ਜਵਾਨ ਨੇ ਉਹ ਇਸ ਤਰ੍ਹਾਂ ਆਪਣੀਆਂ ਜਾਨਾਂ ਉਹਨਾਂ ਨੇ ਗਵਾਈਆਂ ਨੇ ਕਿਸੇ ਦੀ ਵੀ ਮੌਤ ਨਹੀਂ ਹੋਣੀ ਚਾਹੀਦੀ ਖਾਸ ਕਰਕੇ ਜਦੋਂ ਐਟ ਵਰਕ ਮੈਂ ਕਹਾਂਗੀ ਕਿਸੇ ਦੀ ਮੌਤ ਨਹੀਂ ਹੋਣੀ ਚਾਹੀਦੀ ਉਹ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਫੌਜੀ ਬਣਦੇ ਨੇ ਜਵਾਨ ਬਣਦੇ ਨੇ ਨਾ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਗੂੜਾ ਦੇਸ਼ ਪਿਆਰ ਕਿਸੇ ਨੂੰ ਹੁੰਦਾ ਤੇ ਤਾਂ ਇਹੋ ਜਿਹਾ ਕੰਮ ਚ ਪੈਂਦਾ ਉਹਨਾਂ ਦੀਆਂ ਮਜਬੂਰੀਆਂ ਨੇ ਉਹਨਾਂ ਦੀ ਇੱਕੋ ਜੌਬ ਹੈ ਤੋ ਅਫਸੋਸ ਵਾਲੀ ਗੱਲ ਹੈ ਉਹਨਾਂ ਦੇ ਪਰਿਵਾਰਾਂ ਨਾਲ ਸਾਡੀ ਸਿੰਪਥੀ ਪੂਰੀ ਤਰ੍ਹਾਂ ਇਸ ਵਕਤ ਪਰ ਕਸ਼ਮੀਰ ਦੀ ਸਥਿਤੀ ਜਿਹੜੀ ਇਸ ਤਰ੍ਹਾਂ ਦੀ ਕਿਉਂ ਬਣੀ ਹੈ ਕਿੰਨਾ ਕਾਰਨਾਂ ਕਰਕੇ ਬਣੀ ਹੈ ਕੌਣ ਇਹਦੇ ਲਈ ਜ਼ਿੰਮੇਵਾਰ ਹੈ ਔਰ ਕਸ਼ਮੀਰ ਦੇ ਜਿਹੜੇ ਨਾਗਰਿਕ ਨੇ ਵਸਨੀਕ ਨੇ ਉਹ ਕੀ ਚਾਹੁੰਦੇ ਨੇ ਆਉਂਦੇ ਸਮੇਂ 'ਚ ਕੀ ਹੋਣਾ ਚਾਹੀਦਾ ਇਸ ਕਿਸਮ ਦੀ ਗੱਲ ਸਾਥੀ ਨਰਿੰਦਰ ਕੁਮਾਰ ਜੀਤ ਨਾਲ ਅਸੀਂ ਕਰਾਂਗੇ ਉਸ ਤੋਂ ਬਾਅਦ ਸਮੇਂ 'ਤੇ ਨਿਰਭਰ ਹੈ ਕਿ ਜਿੰਨਾ ਕੁ ਸਾਡੇ ਕੋਲ ਸਮਾਂ ਰਹਿ ਜਾਏਗਾ ਉਹਦੇ ਮੁਤਾਬਿਕ ਇੱਕ ਦੋ ਵਿਸ਼ੇ ਜਿਹੜੇ ਅਸੀਂ ਪਿਛਲੇ ਦੋ ਹਫ਼ਤਿਆਂ ਤੋਂ ਵੀ ਛੋਏ ਹੋਏ ਨੇ ਕਿਸਾਨਾਂ ਨੂੰ ਹੀ ਲੈ ਕੇ ਕਿ ਜਿਹੜਾ ਇੱਕ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਨਿੱਜੀਕਰਨ ਵੱਲ ਨੂੰ ਸਾਰਾ ਕੁਛ ਧੱਕਿਆ ਜਾਵੇ ਸਬਸਿਡੀ ਦੇ ਨਾਂ ਹੇਠ ਤੋ ਉਹਦੇ ਟੌਪਿਕ 'ਤੇ ਮੇਰਾ ਖਿਆਲ ਅਸੀਂ ਜਿੰਨਾ ਸਮਾਂ ਬਚੇਗਾ ਓਨੀ ਕੁ ਗੱਲ ਕਰ ਪਾਵਾਂਗੇ
ਜੀ
ਜੀ ਤੋ ਇਸ ਵਕਤ ਅਸੀਂ ਇੱਕ ਗੀਤ ਚਲਾ ਕੇ ਤੋ ਕੋਸ਼ਿਸ਼ ਕਰਾਂਗੇ ਕਿ ਸਾਥੀ ਬੂਟਾ ਸਿੰਘ ਬੁਰਜਕਿਲ ਹੋਰਾਂ ਨਾਲ ਰਾਬਤਾ ਕਾਇਮ ਕਰ ਸਕੀਏ ਤੋ ਦੋਸਤੋ ਇਸ ਤਰ੍ਹਾਂ ਹੀ ਤੁਸੀਂ ਰੇਡੀਓ ਇਨਕਲਾਬ ਪ੍ਰੋਗਰਾਮ ਸੁਣਦੇ ਰਹਿਣਾ
ਉੱਠਣ ਦਾ ਵੇਲਾ ਜੜ ਵੈਰੀ ਦੀ ਪੁੱਟਵੇ ਪੁੱਟਣ ਦਾ ਵੇਲਾ ਤੇਰੇ ਸਿਰ ਤੇ ਚੋ ਚੋ ਚਾਨਣ ਗਏ ਨੇ ਤੇਰੇ ਜੁੱਟਵੇ ਉੱਠਣ ਦਾ ਵੇਲਾ ਉੱਠ ਕਿਸਾਨਾ ਉੱਠਵੇ ਉੱਠਣ ਦਾ ਵੇਲਾ ਸੁੱਤਿਆ ਵੇ ਧਰਤ ਹੈ ਕੇਹੀ ਜਿੱਥੇ ਮਾਂ ਤੇ ਪੁੱਤ ਦਾ ਰਿਸ਼ਤਾ ਕੁਝ ਟੁਕੜੇ ਕੁਝ ਟਕੀਆਂ ਬਦਲੇ ਮਾਸ ਦੇ ਵਾਂਗੂ ਹੱਟੀਏ ਵਿਕਦਾ ਲੂਸ ਗਿਆ ਮਜ਼ਦੂਰ ਦਾ ਪਿੰਡਾ ਜੇਠ ਹਾੜ ਦਾ ਹੁੱਟਵੇ ਉੱਠਣ ਦਾ ਵੇਲਾ ਜੜ ਵੈਰੀ ਦੀ ਪੁੱਟਵੇ ਪੁੱਟਣ ਦਾ ਵੇਲਾ ਕਿਉਂ ਪਾਂਡੇ ਨੂੰ ਹੱਥ ਵਖਾਵੇ ਕੀ ਤੇਰੀ ਤਕਦੀਰ ਮਰੀ ਹੈ ਤੇਰੀ ਗੈਰਤ ਟੋਡੀ ਬੱਚਿਆਂ ਵੀਰਾ ਲੀਰੋ ਲੀਰ ਕਰੀ ਹੈ ਜੋ ਤੇਰੀ ਦਸਤਾਰ ਨੂੰ ਪੈਂਦੇ ਤੋੜ ਦੇਈ ਉਹ ਗੁੱਟਵੇ ਉੱਠਣ ਦਾ ਵੇਲਾ ਜੜ ਵੈਰੀ ਦੀ ਪੁੱਟਵੇ ਪੁੱਟਣ ਦਾ ਵੇਲਾ ਜੇ ਰੋਟੀ ਦੀ ਅੱਗ ਚਾਹੀਦੀ ਜੇ ਰੋਟੀ ਦੀ ਅੱਗ ਚਾਹੀਦੀ ਤਾਂ ਫਿਰ ਸਾਂਭ ਬਰੂਦ ਨਾ ਰੱਖੀ ਜੇ ਕੁਝ ਮੁੜਕੇ ਦਾ ਮੋਹ ਹੈਗਾ ਤਾਂ ਫਿਰ ਨੱਪ ਖਰੂਦ ਨਾ ਰੱਖੀ ਤੂੰ ਐਟਮ ਦੀ ਧੂੜ ਵਿਚਾਲੇ ਸੁੱਟ ਚਾਨਣ ਦੀ ਮੁੱਠ ਵੇ ਸੁੱਟਣ ਦਾ ਵੇਲਾ ਉੱਠ ਕਿਰਤੀ ਆਈ ਉੱਠਵੇ ਉੱਠਣ ਦਾ ਵੇਲਾ ਪਿੰਡਾਂ ਦੀ ਰੌਣਕ ਸਭ ਟੋਈ ਟੱਗਿਆਂ ਦੇ ਕੰਨਿਆਂ ਤੇ ਸ਼ਹਿਰਾਂ ਪਰ ਤੇਰਿਆਂ ਚਾਵਾਂ ਦੇ ਨਿੱਤ ਮੁਰਦੇ ਸਿਰ ਤੇ ਟੋਵਣ ਤੇਰੀਆਂ ਨਹਿਰਾਂ ਤੂੰ ਖੰਡੇ ਦੀ ਤਾਰ ਦੇ ਵਿੱਚੋਂ ਲਿਸ਼ਕ ਵਾਂਗਰਾਂ ਫੁੱਟਵੇ ਫੁੱਟਣ ਦਾ ਵੇਲਾ ਜੜ ਵੈਰੀ ਦੀ ਪੁੱਟ ਵੇ ਫੁੱਟਣ ਦਾ ਵੇਲਾ ਤੇਰੇ ਹਲਦੀਆਂ ਰਾਣਾ ਦਾ ਕੋਈ ਕਾਤੋ ਸਪਣੀ ਲਾਭ ਉਠਾਵੇ ਫੋਜਣ ਕਾਤੋ ਆਪਣੇ ਢਿੱਡ ਵਿੱਚ ਸੇਠ ਦਾ ਕੀਤਾ ਪਾਪ ਹੰਡਾਵੇ ਜੋ ਤੇਰੀ ਦਸਤਾਰ ਨੂੰ ਪੈਂਦੇ ਤੋੜ ਦੇਈ ਉਹ ਗੁੱਟ ਵੇ ਉੱਠਣ ਦਾ ਵੇ
ਬਿਲਕੁਲ ਜੀ ਕਿਰਤੀਆਂ ਦੇ ਉੱਠਣ ਦਾ ਵੇਲਾ ਹਮੇਸ਼ਾ ਹੀ ਹੁੰਦਾ ਔਰ ਅੱਜ ਖਾਸ ਤੌਰ ਤੇ ਲੁਧਿਆਣਾ ਵਿਖੇ ਜਿਹੜੇ 7 ਕਿਸਾਨ ਜਥੇਬੰਦੀਆਂ ਨੇ ਮਿਲ ਕੇ ਬੈਂਕ ਲੀਡ ਬੈਂਕ ਦਾ ਘਿਰਾਓ ਕੀਤਾ ਔਰ ਉਸ ਰੋਸ ਮੁਜ਼ਾਹਰੇ ਚ ਰੈਲੀ ਚ ਕੀ ਕੁਛ ਚੱਲ ਰਿਹਾ ਉਹਦੀ ਗੱਲਬਾਤ ਕਰਨ ਲਈ ਸਾਡੇ ਨਾਲ ਇਸ ਸਮੇਂ ਫੋਨ ਲਾਈਨ ਤੇ ਨੇ ਸਾਥੀ ਬੂਟਾ ਸਿੰਘ ਬੁਰਜਗਿੱਲ ਜੋ ਕਿ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਹਾਂਜੀ ਮੇਰੀ ਆਵਾਜ਼ ਸੁਣ ਰਹੀ ਜੀ ਤੁਹਾਨੂੰ
ਹਾਂ
ਠੀਕ ਠੀਕ ਹੈ ਸਾਥੀ ਜੀ ਮੈਂ ਤੋ ਸਾਥੀ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਜਿਹੜੀ ਅੱਜ 7 ਕਿਸਾਨ ਜਥੇਬੰਦੀਆਂ ਵੱਲੋਂ ਮਹਾਨ ਰੈਲੀ ਇੱਕ ਪੱਕਾ ਮੋਰਚਾ ਲੁਧਿਆਣੇ ਦੇ ਵਿੱਚ ਲਾਇਆ ਜਾ ਰਿਹਾ ਤੁਸੀਂ ਸਰੋਤਿਆਂ ਨਾਲ ਸਾਂਝ ਪਾਓ ਕਿ ਇਸ ਕਗਾਰ ਤੱਕ ਜਿਹੜੇ ਕਿਸਾਨ ਖੁਦਕੁਸ਼ੀਆਂ ਤੱਕ ਪਹੁੰਚੇ ਨੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਉੱਪਰ ਉਹਦੇ ਵਾਸਤੇ ਬੈਂਕਾਂ ਕਿਵੇਂ ਜ਼ਿੰਮੇਵਾਰ ਨੇ
ਦੇਖੋ ਜੀ ਜਦੋਂ ਜਿਹੜੀ ਖੇਤੀਬਾੜੀ ਹੈ ਨਾ ਪੰਜਾਬ ਦੀ ਖੇਤੀਬਾੜੀ ਲਈ ਕਰਜ਼ਾ ਲੈਣਾ ਬਹੁਤ ਜ਼ਰੂਰੀ ਹੈ ਕਿਸਾਨ ਦੇ ਵਾਸਤੇ
ਉਹਦੀ
ਮਤਲਬ ਜੇ ਕਹਿਣਾ ਹੋਏ ਮਜ਼ਬੂਰੀ ਆ ਬੈਂਕਾਂ ਤੋਂ ਕਰਜ਼ਾ ਲਏ ਬਿਨਾਂ ਖੇਤੀ ਹੋ ਹੀ ਨਹੀਂ ਸਕਦੀ ਜਿੰਨੀ ਮਹਿੰਗੀ ਹੋ ਗਈ ਆ ਖੇਤੀ
ਜੀ
ਤਾਂ ਬੈਂਕਾਂ ਕੀ ਕਰਦੀਆਂ ਇੱਕ ਧੋਖਾ ਕਰ ਰਹੀਆਂ ਕਿਸਾਨਾਂ ਦੇ ਨਾਲ ਇਹ ਇਹਨਾਂ ਨੇ ਸ਼ੁਰੂ ਕੀਤਾ ਕੋਈ 2015 ਤੋਂ
ਜੀ
ਜਿਹਦਾਰ ਨੂੰ ਜੇ ਉਹ ਕਿਸ਼ਤ ਨਹੀਂ ਸੀ ਭਰਦਾ ਤਾਂ 40 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਜਾਂਦਾ ਸੀ 40 ਦਿਨਾਂ ਬਾਅਦ ਦੁਬਾਰਾ ਖਰਚਾ ਭਰ ਦਿੰਦੀ ਬੈਂਕ ਦੁਬਾਰਾ ਫਿਰ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੀ ਕਰਜ਼ਾ ਜਿਉਂ ਦੀ ਤਿਉਂ ਖੜਾ ਰਹਿੰਦਾ ਸੀ ਇਹਦੇ ਤੇ ਅਸੀਂ ਵੱਡੇ ਮੋਰਚੇ ਲਾਏ
ਜੀ
ਅਕਾਲੀਆਂ ਦੀ ਸਰਕਾਰ ਵੀ ਲਾਏ ਕਾਂਗਰਸ ਦੀ ਸਰਕਾਰ ਵੀ ਲਾਏ ਅਸੀਂ ਜਿਹੜੀਆਂ ਮੋਰਚੇ ਲਾ ਕੇ ਦੋਨੇ ਧਰਾਵਾਂ ਸੀ ਗ੍ਰਿਫਤਾਰੀਆਂ ਦੀਆਂ
ਹਾਂਜੀ
ਉਹ ਬੰਦ ਕਰਵਾ ਦਿੱਤੀਆਂ ਤਾਂ ਉਦੋਂ ਬਾਅਦ ਬੈਂਕਾਂ ਕੀ ਕੀਤਾ ਪਹਿਲਾਂ ਜਦੋਂ ਲੋਨ ਲੈਂਦਾ ਕੋਈ ਕਰੋਪ ਲੋਨ ਲੈਂਦਾ ਤਾਂ ਉਹ ਤੋਂ ਨਾ ਰਜਿਸਟਰੀ ਕਰਵਾ ਲੈਂਦੀਆਂ ਨਾਲੇ ਚੈੱਕ ਲੈ ਕੇ ਰੱਖ ਲੈਂਦੇ ਬੈਂਕ ਦੇ ਨਾਂ ਭਰ ਕੇ ਤੇ ਜਦੋਂ ਕੋਈ ਕਾਰਨ ਕੁਦਰਤੀ ਆਫ਼ਤਾਂ ਜੀ ਫਸਲ ਤਬਾਹ ਹੋ ਗਈ ਗੜੇਮਾਰੀ ਹੋ ਗਈ ਡੋਬਾ ਹੋ ਗਿਆ ਸੋਕਾ ਹੋ ਗਿਆ ਜਾਂ ਅਚਾਨਕ ਕੋਈ ਪਰਿਵਾਰ ਦੇ ਜਿਵੇਂ ਕੈਂਸਰ ਦੀਆਂ ਬਹੁਤ ਬਿਮਾਰੀ ਵੱਡੀ ਪੱਧਰ ਤੇ ਦੋ ਦੋ ਤਿੰਨ ਤਿੰਨ ਜੀਆਂ ਨੂੰ ਹੋ ਜਾਂਦਾ
ਜੀ
ਉਹਨਾਂ ਦੀ ਮਤਲਬ ਉਹਨਾਂ ਤੋਂ ਕਿਸ਼ਤਾਂ ਟੁੱਟਣੀਆਂ ਮੁੜ ਕੇ ਨਾ ਭਰਿਆ ਗਿਆ ਤਾਂ ਚੱਕ ਕੇ ਕਿਸ਼ਤ ਅਦਾਲਤ ਦੇ ਵਿੱਚ ਲਾ ਦਿੰਦੇ ਆ ਆਪਦੀ ਬੈਂਕ ਦਾ ਚਿੱਤ ਅਦਾਲਤ ਦੇ ਵਿੱਚ ਲਾ ਕੇ ਉਹਨੂੰ ਬੋਕਸ ਕਰਾਰ ਦੇ ਕੇ 420 ਦਾ ਫੌਜਦਾਰੀ ਦਾ ਮਤਲਬ ਪਰਚਾ ਦਰਜ ਹੋ ਜਾਂਦਾ ਹੈ
ਕਿਸਾਨ ਤੇ
ਸਾਡੇ ਨਾਲ 420 ਕਿਸਾਨ ਤੇ 420 ਦੇ 2 ਸਾਲ ਤੱਕ ਦੀ ਸਜ਼ਾ ਹੋ ਜਾਂਦੀ ਹੈ ਤਾਂ ਇਹ ਵੱਡੀ ਪੱਧਰ ਤੇ ਲੈਣੇ ਸ਼ੁਰੂ ਕਰਤੇ ਤੇ ਉਦੋਂ ਬਾਅਦ ਇਹਨੇ ਧੜਾ ਧੜ ਬੈਂਕਾਂ ਨੇ ਅਦਾਲਤਾਂ ਦੇ ਵਿੱਚ ਚੈੱਕ ਲਾਉਣੇ ਸ਼ੁਰੂ ਕਰਤੇ ਤਾਂ ਇਹ ਵੱਡਾ ਮਸਲਾ ਬਣ ਗਿਆ ਸਾਡੇ ਲਈ ਵੀ ਇੱਕ ਪਾਸੇ ਦਾ ਕਰਜ਼ਾ ਮਾਫ਼ੀ ਦਾ ਸਵਾਲ ਕੁਰਸੀ ਨਿਲਾਮੀ ਬੰਦ ਇਹ ਮਤਲਬ ਨਾਰੇ ਦਿੱਤੇ ਕੈਪਟਨ ਸਰਕਾਰ ਨੇ ਤਾਂ ਵੀ ਇਹਨੇ ਕੀਤਾ ਜਾਵੇ ਹੁਣ ਅਦਾਲਤ ਦਾ ਅੰਦਰ ਭੇਜਿਆ ਨਾ ਅਸੀਂ ਛਡਾ ਸਕਦੇ ਹਾਂ
ਬਿਲਕੁਲ ਬਿਲਕੁਲ
ਇਤਿਹਾਸ ਨੇ ਫੈਸਲਾ ਇਹ ਕੀਤਾ ਵੀ ਅਸਲ ਦੇ ਵਿੱਚ ਜਿਹੜਾ ਮੋਰਚਾ ਬੈਂਕਾਂ ਦੇ ਖਿਲਾਫ਼ ਖੋਲਣਾ ਪੈਣਾ ਫਿਰ ਅਸੀਂ 7 ਜਥੇਬੰਦੀਆਂ ਨੇ ਇਹ ਫੈਸਲਾ ਕਰਕੇ ਜਿਹੜਾ ਪੰਜਾਬ ਦੀਆਂ ਸਾਰੀਆਂ ਬੈਂਕਾਂ ਦਾ ਇੱਕ ਕਨਵੀਨਰ ਬਣਾਇਆ ਹੋਇਆ ਜਿਹੜਾ ਲੁਧਿਆਣੇ ਜਿਹਦਾ ਦਫ਼ਤਰ ਹੈ ਪੰਜਾਬ ਨੈਸ਼ਨਲ ਬੈਂਕ ਦਾ ਅਧਿਕਾਰੀ ਆ ਉਹ
ਜੀ
ਡਿਸਟ੍ਰਿਕਟ ਲੈਵਲ ਤੇ ਕਮੇਟੀਆਂ ਬਣਾਈਆਂ ਸਾਰੀਆਂ ਬੈਂਕਾਂ ਦੀ ਇੱਕ ਬੈਂਕ ਉਹਨੂੰ ਡੀਲ ਕਰਦੀ ਹੈ ਇੱਕ ਪੂਰੇ ਪੰਜਾਬ ਦੀਆਂ ਕਿੰਨੀਆਂ ਬੈਂਕਾਂ ਸਾਰੀਆਂ ਨੂੰ ਇਹ ਮਤਲਬ ਡੀਲ ਕਰ ਲਿਆ ਫਿਰ ਅਸੀਂ ਥਾਂ ਥਾਂ ਬੈਂਕਾਂ ਘੇਰਨ ਦੀ ਬਜਾਏ ਅਸੀਂ ਇਹਨੂੰ ਇਹਦੇ ਘਰਾਓ ਕਰਨ ਦਾ ਫੈਸਲਾ ਕਰ ਲਿਆ ਕਿ 18 ਤਰੀਕ ਨੂੰ ਇਹਦਾ ਘਰਾਓ ਕਰਾਂਗੇ ਅਗਰ ਜਦ ਤੱਕ ਬੈਂਕਾਂ ਚੈੱਕ ਵਾਪਸ ਨਹੀਂ ਕਰਦੀਆਂ ਤੇ ਅੱਗੇ ਤੋਂ ਇਹ ਭਰੋਸਾ ਨੀ ਦਿੰਦਿਆਂ ਕਿ ਅਸੀਂ ਚੈੱਕ ਨਹੀਂ ਲਵਾਂਗੇ ਤੇ ਜਿਹੜੇ ਅਦਾਲਤਾਂ ਦੇ ਵਿੱਚ ਚੱਲ ਰਹੇ ਆ ਕੇਸ ਉਹ ਵਾਪਸ ਨਹੀਂ ਲੈਂਦੇ ਉਦੋਂ ਤੱਕ ਇਹ ਜਿਹੜਾ ਮੋਰਚਾ ਜਾਰੀ ਰਹੂਗਾ ਇਹ ਮੋਰਚਾ ਸੀ ਇਸ ਤੋਂ ਸਮਝ ਕੇ ਲਾਇਆ
ਜਾਂਦਾ ਮੋਰਚਾ ਨੇ ਜੀ ਜੀ ਜੀ
ਹਾਂ ਪੱਕਾ ਮੋਰਚਾ ਅੱਜ ਅਸੀਂ ਉਹ ਲਾਉਣ ਜਾ ਰਹੇ ਹਾਂ ਉਹਦੇ ਵਿੱਚ ਤਬਦੀਲੀ ਸਿਰਫ ਇੰਨੀ ਆ ਗਈ ਤੇ ਕੱਲ ਆਮ ਸਰਕਾਰ ਨੇ ਮੀਟਿੰਗ ਬੁਲਾਈ ਸੱਤ ਕਿਸਾਨ ਜਥੇਬੰਦੀਆਂ ਦੀ ਜਿਹੜਾ ਸਹਿਕਾਰ ਮੰਤਰੀ ਆ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਬੈਂਕਾਂ ਨਾਲ ਸੰਬੰਧ ਹੈ ਉਹਦਾ ਤਾਂ ਸਾਰੀਆਂ ਦੇ ਅਧਿਕਾਰੀ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਮੰਤਰੀ ਖੇਤੀਬਾੜੀ ਦੇ ਕੁਛ ਹੋਰ ਮੰਤਰੀ ਕਈ ਅਦਾਰਿਆਂ ਦੇ ਹੋਰ ਮਤਲਬ ਜਿਹੜੇ ਸੀਗੇ ਅਧਿਕਾਰੀ ਉਹ ਸ਼ਾਮਲ ਸੀ ਇਧਰੋਂ ਅਸੀਂ ਜਥੇਬੰਦੀਆਂ ਵੱਲੋਂ ਅਸੀਂ ਸ਼ਾਮਲ ਸੀ
ਠੀਕ ਹੈ ਜੀ
ਕੱਲ ਮਤਲਬ ਕੁਛ ਸਿੱਟਾ ਤਾਂ ਨਹੀਂ ਨਿਕਲਿਆ
ਹਾਂਜੀ
ਸਿੱਟਾ ਨੀ ਨਿਕਲਿਆ ਵੇ ਸਿੱਟਾ ਰਹੀ ਗੱਲ ਪਰ ਇੱਥੇ ਕਰ ਲਿਆ ਕਿ 20 ਤਰੀਕ ਨੂੰ ਦੁਬਾਰਾ ਬੈਠਾਂਗੇ ਬੈਂਕਾਂ ਨੇ ਕਹਿੰਦੇ ਵੀ ਅਸੀਂ ਵੀ ਸੋਚ ਕੇ ਆਵਾਂਗੇ ਅਸੀਂ ਵੀ ਕਿਹਾ ਕਿ ਅਸੀਂ ਵੀ ਮੁੜ ਸੋਚ ਕੇ ਆਵਾਂਗੇ ਤੇ 20 ਤਰੀਕ ਨੂੰ ਹੁਣ ਦੁਬਾਰਾ ਹੋਊਗੀ ਮੀਟਿੰਗ ਹੁਣ ਥੋੜਾ ਜਿਹਾ ਇਹ ਸ਼ਾਂਤਮਈ ਹੋਊਗਾ ਘਰਾਓ ਨੀ ਹੋਊਗਾ
ਠੀਕ ਹੈ ਜੀ 20 ਤਰੀਕ
ਤੱਕ ਸ਼ਾਂਤਮਈ ਇਨਵੀਟੇਸ਼ਨ ਅਸੀਂ ਕਰਾਂਗੇ ਅਗਰ 20 ਤਰੀਕ ਨੂੰ ਇਹਦਾ ਕੋਈ ਸਾਰਥਕ ਹੱਲ ਨਹੀਂ ਨਿਕਲਦਾ
ਬਿਲਕੁਲ ਬਿਲਕੁਲ ਸਾਥੀ ਜੀ ਇੱਕ ਤੁਸੀਂ ਗੱਲ ਵਿੱਚ ਖਾਸ ਕੀਤੀ ਸੀਗੀ ਸਰੋਤਿਆਂ ਦੇ ਨਾਲ ਹੋਰ ਕਲੀਅਰ ਕਰ ਦਈਏ ਆਪਾਂ ਕਿ ਵੇਖੋ ਕਿਸਾਨ ਕਰਜ਼ਾ ਤਦ ਹੀ ਵਾਪਸ ਦੇ ਸਕਦਾ ਚਾ ਜਦੋਂ ਉਹ ਆਪਣੀ ਪੈਲੀ ਦੇ ਉੱਪਰ ਕੰਮ ਕਰੂਗਾ ਜੇ ਤੁਸੀਂ ਕਿਸਾਨ ਨੂੰ ਜੇਲ੍ਹ ਦੇ ਵਿੱਚ ਪਾ ਤਾ ਤੇ ਉਹ ਆਪਣੀ ਪੈਲੀ ਦੇ ਕੰਮ ਨਹੀਂ ਕਰ ਸਕਦਾ ਉਹ ਕਰਜ਼ਾ ਵਾਪਸ ਨਹੀਂ ਕਰ ਸਕਦਾ ਤੋ ਤੁਹਾਡੇ ਖਿਆਲ ਨਾਲ ਇਹ ਜਦੋਂ ਚੈੱਕ ਬਾਊਂਸ ਹੁੰਦਾ ਆ ਉਹਨੂੰ ਜੇਲ੍ਹ ਚ ਡੱਕਣ ਦਾ ਮਤਲਬ ਇਹ ਹੈ ਕਿ ਉਹਦੀ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਜਾਵੇ ਬੈਂਕਾਂ ਦੇ ਵੱਲੋਂ
ਨਹੀਂ ਜੀ ਦੇਖੋ ਜੀ ਇਹ ਅਗਲੀ ਗੱਲ ਆ ਸਭ ਤੋਂ ਪਹਿਲਾਂ ਹੈਗਾ ਕਿ ਉਹ ਕਿਤੋਂ ਪ੍ਰਬੰਧ ਕਰੇ ਇਸੇ ਕਰਕੇ ਖੁਦਕੁਸ਼ੀਆਂ ਦੇ ਵਿੱਚ ਵਾਧਾ ਹੋ ਗਿਆ ਜਦੋਂ ਕਿਸਾਨ ਨੂੰ ਕਈ ਕਿਸਾਨਾਂ ਨਾਲ ਅਜਿਹਾ ਹੋਇਆ ਇਲਾਹਾਬਾਦ ਮੈਂ ਇੱਥੇ ਦੇਖੋ ਮਾਨਸਾ ਜ਼ਿਲ੍ਹੇ ਦੇ ਕਿਸਾਨ ਨੇ ਮਾਨਸਾ ਬੈਂਕ ਤੋਂ ਪੈਸੇ ਲਏ
ਹਾਂਜੀ
ਜਦੋਂ ਪੈਸੇ ਉਹ ਨਾ ਮੁੜੇ ਤਾਂ ਇਲਾਹਾਬਾਦ ਅਦਾਲਤ ਚ ਜਾ ਕੇ ਚੱਕ ਲਾਤਾ ਉਹ ਦੀਨਦਾਰ ਇਹ ਸੋਚਦਾ ਵੀ ਇਲਾਹਾਬਾਦ ਮੈਨੂੰ ਤਾਂ ਇਹ ਨੀ ਪਤਾ ਕਿੱਥੇ ਹੈ ਕਿਹਨੂੰ ਜ਼ਮਾਨਤੀਆ ਬਣਾਊ ਕਿਵੇਂ ਮੈਂ ਉੱਥੇ ਕੇਸ ਝਾੜੂੰਗਾ ਕੋਈ ਵੀ ਕੇਸ ਅਜਿਹਾ ਨਹੀਂ ਜਿਵੇਂ ਮੰਨ ਲਓ ਬਠਿੰਡੇ ਦਾ ਕੇਸ ਬਠਿੰਡੇ ਅਦਾਲਤ ਦੇ ਵਿੱਚ ਨੀ ਲਾਉਂਦੇ ਉਹਨੂੰ ਕਿਤੇ ਪਟਿਆਲਾ ਲਾਤਾ ਜਾਂ ਜਲੰਧਰ ਲਾਤਾ ਚੱਕ ਕੇ ਜਿੰਨਾ ਵੀ ਜਲੀਲ ਕੀਤਾ ਜਾਂਦਾ ਜਿੰਨਾ ਖੱਜਲ ਖੁਆਰ ਕੀਤਾ ਜਾਂਦਾ ਤਾਂ ਕਿ ਉਹ ਡਰਦਾ ਕਿਤੋਂ ਨਾ ਕਿਤੋਂ ਪ੍ਰਬੰਧ ਕਰੇ ਇਹਦੇ ਚ ਫਿਰ ਖੁਦਕੁਸ਼ੀਆਂ ਚ ਵਾਧਾ ਹੋ ਰਿਹਾ
ਬਿਲਕੁਲ ਬਿਲਕੁਲ
ਇਸ ਕਰਕੇ ਇਹ ਜਿਹੜੀ ਬੈਂਕ ਵਾਲੇ ਨਾ ਇਹ ਜ਼ਿੰਮੇਵਾਰ ਬਣਦੇ ਆ ਇਹਦੇ ਜਿਹੜੇ ਕਰਜ਼ਾ ਜਿੱਥੇ ਕਰਜ਼ਾ ਕਿਸਾਨ ਦੀ ਮਜਬੂਰੀ ਹੈ ਲੈਣਾ ਤਾਂ ਉੱਥੇ ਬੈਂਕਾਂ ਦੀ ਮਜਬੂਰੀ ਹੈ ਵਿਆਜ ਵਸੂਲਣਾ ਨਹੀਂ ਤਾਂ ਸਰਮਾਇਆ ਮਿੱਟੀ ਬਣ ਕੇ ਰਹਿ ਜਾਂਦਾ ਇਹ ਇੱਕ ਮਤਲਬ ਧੋਖਾ ਹੈ ਮਤਲਬ ਅਨਿਆਏ ਮਤਲਬ ਕਿਸਾਨ ਦੇ ਨਾਲ ਜੀ ਇਹ ਤੋਂ ਚੈੱਕ ਲੈ ਕੇ ਰੱਖਦੇ ਆ ਇਹ ਗੈਰ ਸਮਾਜੀ ਆ ਗੈਰ ਮਨੁੱਖੀ ਆ ਇਹ ਮਤਲਬ
ਬਿਲਕੁਲ
ਇਨਸਾਫ਼ ਨੀ ਹੈ
ਬਿਲਕੁਲ
ਕਰਨ ਤੋਂ ਭੁਲੇਖਣਾ
ਕੋਈ ਸ਼ੱਕ ਨਹੀਂ ਸਾਥੀ ਜੀ ਮੈਂ ਦੇਖਦਾ ਹੁੰਦਾ ਫੇਸਬੁੱਕ ਤੇ ਵੀ ਕਾਫੀ ਚਰਚਾ ਹੁੰਦੀ ਰਹਿੰਦੀ ਹੈ ਜਾਂ ਵੀਡੀਓ ਵੀ ਬਣ ਕੇ ਆਉਂਦੀਆਂ ਕਿ ਕਿਸਾਨ ਜਥੇਬੰਦੀਆਂ ਕਰਕੇ ਜਦੋਂ ਇਹ ਕੁਰਕੀ ਕਰਨ ਆਉਂਦੇ ਆ ਰੋਕਿਆ ਜਾਂਦਾ ਪਰ ਫਿਰ ਵੀ ਕਈ ਕਿਸਾਨਾਂ ਦੀਆਂ ਜ਼ਮੀਨਾਂ ਕੁਰਕੀ ਹੋ ਚੁੱਕੀਆਂ ਨੇ ਬੈਂਕਾਂ ਕਰ ਚੁੱਕੀਆਂ ਨੇ ਹਾਂਜੀ
ਦੇਖੋ ਟੀਵੀ ਚੈਨਲਾਂ ਦੇ ਉੱਪਰ ਕਿੰਨੀ ਬਹਿਸ ਹੁੰਦੀ ਆ ਕਿੰਨੀ ਮਤਲਬ ਕਰਜ਼ਾ ਮਾਫ਼ ਕਰ ਰਹੇ ਆ ਅਰਬਾਂ ਖਰਬਾਂ ਰੁਪਇਆ ਲੈ ਕੇ ਵਿਦੇਸ਼ਾਂ ਚ ਭੱਜ ਰਹੇ ਆ ਉਹਨਾਂ ਤੇ ਚਰਚਾ ਹੁੰਦੀ ਹੈ ਅਜੇ ਚਰਚਾ ਨੀ ਹੋਈ ਵੀ ਕਿਸਾਨ ਤੋਂ ਦਬਲ ਸਕੇ ਕਿ ਕਿਉਂ ਕੋਈ ਚੈਨਲ ਚਰਚਾ ਕਰਾ ਰਹੇ ਆ
ਬਿਲਕੁਲ 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 ਸਾਥੀ ਜੀ ਸੋ ਸੋ ਇਸ ਟਾਈਮ ਇਹ ਲੱਗ ਰਿਹਾ ਕਿ 20 ਤਰੀਕ ਤੋਂ ਬਾਅਦ ਪਤਾ ਲੱਗੂਗਾ ਕਿ ਪਰ ਸਾਥੀ ਜੀ ਇਹਨਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਤੁਸੀਂ ਆਪਾਂ ਦੇਖ ਹੀ ਲਿਆ ਅਧਿਆਪਕਾਂ ਦੇ ਕੇਸ ਦੇ ਵਿੱਚ ਵਾਅਦੇ ਕਰਕੇ ਇਹ ਕਿਵੇਂ ਮੁੱਕਰਦੇ ਆ ਈਵਨ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਮੁੱਕਰ ਗਏ ਸੋ ਚਲੋ ਉਮੀਦ ਆਪਾਂ ਨੂੰ ਜ਼ਰੂਰ ਰੱਖਣੀ ਚਾਹੀਦੀ ਆ ਕਿ ਕੋਈ ਉਹਦੇ ਵਿੱਚ ਸ਼ਾਇਦ ਕਾਨੂੰਨ ਲੈ ਕੇ ਆਉਣ ਪਰ ਜਾਬ ਦਾ ਵੀ ਸ਼ਾਇਦ ਇਹਨਾਂ ਕੋਲ ਆਸ ਰੱਖਣੀ ਪਹਿਲਾਂ ਵੀ ਕਈ ਵਾਰੀ ਇਹ ਕੁਛ ਕਹਿ ਕੇ ਤੇ ਮੁੜ ਕੇ ਮੁੱਕਰ ਚੁੱਕੇ ਨੇ
ਅਸੀਂ ਜਿਹੜਾ ਇਹ ਲੰਬਾ ਵੀ ਕਰ ਰਹੇ ਨੇ ਇੱਕ ਤਾਂ ਅਸੀਂ ਮਜ਼ਬੂਤ ਹੋ ਰਹੇ ਹਾਂ 20 ਤਰੀਕ ਤੱਕ ਮਜ਼ਬੂਤ ਹੋਵਾਂਗੇ
ਜੀ
ਦੂਸਰਾ ਅਸੀਂ ਅਸਲ ਦੇ ਵਿੱਚ ਚਰਚਾ ਭਖਾਉਣੀ ਚਾਹੁੰਦੇ ਹਾਂ ਕਿ ਬੈਂਕਾਂ ਕਿਵੇਂ ਧੋਖਾ ਕਰ ਰਹੀਆਂ ਸੀ
ਬਿਲਕੁਲ 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 ਸਾਥੀ ਜੀ, ਮੈਂ ਤੁਹਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸਰਾਹਨਾ ਕਰਦਾ ਕਿ ਇਹ 18 ਤਰੀਕ ਵਾਲੇ ਮੋਰਚੇ ਵਾਸਤੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ, ਕਿਸਾਨਾਂ ਨੂੰ, ਉਹਨਾਂ ਨੂੰ ਕਿਵੇਂ ਤੁਸੀਂ ਇਹਨਾਂ ਨੂੰ ਕੀਤਾ ਕਿ ਇਹ ਮੋਰਚੇ ਦੇ ਵਿੱਚ ਜਾਣਾ, ਉਹਨਾਂ ਨੂੰ ਐਜੂਕੇਟ ਕੀਤਾ ਤੁਸੀਂ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਜੈਕਟ ਸੀਗਾ ਜੀ।
ਸਾਰੇ ਸਾਰੇ ਸਰੋਤਿਆਂ ਨੂੰ ਵੀ ਅਸੀਂ ਇਹ ਅਪੀਲ ਕਰਾਂਗੇ ਕਿ ਇਹ ਸਮਝਣਾ ਮਤਲਬ ਵੀ ਕਿਹੋ ਜਿਹਾ ਅਪਰਾਧ ਹੈ
ਜੀ। ਬਿਲਕੁਲ 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 ਬਿਲਕੁਲ
ਤੋਂ ਖਾਲੀ ਚੈੱਕ ਲੈ ਕੇ ਕੋਲੇ ਰੱਖਣਾ, ਭਾਵੇਂ ਕੋਈ ਆੜਤ ਗਿਆ, ਭਾਵੇਂ ਕੋਈ ਮੈਂ ਆ ਤੇ ਜਾਂ ਕੋਈ ਬੈਂਕ ਆ, ਇਹ ਤੋਂ ਵੱਡਾ ਮਤਲਬ ਅਪਰਾਧ ਹੈ। ਅਪਰਾਧ ਕਰਾਰ ਦੇਣਾ ਚਾਹੀਦਾ ਇਹ ਗੈਰ ਕਾਨੂੰਨੀ।
ਤੋਂ ਸਾਥੀ ਜੀ, ਤੁਸੀਂ ਜਿਵੇਂ ਦੱਸ ਹੀ ਦਿੱਤਾ ਪਹਿਲਾਂ ਕਿ ਇਹਦੇ ਇਹਦੇ ਖਿਲਾਫ ਕੋਈ ਵੀ ਸਰਕਾਰ ਵੱਲੋਂ ਕੋਈ ਕਾਨੂੰਨ ਨਹੀਂ ਹੈ ਫਿਲਹਾਲ। ਠੀਕ 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 ਤੋਂ ਠੀਕ ਹੈ ਸਾਥੀ ਜੀ, ਆਪਾਂ ਫਿਰ ਮੇਰੇ ਖਿਆਲ ਆ ਵੀ ਜਿਹੜਾ ਮੁਲਤਵੀ ਤੇ ਨਹੀਂ ਹੋਇਆ, ਖੈਰ ਜਿਹੜਾ ਵੱਡਾ ਸੰਘਰਸ਼ 20 ਤੋਂ ਬਾਅਦ ਸ਼ੁਰੂ ਹੋਊਗਾ। ਸੋ ਤੁਸੀਂ ਜਾਂਦੇ ਜਾਂਦੇ ਸਰੋਤਿਆਂ ਦੇ ਨਾ ਕੋਈ ਹੋਰ ਕੋਈ ਸੁਨੇਹਾ ਦੇਣਾ ਚਾਹੋਗੇ ਆਪਣੀ ਕਿਸਾਨਾਂ ਦੀ ਸੰਘਰਸ਼ ਵਾਸਤੇ?
ਦੇਖੋ ਹਰ ਤਰ੍ਹਾਂ ਦੀ ਕਿਸਾਨਾਂ ਦੀ ਮਦਦ ਕੀਤੀ ਜਾ ਸਕਦੀ ਹੈ। ਸਾਡੀ ਗੱਲ ਹੈ ਜਿਹੜੀ ਜਿਹਾ ਜਿਹਾ ਅੱਜ ਕੱਲ੍ਹ ਮੀਡੀਆ ਹੋ ਚੁੱਕਿਆ, ਨੈਟਵਰਕ ਹੋ ਚੁੱਕਿਆ, ਨੈਟ ਤੇ ਵਟਸਐਪ ਤੇ, ਇਹ ਸਾਡੀ ਗੱਲ ਗਾਹਾਂ ਦੀ ਗਾਹਾਂ ਪਹੁੰਚਾਉਣੀ ਚਾਹੀਦੀ ਹੈ ਤਾਂ ਕਿ ਹਰ ਇੱਕ ਪੰਜਾਬੀ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਮੋਰਚਾ ਮਤਲਬ ਇਹ ਕਿਉਂ ਲੱਗਿਆ ਹੋਇਆ, ਪਿੱਛੇ ਕਾਰਨ ਕੀ ਆ। ਹਾਂ, ਮਦਦ ਕੀਤੀ ਜਾ ਸਕਦੀ ਹੈ, ਆਰਥਿਕ ਪੱਖੋਂ ਕੀਤੀ ਜਾ ਸਕਦੀ ਹੈ, ਲੰਗਰ ਚੱਲਣੇ ਉੱਥੇ, ਹਰ ਤਰ੍ਹਾਂ ਦੀ ਮਦਦ ਹੋ ਸਕਦੀ ਹੈ।
ਬਿਲਕੁਲ 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 ਸਾਥੀ ਜੀ, ਤੋਂ ਠੀਕ ਹੈ ਸਾਥੀ ਜੀ, ਆਪਾਂ ਫਿਰ 20 ਤਰੀਕ ਤੋਂ ਬਾਅਦ ਮੁੜ ਕੇ ਤੁਹਾਡੇ ਕੋਲ ਅਗਲੇ ਹਫ਼ਤੇ ਫਿਰ ਇਸ ਸਾਰੇ ਸੰਘਰਸ਼ ਦੀ ਅਪਡੇਟ ਲਵਾਂਗੇ। ਤੇ ਸਾਥੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰੇ ਖਿਆਲ ਲੁਧਿਆਣੇ ਹੁਣ ਇਸ ਟਾਈਮ ਜਾ ਰਹੇ ਹੋ, ਤੁਸੀਂ ਵਿੱਚ ਰੁਕ ਕੇ ਕਾਰ ਰੋਕ ਕੇ ਸਾਡੇ ਨਾਲ ਗੱਲਬਾਤ ਕੀਤੀ, ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਦੋਸਤੋ, ਇਹ ਸਨ ਸਾਥੀ ਬੂਟਾ ਸਿੰਘ ਬੁਰਜਗਿੱਲ, ਜੋ ਕਿ PKU ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਨੇ, ਤੋ ਜਾ ਰਹੇ ਨੇ ਜਿਹੜਾ, ਖੈਰ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਘਰਾਓ ਨਹੀਂ ਹੈ ਇਸ ਵਕਤ, ਉਹ ਇੱਕ ਸ਼ਾਂਤਮਈ ਪ੍ਰਦਰਸ਼ਨ ਜਾਂ ਮੁਜ਼ਾਹਰਾ ਰਹੇਗਾ। ਤੋ 20 ਤਰੀਕ ਨੂੰ ਜਿਹੜੇ ਕਿ ਅੱਜ 18, 19, 20 ਬੁੱਧਵਾਰ ਨੂੰ ਇਹਨਾਂ ਨੂੰ ਵਾਅਦਾ ਕੀਤਾ ਗਿਆ ਕਿ ਦੁਬਾਰਾ ਇਹਨਾਂ ਦੀ ਮੀਟਿੰਗ ਹੋਏਗੀ ਕਾਫੀ ਸਾਰੇ ਮੰਤਰੀਆਂ ਨਾਲ, ਤੋ ਉਹਦੇ ਵਿੱਚ ਆਸ ਕਰਦੇ ਨੇ ਕਿ ਸ਼ਾਇਦ ਉਹਦੇ ਵਿੱਚੋਂ ਕੁਝ ਨਿਕਲੇ। ਅਗਰ ਨਹੀਂ ਕੋਈ ਪੋਜ਼ਿਟਿਵ ਕੁਝ ਨਹੀਂ ਨਿਕਲਦਾ, ਕੋਈ ਸਿੱਟਾ ਨਹੀਂ ਨਿਕਲਦਾ, ਤੋ ਫਿਰ ਹੋਰ ਤਿੱਖਾ ਕਰਨਗੇ ਸੰਘਰਸ਼, ਜਿਸ ਤਰ੍ਹਾਂ ਉਹਨਾਂ ਨੇ ਕਲੀਅਰ ਕਰ ਹੀ ਦਿੱਤਾ।
ਉਹਨਾਂ ਮਿੱਥੇ ਸਮੇਂ ਲਈ ਇਹ,
ਹਾਂਜੀ ਬਿਲਕੁਲ,
ਮੋਰਚਾ ਲੱਗਣ ਜਾ ਰਿਹਾ ਸੀ
ਜਦ ਤੱਕ ਉਹ ਜਿਹੜੇ ਖਾਲੀ ਚੈੱਕ ਲੈ ਕੇ ਰੱਖ ਲਏ ਜਾਂਦੇ ਨੇ, ਉਹ ਜਿਹੜਾ ਕੰਮ ਕਿ ਉਹ ਖਤਮ ਨਹੀਂ ਕੀਤਾ ਜਾਂਦਾ।
ਨਹੀਂ ਬਿਲਕੁਲ ਜੀ, ਮਸਲਾ ਤੇ ਇੰਨਾ ਕਿ ਜਿਹੜੇ ਇਹੋ ਜਿਹੇ ਸਾਡੇ ਸਾਹਮਣੇ ਇਸ਼ੂ ਨੇ ਉਹ ਉਹਨਾਂ ਦਾ ਹੱਲ ਹੋਵੇ। ਕਿਸੇ ਨੂੰ ਚਾਅ ਨਹੀਂ ਹੈਗਾ ਕਿ ਆਪਣੇ ਪਰਿਵਾਰ ਛੱਡ ਕੇ ਉੱਥੋਂ ਪੈਸੇ ਖਰਚ ਕੇ ਉੱਥੇ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰਨਾ, ਜਦੋਂ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਇਕੱਠੇ ਹੁੰਦੇ ਆ, ਉਹਨਾਂ ਦਾ ਖਾਣਾ ਪੀਣਾ ਸਾਰਾ ਕੁਛ ਦਾ ਪ੍ਰਬੰਧ ਕਰਨਾ, ਉਹ ਹੈਸ ਲਈ ਆਪਣੇ ਜਿਹੜੇ ਕੰਮ ਪੈਲੀਆਂ 'ਚ ਕਰਨੇ ਵਾਲੇ ਉਹਨਾਂ ਨੂੰ ਛੱਡ ਕੇ ਤੁਸੀਂ ਇੱਧਰ ਸਾਰਾ ਧਿਆਨ ਦੇਣਾ। ਸੋ ਜੇ ਮਸਲਾ ਹੱਲ ਹੁੰਦਾ ਤਾਂ ਫਿਰ ਚੰਗੀ ਗੱਲ ਹੈ ਜੀ।
ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਅਗਲੇ ਜਿਹੜੇ ਸਾਥੀ ਬੁਲਾਰੇ ਨੇ ਉਹਨਾਂ ਨੂੰ ਕਾਲ ਕਰੀਏ, ਸਾਡੇ ਕੋਲ 2-4 ਮਿੰਟ ਨੇ। ਮੈਂ ਅੱਜ ਹੀ ਸੋਸ਼ਲ ਮੀਡੀਆ ਤੇ ਕਿਸੇ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਤੋ ਇੱਕ ਬੜੇ ਸੂਟਡ ਬੂਟਡ ਸਰਦਾਰ ਜੀ ਸਨ, ਉਹ ਬਾਅਦ ਚ ਉਹਨਾਂ ਨੇ ਅੰਤ ਚ ਆਪਣਾ ਨਾਂ ਦੱਸਿਆ, ਪ੍ਰਿੰਸੀਪਲ ਪਤਾ ਨੀ ਫਲਾਨਾ ਫਲਾਨਾ ਸਿੰਘ। ਸੋ ਜ਼ਾਹਿਰ ਉਹਨਾਂ ਨੂੰ ਦੇਖ ਕੇ ਲੱਗਦਾ ਸੀਗਾ ਕਿ ਹਲੇ ਸ਼ਾਇਦ ਸੇਵਾ ਮੁਕਤ ਨਹੀਂ ਹੋਏ ਹੋਣਗੇ, ਤੋ ਆਪਣੀ ਕਾਰ ਚ ਬੈਠੇ ਨੇ ਉਹ, ਤੋ ਜਿਸ ਤਰ੍ਹਾਂ ਕੋਈ ਹੋਰ ਵੀਡੀਓ ਬਣਾ ਰਿਹਾ ਹੋਏਗਾ ਜਾਂ ਖੁਦ ਉਹਨਾਂ ਨੇ, ਪਰ ਇੱਕ ਚੰਗੀ ਗੱਡੀ ਚ ਵੀ ਬੈਠੇ ਨੇ। ਤੋ ਉਹ ਸੁਨੇਹਾ ਦੇ ਰਹੇ ਸੀ ਪੰਜਾਬ ਦੇ ਕਿਸਾਨਾਂ ਦੇ ਨਾਂ, ਤੋ ਉਹ ਇਹ ਕਹਿ ਰਹੇ ਸੀ ਵਾਰ ਵਾਰ ਕਿ ਜਿਹੜੇ ਵੋਟਾਂ ਵਾਲਿਆਂ ਦੀਆਂ ਰੈਲੀਆਂ ਚ ਜਿਹੜੇ ਕਿਸਾਨ ਟਰਾਲੀਆਂ ਭਰ ਕੇ ਆਪਣੇ ਟਰੈਕਟਰ ਲੈ ਕੇ ਚਲੇ ਜਾਂਦੇ ਨੇ, ਉਹਨਾਂ ਨੂੰ ਨਹੀਂ ਜਾਣਾ ਚਾਹੀਦਾ, ਕਿਉਂਕਿ ਉਹ ਕੋਈ ਵੀ ਉਹਨਾਂ ਦੇ ਹੱਥ ਪੱਲੇ ਕੁਛ ਨਹੀਂ ਪਾਉਂਦਾ। ਔਰ ਉਹ ਨਾਲ ਵਾਰ ਵਾਰ ਇਹ ਵੀ ਗੱਲ ਕਹਿ ਰਹੇ ਸੀਗੇ ਕਿ ਅਗਰ ਤੁਸੀਂ ਸ਼ਹਿਰਾਂ ਚ ਦੇਖੋ ਜਿਹੜੇ ਚੰਗੇ ਲੋਕੈਲਿਟੀ ਨੇ ਉੱਥੇ ਲੋਕ ਰਹਿੰਦੇ ਨੇ, ਉਹਨਾਂ ਨੂੰ ਤੁਸੀਂ ਇੱਦਾਂ ਕਰਦੇ ਦੇਖਿਆ ਕਦੀ? ਤੋ ਮੇਰੇ ਉਹਨਾਂ ਨੇ ਵਾਰ ਵਾਰ ਇਹੋ ਕਿ ਜਿਹੜਾ ਤੁਸੀਂ ਚਲੇ ਜਾਂਦੇ ਹੋ ਇੱਦਾਂ ਇਕੱਠੇ ਹੋ ਕੇ ਰੈਲੀਆਂ ਤੇ, ਹੁਣ ਉਹ ਤਾਂ ਲੱਗਦਾ ਕਿ ਉਹ ਜਿਹੜੀਆਂ ਵੋਟਾਂ ਵਾਲੀਆਂ ਰੈਲੀਆਂ ਉਹਨਾਂ ਦੀ ਗੱਲ ਕਰ ਰਹੇ ਸੀਗੇ ਪਰ ਉਹਦੇ ਵਿੱਚੋਂ ਜਿਹੜਾ ਮੈਨੂੰ ਲੱਗਦਾ ਕਿ ਬਹੁਤੇ ਲੋਕਾਂ ਨੇ ਮੈਸੇਜ ਸ਼ਾਇਦ ਮੈਨੂੰ ਇਹ ਸ਼ੱਕ ਹੈ ਕਿ ਇਹ ਲੈ ਲੈਣ ਕਿ ਕਿਸਾਨ ਨੂੰ ਕਿਸੇ ਵੀ ਰੈਲੀ ਚ ਨਹੀਂ ਜਾਣਾ
ਚਾਹੀਦਾ
ਸੋ ਉਹ ਵੀਡੀਓ ਦੇਖ ਕੇ ਮੈਨੂੰ ਕਾਫੀ ਨਿਰਾਸ਼ਾ ਹੋਈ ਕਿ ਖੁਦ ਤਾਂ ਉਹ ਉਹਨਾਂ ਨੇ ਆਪਣੇ ਆਪ ਨੂੰ ਪ੍ਰਿੰਸੀਪਲ ਦੱਸ ਦਿੱਤਾ ਸ਼ਾਇਦ ਕਿਸਾਨੀ ਪਰਿਵਾਰ ਤੋਂ ਹੋਣਗੇ ਪਰ ਉਹ ਮਿਡਲ ਕਲਾਸ ਚੋਂ ਲੱਗਦੇ ਨੇ ਮੈਨੂੰ ਉਹਨਾਂ ਦੇ ਗੱਲ ਕਰਨ ਦੇ ਤਰੀਕੇ ਤੋਂ ਜਿਹੋ ਜਿਹੀ ਗੱਡੀ ਚ ਬੈਠੇ ਨੇ ਔਰ ਪ੍ਰਿੰਸੀਪਲ ਨੇ ਤੋ ਔਰ ਜਿਹੜੇ ਲੋਕ ਸ਼ਹਿਰਾਂ ਦੀਆਂ ਚੰਗੀਆਂ ਲੋਕੈਲਿਟੀਜ਼ ਚ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਦੀ ਤੁਲਨਾ ਅਸੀਂ ਖੁਦਕੁਸ਼ੀ ਕਰਦੇ ਕਿਸਾਨਾਂ ਨਾਲ ਨਹੀਂ ਕਰ ਸਕਦੇ
ਨਹੀਂ ਕਰ ਸਕਦੇ ਜੀ ਵੈਸੇ ਉਹਨਾਂ ਨੂੰ ਜੀ ਆਪਾਂ ਇੱਕ ਦੋ ਹਫ਼ਤਿਆਂ ਤੋਂ ਸਰਦਾਰਾ ਸਿੰਘ ਜੌਹਲ ਉਹਨਾਂ ਦੀ ਗੱਲ ਕਰ ਰਹੇ ਹਾਂ ਸੋ ਪੜ੍ਹੇ ਲਿਖੇ ਬੇਵਕੂਫ ਬਥੇਰੇ ਨੇ ਤੇ ਪੜ੍ਹੇ ਲਿਖੇ ਛਾਤਰ ਵੀ ਬਥੇਰੇ ਨੇ ਸੋ ਇਹ ਕਿਹੜੀ ਕੈਟਾਗਰੀ ਚ ਫਿੱਟ ਹੋਣਗੇ ਪਤਾ ਨਹੀਂ
ਸੋ ਜਿਹੜੇ ਜਿਹੜੇ ਜਿਹੜੀਆਂ ਦੋ ਤਿੰਨ ਇੱਕ ਕਰਪਟ ਕਿਸਾਨਾਂ ਦੀਆਂ ਯੂਨੀਅਨ ਨੇ ਪੰਜਾਬ ਚ ਉਹਨਾਂ ਨੂੰ ਛੱਡ ਕੇ
ਜੀ
ਉਹਨਾਂ ਦੇ ਨਾਂ ਵੀ ਸਾਰਿਆਂ ਨੂੰ ਪਤਾ ਨੇ ਉਹਨਾਂ ਯੂਨੀਅਨਸ ਨੂੰ ਛੱਡ ਕੇ ਬਾਕੀ ਜਿੰਨੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਵਾਕਈ ਕਿਸਾਨਾਂ ਦੇ ਹਿੱਤਾਂ ਲਈ ਹੱਕਾਂ ਲਈ ਲੜ ਰਹੀਆਂ ਨੇ
ਬਿਲਕੁਲ ਅਨੂ ਜੀ ਵੈਸੇ ਵੀ ਅਸੀਂ ਬਾਰ ਬਾਰ ਗੱਲ ਕਰਦੇ ਹਾਂ ਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਤੁਹਾਡੇ ਕੋਲ ਕੀ ਰਹਿ ਜਾਂਦਾ
ਹੋਰ ਰਹਿ ਵੀ ਕੀ ਜਾਂਦਾ
ਰਹਿ ਕੀ ਜਾਂਦਾ ਇਸ ਤੋਂ ਇਲਾਵਾ ਤੁਸੀਂ ਕਿਵੇਂ ਔਰ ਕਮਾਲ ਦੀ ਗੱਲ ਹੈ ਕਿ ਜਦੋਂ ਆਪਾਂ ਕਸ਼ਮੀਰ ਦੀ ਜਿਹੜਾ ਇੰਸੀਡੈਂਟ ਹੋਇਆ ਆ ਉਸ ਤੋਂ ਬਾਅਦ ਜਿਹੜੀ ਇਹ ਦੰਗਾਕਾਰੀ ਲੋਕ ਨੇ ਫਾਸ਼ੀਵਾਦੀ ਹਿੰਦੂਤਵੀ ਕੀ ਉਹਨਾਂ ਨੇ ਉੱਥੇ ਆਤੰਕ ਮਚਾਇਆ ਹੋਇਆ ਲੋਕਾਂ ਦੀਆਂ ਕਾਰਾਂ ਭੰਨਣ ਡਏ ਨੇ ਜਿਹੜੇ ਵਿਚਾਰੇ ਕਸ਼ਮੀਰੀ ਨੇ ਉਹਨਾਂ ਦੀਆਂ ਦੁਕਾਨਾਂ ਭੰਨਣ ਡਏ ਨੇ ਕਿਸੇ ਕਿਸਾਨਾਂ ਦੀ ਰੈਲੀ ਵਿੱਚ ਅੱਜ ਤੱਕ ਕਿੱਦਾਂ ਹੋਇਆ ਜਿਹਨਾਂ ਦੇ ਘਰਾਂ ਦੇ ਵਿੱਚੋਂ ਜਿਹੜੇ ਜਿਹਨਾਂ ਨੂੰ ਜੈਨੂਨ ਲਈ ਇਹ ਨਾ ਇਹ ਜਿਹੜੇ ਕਾਰਾਂ ਭੰਨ ਰਹੇ ਨੇ ਤੇ ਉੱਥੇ ਦੁਕਾਨਾਂ ਭੰਨ ਰਹੇ ਨੇ ਇਹਨਾਂ ਦੇ ਤੇ ਕੋਈ ਫੌਜੀ ਵੀ ਨਹੀਂ ਮਾਰੇ ਗਏ ਘਰੋਂ ਉਹ ਫੌਜੀ ਵੀ ਕਿਸੇ ਹੋਰ ਦੇ ਘਰ ਦੇ ਮਾਰੇ ਗਏ ਆ
ਵੈਸੇ ਵੀ ਵਾਇਲੈਂਸ ਨਾਲ ਵਾਇਲੈਂਸ ਨੂੰ ਕੱਟਣ ਦਾ ਕੋਈ ਬਣਦੀ ਹੈ ਤਾਂ
ਹਾਂਜੀ ਹਾਂਜੀ ਬਿਲਕੁਲ ਨਹੀਂ ਬਣਦੀ
ਅਗਰ ਇੱਕ ਪਾਸੇ ਤੋਂ ਤੁਸੀਂ ਕਹਿ ਰਹੇ ਹੋ ਕਿ ਅਖੌਤੀ ਦਹਿਸ਼ਤਗਰਦ ਨੇ ਇਸ ਤਰ੍ਹਾਂ ਉਡਾ ਕੇ ਉਹ 40 ਜਵਾਨਾਂ ਦੀ ਜਿਹੜੀ ਹੈ ਜਾਨ ਲੈ ਲਈ ਫਿਰ ਉਹਦੇ ਬਦਲੇ ਚ ਬਦਲਾ ਵੀ ਵਰਡ ਨਹੀਂ ਵਰਤਣਾ ਚਾਹੀਦਾ ਕਿ ਉਹਦੇ ਵਾਸਤੇ ਇਨਸਾਫ਼ ਕਰਨ ਲਈ ਤੁਸੀਂ ਖੁਦ ਅਗਰ ਵਾਇਲੈਂਸ ਵਰਤਦੇ ਹੋ ਤੁਹਾਡੇ ਚ ਤੇ ਉਹ ਜਿਹੜਾ ਅਖੌਤੀ ਦਹਿਸ਼ਤਗਰਦ ਹੈ ਉਹਦੇ ਚ ਫਿਰ ਕੋਈ ਫਰਕ ਤੇ ਕੋਈ ਨਹੀਂ ਰਹਿ ਗਿਆ ਸਗੋਂ ਇੱਥੇ
ਤਾਕੀਦ
ਕਰਾਂਗੇ ਕਿ ਜਿਹੜੀਆਂ ਸਹੀ ਕਿਸਾਨ ਜਥੇਬੰਦੀਆਂ ਨੇ ਕਿਸਾਨ ਯੂਨੀਅਨਸ ਨੇ ਉਹਨਾਂ ਦੇ ਨਾਲ ਜੁੜ ਕੇ ਕਿਸਾਨਾਂ ਨੂੰ ਆਪਣੇ ਹੱਕ ਲਈ ਆਵਾਜ਼ ਉਠਾਉਂਦੇ ਰਹਿਣਾ ਚਾਹੀਦਾ ਜਦੋਂ ਤੱਕ ਜਿਹੜੀਆਂ ਮੰਗਾਂ ਨੇ ਪੂਰੀਆਂ ਨਹੀਂ ਹੋ ਜਾਂਦੀਆਂ ਜਦੋਂ ਤੱਕ ਇਹ ਸਥਿਤੀ ਨਹੀਂ ਬਣ ਜਾਂਦੀ ਕਿ ਕਿਸਾਨੀ ਜਿਹੜਾ ਇੱਕ ਸੈਲਫ ਸਫਿਸ਼ੀਐਂਟ ਜਿਹੜਾ ਕਿੱਤਾ ਨਹੀਂ ਬਣ ਜਾਂਦਾ ਲਾਹੇਵੰਦਾ ਕਹਿਣਾ ਵੀ ਮੈਨੂੰ ਅਜੀਬ ਜਿਹਾ ਲੱਗਦਾ ਕਿਉਂਕਿ ਅਸੀਂ ਜਿਹੜੀ ਫਿਲੋਸਫੀ ਤੋਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਪ੍ਰੋਫਿਟ ਦੀ ਕੋਈ ਜਗ੍ਹਾ ਨਹੀਂ ਹੈ ਤੁਹਾਡੀਆਂ ਜਿਹੜੀਆਂ ਲੋੜਾਂ ਹੈ ਉਹ ਪੂਰੀ ਹੋਣ ਦੀ ਗੱਲ ਹੈ ਉਹਦੇ ਵਿੱਚ ਕੋਈ ਸਰਪਲਸ ਪੈਦਾ ਕਰਨ ਵਾਲੀ ਗੱਲ ਨਹੀਂ ਹੈ ਸੋ ਕਿਸਾਨ ਦੀਆਂ ਆਪਣੀਆਂ ਜਿਹੜੀਆਂ ਬੁਨਿਆਦੀ ਲੋੜਾਂ ਨੇ ਉਹ ਪੂਰੀਆਂ ਹੋਣ ਦੀ ਗੱਲ ਹੈ ਨਹੀਂ ਹੋ ਰਹੀਆਂ ਸੋ ਉਹਨਾਂ ਮੰਗਾਂ ਦੀ ਇਹ ਲੜਾਈ ਹੈ ਉਹਨਾਂ ਹਿੱਤਾਂ ਦੀ ਲੜਾਈ ਹੈ ਸੋ ਅਸੀਂ ਕਿਹੜੇ ਰੈਲੀਆਂ ਨੂੰ ਕਿਹੜੇ ਮੁਜ਼ਾਹਰਿਆਂ ਨੂੰ ਅਸੀਂ ਨਕਾਰ ਰਹੇ ਹਾਂ ਔਰ ਕਿਹਨਾਂ ਨੂੰ ਅਸੀਂ ਹਾਂ ਪੱਖੀ ਕਹਿ ਰਹੇ ਹਾਂ ਸੋ ਇਹ ਜਿਹੜੀ ਡਿਸਟਿੰਕਸ਼ਨ ਹੈ ਇਹ ਕਰਨੀ ਪਏਗੀ ਸਾਨੂੰ ਤੋ ਆਸ ਹੈ ਕਿ ਸਾਡੇ ਸੂਝਵਾਨ ਸਰੋਤੇ ਆ ਜਿਹੜੇ ਉਹ ਵੀ ਕ੍ਰਿਟੀਕਲ ਵਿਸ਼ਲੇਸ਼ਣ ਕਰਦੇ ਹੋਣਗੇ ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਦੇਖਦੇ ਨੇ ਸੁਣਦੇ ਨੇ
ਬਿਲਕੁਲ ਜੀ
ਤੋ ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਅਗਲੇ ਸਾਡੇ ਬੁਲਾਰੇ ਜਿਹੜੇ ਨੇ ਐਡਵੋਕੇਟ ਨਰਿੰਦਰ ਕੁਮਾਰ ਜੀਤ ਅਸੀਂ ਉਹਨਾਂ ਨਾਲ ਰਾਬਤਾ ਕਰਕੇ ਜਲਦ ਤੁਹਾਡੇ ਨਾਲ ਦੁਬਾਰਾ ਜੁੜ ਜਾਵਾਂਗੇ
ਇਹਦੇ ਬਾਰੇ ਦੱਸ ਦੇਣਾ ਚਾਹੀਦਾ
ਹਾਂਜੀ ਜਿਹੜਾ ਅਸੀਂ ਵਿੱਚ ਇੱਕ ਰਚਨਾ ਹੈ ਕਲਾਮ ਹੈ ਕੁਛ ਕਹਿ ਲਓ ਚਲਾਉਣ ਜਾ ਰਹੇ ਹਾਂ ਇਹ ਜੰਗ ਜਾਂ ਵਾਰ ਜਿਹੜੀ ਹੈ ਜਿਹੜੀ ਲੜਾਈਆਂ ਲੱਗਦੀਆਂ ਨੇ ਉਹਦੇ ਖਿਲਾਫ ਇੱਕ ਮੈਸੇਜ ਹੈ ਕਿ ਕਿਉਂ ਜੰਗਾਂ ਜਾਇਜ਼ ਨਹੀਂ ਠਹਿਰਾਈਆਂ ਜਾ ਸਕਦੀਆਂ ਔਰ ਇਹ ਲਿਖਿਆ ਹੋਇਆ ਸਾਹਿਰ ਲੁਧਿਆਣਵੀ ਜਿਹੜੇ ਕਿ ਗੀਤਕਾਰ ਸਨ ਕਈ ਕਈ ਤਰ੍ਹਾਂ ਦਾ ਲਿਖਿਆ ਇਹਨਾਂ ਨੇ ਕਈ ਲਿਖਤਾਂ ਤੋਂ ਇਹੋ ਜਿਹੀਆਂ ਨੇ ਕਿ ਲੱਗਦਾ ਨਹੀਂ ਕਿ ਇਹਨਾਂ ਦੀਆਂ ਲਿਖੀਆਂ ਹੋਣਗੀਆਂ ਪਰ ਖੈਰ ਇਹ ਇੱਕ ਬੜੀ ਪੋਜ਼ਿਟਿਵ ਮੈਸੇਜ ਵਾਲੀ ਰਚਨਾ ਹੈ ਕਿ ਜਿਹੜੀ ਜੰਗ ਹੈ ਸ਼ਾਇਦ ਕਿ ਜੰਗ ਕਿਸੇ ਵੀ ਸੂਰਤ ਚ ਵਾਜਿਬ ਨਹੀਂ ਠਹਿਰਾਈ ਜਾ
ਸਕਦੀ
ਖੂਨ ਆਪਣਾ ਹੋ ਜਾਂ ਪਰਾਇਆ ਹੋ ਨਸਲੇ ਆਦਮ ਕਾ ਖੂਨ ਹੈ ਆਖਿਰ ਖੂਨ ਆਪਣਾ ਹੋ ਜਾਂ ਪਰਾਇਆ ਹੋ ਨਸਲੇ ਆਦਮ ਕਾ ਖੂਨ ਹੈ ਆਖਿਰ ਜੰਗ ਮਸ਼ਰਕ ਮੇਂ ਹੋ ਕੇ ਮਗਰਬ ਮੇਂ ਜੰਗ ਮਸ਼ਰਕ ਮੇਂ ਹੋ ਕੇ ਮਗਰਬ ਮੇਂ امن عالم کا خون ہے آخر. بم گھروں پہ گریں کہ سرحد پر, بم گھروں پہ گریں کہ سرحد پر روح تعمیر زخم کھاتی ہے. کھیت اپنے جلیں کہ اوروں کے, کھیت اپنے جلیں کہ اوروں کے, زیست فاقوں سے تل ملاتی ہے. ٹینک آگے بڑھیں کہ پیچھے ہٹیں, کوک دھرتی کی پانچ ہوتی ہے. فتح کا جشن ہو کے ہار کا سوگ, فتح کا جشن ہو کے ہار کا سوگ, زندگی میتوں پہ روتی ہے. جنگ جنگ تو خود ہی ایک مسئلہ ہے, جنگ تو خود ہی ایک مسئلہ ہے, جنگ کیا مسئلوں کا حل دے گی. آگ اور خون آج بخشے گی, بھوک اور احتیاج کل دے گی. اس لیے اے شریف انسانوں, اس لیے اے شریف انسانوں, جنگ ٹلتی رہے تو بہتر ہے. آپ اور ہم سبھی کے آنگن میں شمع جلتی رہے تو بہتر ہے. برتری کے ثبوت کی خاطر خون بہانا ہی کیا ضروری ہے, برتری کے ثبوت کی خاطر خون بہانا ہی کیا ضروری ہے. گھر کی تاریکیاں مٹانے کو گھر چلانا ہی کیا ضروری ہے. جنگ کے اور بھی تو میدان ہیں, صرف میدان کچھ تو خون ہی نہیں. حاصل زندگی خرد بھی ہے, حاصل زندگی جنوں ہی نہیں. آؤ اس تیرہ بخت دنیا میں فکر کی روشنی کو عام کریں, امن کو جن سے تقویت پہنچے, امن کو جن سے تقویت پہنچے, ایسی جنگوں کا اہتمام کریں. جنگ جنگ وحشت سے بربریت سے, امن امن تہذیب و ارتقاء کے لیے. جنگ جنگ مرگ آفری سیاست سے, امن امن انسان کی بقا کے لیے. جنگ جنگ افلاس اور غلامی سے, امن امن بہتر نظام کی خاطر. جنگ جنگ بھٹکی ہوئی قیادت سے, امن امن بے بس عوام کی خاطر. جنگ جنگ سرمائے کے تسلط سے, امن امن جمہور کی خوشی کے لیے. جنگ جنگ جنگوں کے فلسفے کے خلاف, جنگ جنگوں کے فلسفے کے خلاف. امن امن پر امن زندگی کے لیے, امن پر امن زندگی کے لیے. خون اپنا ہو یا پرایا ہو, نسل آدم کا خون ہے آخر. جنگ مشرق میں ہو کہ مغرب میں, امن عالم کا خون ہے آخر. اس لیے اے شریف انسانوں, اس لیے اے شریف انسانوں, جنگ ٹلتی رہے تو بہتر ہے, جنگ ٹلتی رہے تو بہتر ہے. آپ اور ہم سبھی کے آنگن میں شمع جلتی رہے تو بہتر ہے.
ਸਾਨੂੰ ਮਾਫ ਕਰੀ ਤੂੰ ਮਾਲਕਾ ਜਿਹੜੀ ਸਾਥੋਂ ਹੋ ਗਈ ਭੁੱਲ ਅਸੀਂ ਕੱਖੋਂ ਹੌਲੇ ਹੋ ਗਏ ਸਾਡਾ ਕੌਡੀ ਰਿਹਾ ਨਾ ਮੁੱਲ ਅਸੀਂ ਜਿਹੜੇ ਪਾਸੇ ਵੇਖੀਏ ਸਾਨੂੰ ਦਿਸੇ ਹਨੇਰਾ ਕੁੱਪ ਸਾਨੂੰ ਸਾੜੇ ਪੋਹ ਦਾ ਪਾਲੜਾ ਸਾਨੂੰ ਠਾਰੇ ਹਾੜ ਦੀ ਧੁੱਪ ਸਾਨੂੰ ਸਾੜੇ ਪੋਹ ਦਾ ਪਾਲੜਾ ਸਾਨੂੰ ਠਾਰੇ ਹਾੜ ਦੀ ਧੁੱਪ ਇੱਥੇ ਸੂਰਜ ਠੰਡੇ ਠਾਰ ਨੇ ਤੇ ਚੰਨ ਚੋਂ ਨਿਕਲੇ ਲੰਬ ਅਸੀਂ ਬੀਜੇ ਬੂਟੇ ਬੋਰਡ ਦੇ ਇੱਥੇ ਉੱਗ ਖਲੋਤੇ ਬੰਬ ਇੱਥੇ ਸੂਰਜ ਠੰਡੇ ਠਾਰ ਨੇ ਚੰਨ ਚੋਂ ਨਿਕਲੇ ਲੰਬ ਅਸੀਂ ਬੀਜੇ ਬੂਟੇ ਬੋਰਡ ਦੇ ਇੱਥੇ ਉੱਗ ਖਲੋਤੇ ਬੰਬ ਸਾਡੇ ਚੌਂਕਾਂ ਦੇ ਵਿੱਚ ਆਲਣੇ ਇਹਨਾਂ ਅੰਨਿਆਂ ਹੱਥ ਗਲੇਲ ਸਾਡੇ ਚੌਂਕਾਂ ਦੇ ਵਿੱਚ ਆਲਣੇ ਤੇ ਅੰਨਿਆਂ ਹੱਥ ਗਲੇਲ ਮਸੀਤਾਂ ਵਿੱਚ ਸਿਆਸਤਾਂ ਤੇ ਇਬਾਦਤ ਖਾਨੇ ਜੇਲ ਮਸੀਤਾਂ ਵਿੱਚ ਸਿਆਸਤਾਂ ਤੇ ਇਬਾਦਤ ਖਾਨੇ ਜੇਲ ਇੱਥੇ ਤੁੰਮੇ ਮਿੱਠੇ ਸ਼ਹਿਰ ਤੋਂ ਲੱਗੇ ਮਿਸ਼ਰੀ ਵਾਂਗੂ ਲੂਣ ਅਸੀਂ ਮੋਮ ਦੀ ਪੌੜੀ ਲਾ ਕੇ ਤੇ ਸੂਰਜ ਲੱਗੇ ਛੂਣ ਇੱਥੇ ਤੁੰਮੇ ਮਿੱਠੇ ਸ਼ਹਿਰ ਤੋਂ ਇੱਥੇ ਤੁੰਮੇ ਮਿੱਠੇ ਸ਼ਹਿਰ ਤੋਂ ਲੱਗੇ ਮਿਸ਼ਰੀ ਵਾਂਗੂ ਲੂਣ ਅਸੀਂ ਮੋਮ ਦੀ ਪੌੜੀ ਲਾ ਕੇ ਤੇ ਸੂਰਜ ਲੱਗੇ ਛੂਣ ਅਸੀਂ ਆਪਣੇ ਘਰ ਵਿੱਚ ਮਾਲਕਾ ਪੈ ਚੁੱਕੀ ਫਿਰੀਏ ਅੱਤ ਸਾਡਾ ਆਪਸ ਵਿੱਚ ਹੀ ਵੈਰ ਹੈ ਅਸੀਂ ਕਰੀਏ ਰੋਜ਼ ਕਪੱਤ ਸਾਡੇ ਸਹਿਮੇ ਬਾਲ ਬੈਠੇ ਜੀ ਬਾਬਾ ਜੀ ਨਜ਼ਮਾਂ ਸੁਣਾਵਾਂ ਸਹਿਮੇ ਬਾਲ ਹਜ਼ੂਰ ਤੁਹਾਡੀ ਖਿਦਮਤ ਪੇਸ਼ ਸਭ ਭੈਣਾਂ ਦੇ ਜੀਵਨ ਵੀਰ ਵੀਰਾਂ ਦੀ ਜੀਵੇ ਹਮਸ਼ੀਰ ਮਾਵਾਂ ਦੇ ਵੀ ਜੀਵਨ ਲਾਲ ਵੱਡੇ ਗੱਭਰੂ ਨਿੱਕੇ ਬਾਲ ਸਭ ਦੇ ਰਹਿਣ ਸੁਹਾਗ ਸਲਾਮਤ ਜੀਵਨ ਸਾਰੇ ਤਾ ਕਿਆਮਤ ਪਰ ਜੀਵਨ ਇੱਥੇ ਔਖੀ ਗੱਲ ਏ ਖਤਰਾ ਇੱਥੇ ਇੱਕ ਇੱਕ ਪਾਲੇ ਜੀਵਨ ਇੱਥੇ ਔਖੀ ਗੱਲ ਏ ਕੱਲ ਅਸੀਂ ਸਾਂ ਗਏ ਬਾਜ਼ਾਰੇ ਇਕੱਠੇ ਹੋ ਕੇ ਘਰ ਦੇ ਸਾਰੇ ਬਾਜ਼ਾਰ ਚ ਨਹੀਂ ਸੀ ਗਹਿਮਾ ਗਹਿਮੀ ਸਾਰੀ ਦੁਨੀਆਂ ਸਹਿਮੀ ਸਹਿਮੀ ਸੌਦਾ ਸਲਫ ਖਰੀਦਣ ਲੱਗੇ ਦੋਵੇਂ ਜੀ ਸਾਂ ਅੱਗੇ ਅੱਗੇ ਮੇਰੇ ਬਾਲ ਦੁਕਾਨੋਂ ਬਾਹਰ ਖੜੇ ਸਨ ਪੈਸੇ ਹੱਥਾਂ ਵਿੱਚ ਫੜੇ ਸਨ ਬਾਲਾ ਕੋਲ ਇੱਕ ਬਾਲੜੀ ਆ
ਦੋਸਤੋ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਇਸ ਵੇਲੇ ਫੋਨ ਤੇ ਸਾਡੇ ਨਾਲ ਹੋ ਗਏ ਨੇ ਸਾਥੀ ਨਰਿੰਦਰ ਕੁਮਾਰ ਜੀਤ ਜਿਹੜੇ ਕਿ ਇੱਕ ਲੋਕ ਪੱਖੀ ਐਡਵੋਕੇਟ ਨੇ
ਅੱਛਾ
ਜੀ ਚਲੋ ਹਾਂ ਦੁਬਾਰਾ ਅਸੀਂ ਉਹਨਾਂ ਨੂੰ ਰਾਬਤਾ ਕਰਕੇ ਦੇਖਦੇ ਹਾਂ ਮਾਫ਼ੀ ਚਾਹੁੰਦੇ ਹਾਂ ਕਿ ਵਾਰ ਵਾਰ ਸਾਨੂੰ ਪ੍ਰੋਬਲਮ ਆ ਰਹੀ
ਚੁੱਪ ਸੀ ਵੱਟੀ ਨੀਵੀ ਪਾਈ ਉਹਨਾਂ ਚਿਰ ਨੂੰ ਅਸੀਂ ਵੀ ਮੁੜ ਪਏ ਆਪਣੇ ਬਾਲਾਂ ਵੱਲ ਨੂੰ ਤੁਰ ਪਏ ਉਹ ਬਾਲੜੀ ਸਾਨੂੰ ਤੱਕਦੀ ਪਈ ਸੀ ਜਿਵੇਂ ਰਾਹ ਸਾਡਾ ਡੱਕਦੀ ਪਈ ਸੀ ਬੇਗਮ ਦਿੱਤੇ ਰੁਪਈਏ 10 ਸੀ ਉਹ ਨਾ ਹੋਈ ਟਸ ਤੋਂ ਮਸ ਸੀ ਨਾ ਉਹ ਪੈਸਿਆਂ ਵੱਲੇ ਤੱਕੀ ਬੇਗਮ ਆਖਣ ਲੱਗੀ ਯਕੀ ਨੀ ਨਾ ਤੂੰ ਪੈਸੇ ਲੈਂਦੀ ਪਈ ਹੈ ਨਾ ਕੁਝ ਮੂੰਹੋਂ ਕਹਿੰਦੀ ਪਈ ਹੈ ਇੱਕ ਛਾਬੜੀ ਵਾਲਾ ਪਿੱਛੋਂ ਬੋਲਿਆ ਬਾਬਾ ਬੀਬੀ ਨਾ ਝਿੜਕੋ ਨਾ ਮਾਰੋ ਦਾਬਾ ਐ ਕੋਈ ਪਰਸੋਂ ਚੌਥ ਦੀ ਗੱਲ ਏ ਵੱਡੇ ਸਦਮੇ ਬੋਧ ਦੀ ਗੱਲ ਏ ਲਾਹੌਰ ਦੇ ਵਿੱਚ ਨਹੀਂ ਉਹ ਇਲਾਕਾ ਜਿੱਥੇ ਹੋਇਆ ਬੰਬ ਧਮਾਕਾ ਉੱਥੇ ਇਹਦਾ ਮਰ ਗਿਆ ਅੱਬਾ ਜਿਸਮ ਦਾ ਕੋਈ ਨੀ ਹਿੱਸਾ ਲੱਭਾ ਮਾਪਿਆਂ ਦੀ ਬੜੀ ਲਾਡਲੀ ਧੀ ਏ ਉਹ ਪਿਓ ਦੇ ਬਾਹ ਨਾਲ ਲੱਗਦਾ ਜੀ ਏ ਕੱਲ ਪਰਸੋਂ ਦੀ ਇਹ ਘੁੰਮਦੀ ਪਈ ਏ ਹਰ ਇੱਕ ਨੂੰ ਇਹ ਪੁੱਛਣ ਡਈ ਏ ਉਹ ਸਭ ਨੂੰ ਕਹਿੰਦੀ ਚਾਚਾ ਤਾਇਆ ਮੇਰਾ ਪਾਪਾ ਕਿਉਂ ਨੀ ਆਇਆ
ਦੋਸਤੋ ਇਸ ਵੇਲੇ ਫੋਨ ਲਾਈਨ ਤੇ ਸਾਡੇ ਨਾਲ ਨੇ ਸਾਥੀ ਨਰਿੰਦਰ ਕੁਮਾਰ ਜੀਤ ਜੋ ਕਿ ਜਿਸ ਤਰ੍ਹਾਂ ਮੈਂ ਪਹਿਲੇ ਇੰਟਰੋਡਕਸ਼ਨ ਦੇ ਚੁੱਕੀ ਹਾਂ ਕਿ ਬਠਿੰਡਾ ਬੇਸ ਨੇ ਔਰ ਲੋਕ ਪੱਖੀ ਐਡਵੋਕੇਟ ਨੇ ਔਰ ਉੱਗੇ ਐਕਟਿਵਿਸਟ ਨੇ ਉਹਨਾਂ ਨਾਲ ਅਸੀਂ ਪਿਛਲੇ ਹਫ਼ਤੇ ਜਿਹੜਾ ਕਸ਼ਮੀਰ ਪੁਲਵਾਮਾ ਵਿੱਚ ਅਟੈਕ ਹੋਇਆ ਉਹਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਤਾਂ ਇਸ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਸਾਨੂੰ ਪੂਰੀ ਉਮੀਦ ਹੈ
ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ
ਸ਼ੁਕਰੀਆ ਜੀ
ਹਾਂ ਸਾਥੀ ਜੀ ਬੜੀ ਦਰਦਨਾਕ ਘਟਨਾ ਹੋਈ ਹੈ ਪੁਲਵਾਮਾ ਦੇ ਵਿੱਚ ਕਸ਼ਮੀਰ ਦੇ ਵਿੱਚ ਔਰ ਸਾਰੇ ਹਿੰਦੁਸਤਾਨ ਦੇ ਜਿਹੜੇ ਹਾਲਾਤ ਨੇ ਉਹ ਕਾਫੀ ਇੱਕ ਕਿਨਾਰੇ ਤੇ ਆ ਕੇ ਖੜੇ ਨੇ ਸੋ ਸਾਥੀ ਸਰੋਤਿਆਂ ਨੂੰ ਸਰੋਤਿਆਂ ਨਾਲ ਸਾਂਝ ਪਾਓ ਕਿ ਇਹ ਜਿਹੜੀ ਘਟਨਾ ਹੋਈ ਹੈ कश्मीर दे विच ए हालात जिहड़े ने ओ इत्थे तक किवें पहुंचे ते कौन इस दा सीधे तरीके ते जिम्मेवार है?
ਭਾਰਤੀ ਜੀ, ਇਸ ਘਟਨਾ ਨੂੰ ਸਮਝਣ ਦੇ ਵਾਸਤੇ ਸਾਨੂੰ ਥੋੜਾ ਜਿਹਾ ਪਿੱਛੇ ਜਾਣਾ ਪਊਗਾ।
ਬਿਲਕੁਲ ਜੀ।
ਖਾਸ ਤੌਰ ਤੇ ਉਂਝ ਤਾਂ ਕਸ਼ਮੀਰ ਦਾ ਮਸਲਾ ਸ਼ੁਰੂ ਤੋਂ ਹੀ ਬਹੁਤ ਗੰਭੀਰ ਰਿਹਾ ਹੈਗਾ
ਜੀ,
ਪਰ 1990 ਤੋਂ ਬਾਅਦ
ਹਾਂਜੀ
ਇਸ ਮਸਲੇ ਦੇ ਵਿੱਚ ਬਹੁਤ ਨਾਜ਼ੁਕ ਮੋੜ ਆਏ ਨੇ, ਜਿਹਦੇ ਚੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਬੁਰਹਾਨ ਵਾਨੀ ਨੂੰ
ਹਾਂਜੀ
8/7/2016 ਨੂੰ ਮਾਰਿਆ ਗਿਆ, ਬੁਰਹਾਨ ਵਾਨੀ ਕਸ਼ਮੀਰ ਦੇ ਜਿਹੜੇ ਸੈਪਰੇਟਿਸਟ ਹੈਗੇ ਨੇ ਜਿਹੜੇ ਆਜ਼ਾਦ ਕਸ਼ਮੀਰ ਦੀ ਮੰਗ ਕਰਦੇ ਨੇ
ਜੀ,
ਉਹਨਾਂ ਦਾ ਇੱਕ ਨੌਜਵਾਨ ਆਗੂ ਸੀਗਾ। ਉਸ ਤੋਂ ਬਾਅਦ ਸਰਕਾਰ ਨੇ ਉੱਥੇ ਜਬਰ ਦਾ ਇੱਕ ਦੌਰ ਚਲਾਇਆ ਜਿਹਦੇ ਵਿੱਚ 56 ਸਿਵਲੀਅਨ ਮਾਰੇ ਗਏ ਸੀਗੇ, ਪੈਲਟ ਗੰਨਾਂ ਦੇ ਨਾਲ 124 ਲੋਕਾਂ ਦੀਆਂ ਅੱਖਾਂ ਚਲੀਆਂ ਗਈਆਂ ਸੀ, ਹਜ਼ਾਰਾਂ ਲੋਕ ਜ਼ਖਮੀ ਹੋਏ ਸੀ।
ਬਹੁਤ ਮਾੜੀ ਗੱਲ ਜੀ।
ਇਹ ਅਸਲ ਚ ਹਾਂ 1990 ਤੋਂ ਇਹ ਦੌਰ ਚੱਲਿਆ ਗਿਆ, ਜਦੋਂ ਸਭ ਤੋਂ ਪਹਿਲਾਂ ਜੇ ਕੇ ਐਲ ਐਫ ਦਾ ਇੱਕ ਕਮਾਂਡਰ ਅਬਦੁਲ ਮਜੀਦ ਵਾਨੀ ਉਹ ਮਾਰਿਆ ਗਿਆ ਸੀਗਾ, ਤੇ ਉਸ ਤੋਂ ਬਾਅਦ ਜਦੋਂ ਉਹਦਾ ਜਨਾਜ਼ਾ ਨਿਕਲਿਆ ਤਾਂ ਉਸ ਜਨਾਜ਼ੇ ਦੇ ਵਿੱਚ 5,00,000 ਲੋਕ ਸ਼ਾਮਿਲ ਸੀਗੇ। ਯਾਨੀ ਇਹ ਸਾਨੂੰ ਉਹ ਸਾਰਾ ਸੀਨ ਦੱਸਦਾ ਹੈਗਾ ਕਿ ਕਸ਼ਮੀਰ ਇਸ ਹੱਦ ਤੱਕ ਜੋ ਸਰਕਾਰ ਦੀਆਂ ਉੱਥੇ ਦਬਾਓ ਨੀਤੀਆਂ ਨੇ
ਜੀ,
ਉਹਨਾਂ ਦੇ ਖਿਲਾਫ ਕਿੰਨਾ ਲੋਕਾਂ ਦੇ ਵਿੱਚ ਗੁੱਸਾ ਹੈ, ਕਿੰਨਾ ਰੋਹ ਹੈ, ਤੇ ਉਹ ਸਰਕਾਰ ਦੀ ਪਰਵਾਹ ਨੀ ਕਰ ਰਹੇ ਤੇ ਸੜਕਾਂ ਦੇ ਉੱਤੇ ਨਿਕਲ ਰਹੇ ਨੇ। ਇੱਕ ਸਥਿਤੀ ਹੈ ਯਾਨੀ ਸਮਝਣਾ ਆਪਣੇ ਲਈ ਜ਼ਰੂਰੀ ਹੈ।
ਬਿਲਕੁਲ ਬਿਲਕੁਲ।
ਇਹਦਾ ਹੀ ਨਾਲ ਦੂਸਰਾ ਪੱਖ, ਜਦੋਂ ਤੋਂ ਮੋਦੀ ਜੀ ਦੀ ਸਰਕਾਰ ਆਈ ਹੈ ਭਾਰਤ ਦੇ ਵਿੱਚ
ਜੀ,
ਤੇ ਇਹ ਖਬਰ ਹੋਰ ਜ਼ਿਆਦਾ ਤੇਜ਼ ਕੀਤਾ ਗਿਆ, ਤੇ ਇਸ ਵੇਲੇ ਲਗਭਗ 5,00,000 ਲੋਕ ਜਿਹੜੇ ਸੁਰੱਖਿਆ ਬਲ ਹੈਗੇ ਨੇ
ਜੀ
ਉਸ ਧਰਤੀ ਤੇ ਤੈਨਾਤ ਨੇ। ਕਿਹਾ ਜਾਂਦਾ ਹੈਗਾ ਕਿ 6 ਦਿਨਾਂ ਪਿੱਛੇ 1 ਫੌਜੀ
ਤੈਨਾਤ,
ਇਸ ਹੱਦ ਤੱਕ ਮਿਲੀਟਰਾਈਜੇਸ਼ਨ ਉਸ ਦੀ ਹੋਈ ਹੈ। ਯਾਨੀ ਇਸ ਘਟਨਾ ਨੂੰ ਅਸੀਂ ਕਈ ਪੱਖਾਂ ਤੋਂ ਦੇਖਦੇ ਹਾਂ, ਇਸ ਪੱਖ ਤੋਂ ਕਿ ਕਸ਼ਮੀਰੀ ਲੋਕਾਂ ਦੇ ਵਿੱਚ ਗੁੱਸਾ ਹੈ, ਉਹ ਗੁੱਸੇ ਦਾ ਕਿਤੇ ਇਜ਼ਹਾਰ ਇਹ ਘਟਨਾ ਬਣਦੀ ਹੈ। ਇਹਦੇ ਨਾਲ ਹੀ ਇਹ ਵੀ ਕੁਛ ਸਵਾਲ ਉਭਰੇ ਨੇ, ਆਮ ਲੋਕ ਵੀ ਕਰ ਰਹੇ ਨੇ, ਸਿਆਣੇ ਲੋਕ ਵੀ ਕਰ ਰਹੇ ਨੇ, ਪੋਲੀਟੀਸ਼ੀਅਨ ਵੀ ਕਰ ਰਹੇ ਨੇ
ਜੀ।
ਉਹ ਇਹ ਹੈ ਕਿ ਜਿੱਥੇ 5,00,000 ਫੌਜ ਤੈਨਾਤ ਹੈ, ਜਿੱਥੇ ਚੱਪੇ ਚੱਪੇ ਦੇ ਉੱਤੇ ਉਹਨਾਂ ਦੇ ਕੈਂਪ ਬਣੇ ਹੋਏ ਨੇ, ਉਹਨਾਂ ਦੀਆਂ ਚੈੱਕ ਪੋਸਟਾਂ ਬਣੀਆਂ ਹੋਈਆਂ ਨੇ, ਉੱਥੇ 250 ਕਿਲੋ ਯਾਨੀ 2.5 ਕੁਇੰਟਲ RDX ਲੈ ਕੇ
ਕਿਵੇਂ ਪਹੁੰਚਿਆ
ਕੋਈ ਵਹੀਕਲ ਯਾਨੀ ਆਉਂਦਾ, ਤੇ ਉਹ CRPF ਦੀ ਕਾਨਵਾਈ ਦੇ ਵਿੱਚ ਆਵੜਦਾ, ਏਡੀ ਵੱਡੀ ਵਾਰਦਾਤ ਉਹ ਕਰਦਾ। ਇਹ ਇਹੋ ਜਿਹੀਆਂ ਉੱਥੇ ਹਾਲਤਾਂ ਨੇ।
ਮੈਨੂੰ
ਇੱਕ ਵਿਆਹ ਦੇ ਸਿਲਸਿਲੇ ਚ ਉੱਥੇ ਜਾਣਾ ਪਿਆ,
ਹਾਂਜੀ
ਜੰਮੂ ਤੋਂ ਲੈ ਕੇ ਉਧਮਪੁਰ ਤੱਕ ਮੈਂ ਜਾਣਾ ਸੀਗਾ,
65 ਕਿਲੋਮੀਟਰ
ਦਾ ਫਾਸਲਾ ਹੈਗਾ। ਹਰ ਜਗ੍ਹਾ ਦੇ ਉੱਤੇ ਚੈੱਕ ਪੋਸਟ, ਸਾਨੂੰ ਮੁਸ਼ਕਲ ਨਾਲ 1-1.5 ਕਿਲੋਮੀਟਰ ਜਾਂਦੇ ਸੀ ਗੱਡੀ, ਉਸ ਤੋਂ ਬਾਅਦ ਰੁਕ ਜਾਂਦੀ ਸੀ, ਫਿਰ ਉਹ ਚੈੱਕ ਕਰਦੇ ਸੀ, ਫਿਰ ਗਾਂਹ ਜਾਣ ਦਿੰਦੇ ਸੀ, ਥੋੜਾ ਚੈੱਕਿੰਗ ਹੁੰਦੀ ਸੀ। ਯਾਨੀ ਇਹਨਾਂ ਹਾਲਤਾਂ ਦੇ ਵਿੱਚ ਜੇ ਕੋਈ ਵਹੀਕਲ RDX ਨਾਲ ਲੱਭਿਆ ਹੋਇਆ ਆ ਗਿਆ ਤਾਂ ਯਾਨੀ ਕਿਤੇ ਨਾ ਕਿਤੇ ਇਹ ਸ਼ੱਕ ਦੀ ਸੂਈ ਸੁਰੱਖਿਆ ਏਜੰਸੀਆਂ ਦੇ ਉੱਤੇ ਵੀ ਜਾਂਦੀ ਹੈ। ਉਹ ਜਿਵੇਂ ਭਾਰਤ ਦੇ ਵਿੱਚ ਹੋਣ ਵਾਲੀਆਂ ਨੇ
ਇਲੈਕਸ਼ਨ
ਵਿੱਚ ਇਹੋ ਜਿਹੀ ਘਟਨਾ ਦਾ ਲਾਹਾ ਲਿਆ ਜਾਂਦਾ ਹੈ। ਹੁਣ ਜਦੋਂ ਇਹ ਹੋਇਆ ਤਾਂ ਭਾਜਪਾ ਦੇ IT ਸੈੱਲ ਨੇ ਤੁਰਤ ਇਹ ਲਿਆਂਦਿਆ ਕਿ ਜੇ ਹੁਣ ਪਾਕਿਸਤਾਨ ਤੇ ਹਮਲਾ ਕਰਨਗੇ ਜਾਂ ਕਸ਼ਮੀਰੀ ਲੋਕਾਂ ਦੇ ਖਿਲਾਫ਼ ਸਖ਼ਤੀ ਵਰਤਣਗੇ ਤਾਂ ਭਾਜਪਾ ਨੇ, ਇਸੇ ਤਰ੍ਹਾਂ ਕਾਂਗਰਸ ਦੇ ਖਿਲਾਫ਼ ਵੀ ਉਹਨਾਂ ਨੇ ਪ੍ਰੋਪੇਗੰਡਾ ਵਧਿਆ, ਤਾਂ ਯਾਨੀ ਇਹ ਇੱਕ ਗੁੰਜਾਇਸ਼ ਇਹ ਪਈ ਹੈ ਜਿਹੜੀ ਸਾਥੀ ਪੜਤਾਲ ਦੀ ਮੰਗ ਕਰਦੀ ਹੈ। ਉਹ ਪੜਤਾਲ ਇਸ ਵੇਲੇ ਅੱਜ ਦੀਆਂ ਹਾਲਤਾਂ ਦੇ ਵਿੱਚ ਨਿਰਪੱਖ ਹੋ ਕੇ ਸੱਚੀ ਗੱਲ ਸਾਹਮਣੇ ਆ ਜਾਏ ਇਹ ਸੰਭਵ ਨਹੀਂ ਸਾਨੂੰ ਲੱਗਦਾ। ਪਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੋ ਹੋਇਆ ਉਹ ਮੰਨ ਰਹੇ ਨੇ ਕਿ ਹਾਂ ਜੀ ਅਸੀਂ ਆਹ ਕੁਛ ਕੀਤਾ। ਸੁਰੱਖਿਆ ਏਜੰਸੀਆਂ ਜਿਹੜੇ ਪੁਰਾਣੇ ਸੁਰੱਖਿਆ ਸਲਾਹਕਾਰ ਸੀਗੇ ਉਹਨਾਂ ਦਾ ਮਤਲਬ ਕਿਤਾਬ ਆਈ ਹੈ, ਉਹਦੇ ਵਿੱਚ ਸਾਰਾ ਕੁਛ ਦਿੱਤਾ ਹੈਗਾ ਕਿ ਇਹਨਾਂ ਫੈਕਸ਼ਨ ਨੂੰ ਅਸੀਂ ਸਪੋਰਟ ਕਰਦੇ ਰਹੇ, ਇਹਨਾਂ ਨੂੰ ਸਹਾਰ ਦਿੰਦੇ ਰਹੇ ਹਾਂ।
ਬਿਲਕੁਲ,
ਯਾਨੀ ਇਹੋ ਜਿਹਾ ਵੀ ਨਿਕਲ ਸਕਦਾ, ਇੱਕ ਵਿਸ਼ ਪਈ ਹੈ ਘਟਨਾ ਜਿੱਥੇ ਤੱਕ ਯਾਨੀ ਇਨਸਾਨੀ ਜ਼ਿੰਦਗੀਆਂ ਦਾ ਨੁਕਸਾਨ ਹੋਣਾ ਇਹ ਮਾੜੀ ਗੱਲ ਹੈ, ਅਸੀਂ ਸਮਝਦੇ ਹਾਂ ਜ਼ਿੰਦਗੀ ਹੋਊਗਾ ਇਹ ਤੇ ਦੁੱਖ ਹੈ, ਪਰ ਇਨਸਾਨੀ ਜ਼ਿੰਦਗੀਆਂ ਤੇ ਅਸੀਂ ਲੇਬਲ ਨਹੀਂ ਲਾ ਸਕਦੇ,
ਚਾਹੇ ਉਹ ਕਸ਼ਮੀਰੀ ਹੋਣ ਦੇ ਚ।
ਜਦੋਂ ਲੋਕ ਮਾਰੇ ਜਾਂਦੇ ਨੇ ਅਸੀਂ ਕਹਿੰਦੇ ਕਿ ਇੰਨੇ ਰੋਡ ਤੇ ਇੰਨੇ ਗੱਡੀ ਚੜ੍ਹ ਤੇ,
ਹਾਂਜੀ
ਦੂਸਰੇ ਪਾਸੇ ਸਾਨੂੰ ਮਤਲਬ ਦੁੱਖ ਹੁੰਦਾ ਹੈਗਾ ਤੇ ਇਨਸਾਨੀ ਜ਼ਿੰਦਗੀ ਦਾ ਨੁਕਸਾਨ ਚਾਹੇ ਉਹ ਕਿਸੇ ਵੀ ਹੋਵੇ ਯਾਨੀ ਉਹ ਦੁਖਦਾਈ ਹੈ।
ਬਿਲਕੁਲ ਬਿਲਕੁਲ,
ਉਹਦੇ ਤੇ ਜਸ਼ਨ ਮਨਾਉਣਾ ਮਾੜਾ,
ਚਾਹੇ
ਦੁਸ਼ਮਣ ਵੀ ਹੋਵੇ। ਸਾਡੇ ਪੰਜਾਬ ਚ ਤਾਂ ਕਹਾਵਤ ਹੈ ਕਿ ਦੁਸ਼ਮਣ ਮਰੇ ਤੋਂ ਵੀ ਸਾਨੂੰ ਖੁਸ਼ੀ ਨਹੀਂ ਮਨਾਉਣੀ ਚਾਹੀਦੀ।
ਬਿਲਕੁਲ ਬਿਲਕੁਲ ਬਿਲਕੁਲ,
ਮਤਲਬ ਇਸ ਪੱਖੋਂ ਦੇਖਿਆ ਇਹ ਘਟਨਾ ਤੇ ਇਸ ਘਟਨਾ ਨੂੰ ਵਰਤ ਕੇ ਯਾਨੀ ਜੰਗੀ ਜ਼ਿੰਦਗੀ ਭੜਕਾਇਆ ਜਾ ਰਿਹਾ ਖਾਸ ਲੋਕਾਂ ਵੱਲੋਂ ਜਿਹੜੇ ਅੱਜ ਭਾਰਤੀ ਜਨਤਾ ਪਾਰਟੀ ਵਾਲੇ ਤੇ ਆਰ ਐਸ ਐਸ ਵਾਲੇ ਦੇਸ਼ ਭਗਤੀ ਦੀ ਗੱਲ ਕਰੇ
ਕੋਈ ਸ਼ੱਕ ਨੀ,
ਪਰ ਜਦੋਂ ਉਹਨਾਂ ਦੇ ਇਤਿਹਾਸ ਤੇ ਨਿਗਾਹ ਮਾਰੀਏ
ਜੀ
ਇਹ ਉਹ ਲੋਕ ਸੀਗੇ ਜਿਨ੍ਹਾਂ ਨੇ ਸਾਮਰਾਜੀਆਂ ਦੇ ਭਾਰਤੀ ਕੌਮੀ ਮੁਕਤੀ ਲਹਿਰ ਦੇ ਖਿਲਾਫ਼ ਸਾਮਰਾਜੀਆਂ ਦੇ ਡਟ ਕੇ ਸੀ,
ਕੋਈ ਸ਼ੱਕ ਨਹੀਂ,
ਉਹਨਾਂ ਨੂੰ ਇਹ ਕਹਿ ਕੇ ਲੋਕਾਂ ਨੂੰ ਇਕੱਠੇ ਨਹੀਂ ਹੋਣ ਦਿਆ ਕਿ ਉਹਨਾਂ ਨੂੰ ਉਹਨਾਂ ਦੇ ਵਿੱਚ ਫਿਰਕੂ ਪਾਟਕ ਪਾਵਾਂਗੇ ਤੇ ਉਹਨਾਂ ਨੂੰ ਆਪਸ ਦੇ ਵਿੱਚ ਲੜਾਵਾਂਗੇ। ਇਹਨਾਂ ਦਾ ਵੀਰ ਸਾਵਰਕਰ
ਜੀ
ਸੈਲੂਲਰ ਜੇਲ੍ਹ ਦੇ ਵਿੱਚੋਂ ਛੁੱਟਣ ਦੇ ਵਾਸਤੇ ਫਾਸ਼ੀਵਾਦੀ ਜੀ ਹੈ ਤੇ ਸਾਨਵੀ ਹਕੂਮਰਾਨਾਂ ਵੀ ਹੈ
ਜਿੰਤਾਂ
ਕਰਕੇ ਆਇਆ ਲਿਹੜੀਆਂ ਕੱਢ ਕੇ ਤੁਸੀਂ ਮੈਨੂੰ ਛੱਡੋ ਮੈਂ ਤੁਹਾਡੀ ਲੱਗਣ ਲਈ ਤਿਆਰ ਹਾਂ ਤੇ ਅਟਲ ਬਿਹਾਰੀ ਵਾਜਪੇਈ ਜੀ ਸਨਮਾਨਿਤ ਨੇਤਾ ਸੀ ਉਹਨਾਂ ਦੇ ਉਹ ਜਦੋਂ ਨਾ ਮਿਲਵਰਤਨ ਲਹਿਰ ਚੱਲੀ ਹੈ ਉਹਨਾਂ ਲੋਕਾਂ ਦੇ ਖਿਲਾਫ਼ ਇਹਨਾਂ ਨੇ ਗਹਿਣੀਆਂ ਕੀਤੀਆਂ ਸਾਰੀ ਗੱਲਾਂ ਰਿਕਾਰਡ ਦੇ ਉੱਤੇ।
ਮਤਲਬ
ਅੱਜ ਇਹਨਾਂ ਦੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਜਾਗ ਪਿਆ ਤੇ ਹੁਣ ਉਹ ਕਹਿੰਦੇ ਨੇ ਵੀ ਪਾਕਿਸਤਾਨ ਦਾ ਮਲੀਆ ਮੀਟ ਕਰਦੇ ਇਹ ਕਰਦੇ ਉਹ ਕਰਦੇ, ਮਤਲਬ ਇਹ ਸਾਰੀਆਂ ਗੱਲਾਂ ਸਾਨੂੰ ਇਸ ਗੱਲ ਨੂੰ ਮਜਬੂਰ ਕਰਦੀਆਂ ਨੇ ਕਿ ਇਹਨੂੰ ਸਿਰਫ ਸਤਹੀ ਤੌਰ ਤੇ ਨਾ ਲਈਏ ਅਤੇ ਇਹਦੇ ਪਿੱਛੇ ਛੋਟੇ ਜਿਹੇ ਕਾਰਨਾਂ ਨੂੰ ਡੂੰਘੇ ਜਾ ਕੇ ਯਾਨੀ ਉਹਨਾਂ ਦੀ ਪਛਾਣ ਕਰੀਏ ਤੇ ਅਸਲ ਚ ਜਿਹੜੀਆਂ ਤਾਕਤਾਂ ਨੇ ਇਹ ਸਾਰਾ ਕੁਛ ਕਰਵਾਇਆ ਹੈਗਾ ਉਹਨਾਂ ਨੂੰ ਐਕਸਪੋਜ਼ ਕਰੀਏ ਉਹਨੂੰ ਸਮਝੀਏ।
ਬਿਲਕੁਲ ਬਿਲਕੁਲ, ਹਾਂਜੀ ਹਾਂਜੀ ਤੁਸੀਂ ਗੱਲ ਆਪਣੀ ਜਾਰੀ ਰੱਖੋ ਕੋਈ ਚੱਕ ਨੀ। ਹਾਂਜੀ
ਹਾਂ, ਤਾਂ ਇਸ ਤੋਂ ਅੱਗੇ ਯਾਨੀ ਅਸੀਂ ਅੱਜ ਇਹ ਦੇਖ ਰਹੇ ਹਾਂ ਕਿ ਭਾਰਤ ਦੀਆਂ ਹਾਕਮ ਜਮਾਤਾਂ ਦੀਆਂ ਸਾਰੀਆਂ ਹੀ ਪਾਰਟੀਆਂ ਉਹ ਯਾਨੀ ਲੋਕਾਂ ਦੇ ਖਿਲਾਫ਼ ਇਕਜੁੱਟ ਹੋਈਆਂ ਗਈਆਂ ਨੇ, ਪਰ ਜੰਗ ਅੱਜ ਦੇ ਜ਼ਮਾਨੇ ਚ ਸੌਖੀ ਗੱਲ ਨਹੀਂ ਹੈ। ਇਹ ਪਤਾ ਹੈ ਕੋਈ ਵੀ ਜੰਗ ਨਿਰਣਾਇਕ ਨਹੀਂ ਹੋ ਰਹੀ, ਹੋ ਸਕਦੀ
ਨਹੀਂ ਹੋ ਸਕਦੀ ਜੀ, ਨਹੀਂ ਹੋ ਸਕਦੀ।
ਮਤਲਬ ਉੱਥੇ ਕਾਰਗਿਲ ਦੀ ਜੰਗ ਵੀ ਨਿਰਣਾਇਕ ਨਹੀਂ ਹੋਈ, ਇਸ ਤੋਂ ਪਹਿਲਾਂ ਜਿਹੜੀਆਂ ਗੱਲਾਂ ਉਹ ਵੀ ਕੋਈ ਨਿਰਣਾਇਕ ਨਹੀਂ ਹੋਈਆਂ, ਨਾ ਕਿਸੇ ਮੁਲਕ ਦੀ ਤਬਾਹੀ ਹੋਈ ਹੈ, ਤਬਾਹੀ ਇਨ ਦੀ ਸੈਂਸ ਵੀ ਉਹਨੂੰ ਨਕਸ਼ੇ ਤੋਂ ਮਿਟਾਇਆ ਨਹੀਂ ਜਾ ਸਕਿਆ।
ਬਿਲਕੁਲ ਬਿਲਕੁਲ,
ਅਖੀਰ ਦੇ ਜਾ ਕੇ ਫੇਰ ਸਮਝੌਤਾ ਹੀ ਹੁੰਦਾ ਰਿਹਾ
ਹੈਗਾ।
ਮਤਲਬ ਇਹਨਾਂ ਹਾਲਤਾਂ ਦੇ ਵਿੱਚ ਜੇ ਕਹੇ ਕਿ ਜੰਗ ਕਿਸੇ ਮਸਲੇ ਦਾ ਹੱਲ ਹੈ ਤਾਂ ਇਹ ਸੋਚਣਾ
ਬਿਲਕੁਲ
ਮੂਰਖਾਂ ਦਾ ਬਹਿਸ਼ਤੀ ਹੋਊਗਾ।
ਬਿਲਕੁਲ, ਜਿਹੜੇ
ਸੋਚਦੇ ਨੇ ਕਿ ਇਸ ਤਰ੍ਹਾਂ ਨਾਲ ਕੁਛ ਹੋ ਜਾਏਗਾ, ਇਸ ਤਰ੍ਹਾਂ ਦੇ ਨਾਲ ਕੁਛ ਨਹੀਂ ਹੋਣਾ।
ਬਿਲਕੁਲ,
ਸਿਰਫ ਭਾਰਤ ਤੇ ਪਾਕਿਸਤਾਨ ਦੋਨਾਂ ਦੇ ਆਮ ਲੋਕਾਂ ਦੀ ਤਬਾਹੀ ਹੋਣੀ ਹੈ।
ਬਿਲਕੁਲ ਬਿਲਕੁਲ,
ਆਮ ਜਿਹੜੇ ਫੌਜੀ ਨੇ ਉਹ ਵਿਚਾਰਿਆਂ ਨੇ ਮਾਰੇ ਜਾਣਾ ਹੈਗਾ, ਉਹਨਾਂ ਦਾ ਕਤਲੇਆਮ ਹੋਣਾ ਹੈਗਾ, ਉਹਨਾਂ ਨੂੰ ਹੁਣ ਨਾਲੋਂ ਵੱਧ ਜਿਹੜੀਆਂ ਮੁਸੀਬਤਾਂ ਨੇ ਉਹਦੇ ਵਿੱਚ ਪੈਣਾ। ਹਾਂ ਇਹ ਠੀਕ ਹੈ ਕਿ ਕੋਈ ਨਾ ਕੋਈ ਇਸ ਜੰਗੀ ਜਨੂਨ ਨੂੰ ਵਰਤ ਕੇ ਗੱਡੀ ਤੇ ਸਕਦਾ,
ਬਿਲਕੁਲ
ਲੈ ਸਕਦਾ।
ਬਿਲਕੁਲ,
ਮਤਲਬ ਇਹ ਜਿਹੜੀ ਸਥਿਤੀ ਸਾਡੇ ਲਈ ਬਣਾਤੀ ਹੈ, ਭਾਰਤ ਦੇ ਲੋਕਾਂ ਦੇ ਨਾਲ ਕੋਈ ਪੋਲੀਟੀਕਲ ਪਾਰਟੀ ਖੜਨ ਦਾ ਜੀਰਾ ਨਹੀਂ ਕਰ ਰਹੀ, ਸਿਰਫ ਇਸ ਕਰਕੇ ਅੰਦਰੋਂ ਚਾਹੇ ਕੁਛ ਵੀ ਸੋਚਦਾ ਹੋਵੇ, ਸਿਰਫ ਇਸ ਕਰਕੇ ਵਾਸਤੇ ਕਿਤੇ ਚੋਣਾਂ ਨਾ ਹਾਰ ਜਾਈਏ। ਸਾਰਾ ਟੋਟਲ ਸਪੈਕਟ੍ਰਮ ਤੁਸੀਂ ਦੇਖ ਲਓ, ਹਰੇਕ ਜਣੇ ਇੱਕੋ ਰੱਟ ਲੱਗੀ ਹੋਈ ਹੈ, ਪਾਕਿਸਤਾਨ ਨੂੰ ਸਭ ਸਿਖਾ ਦਿਓ, ਉਹ ਕਰ ਦਿਓ, ਉਹ ਕਰ ਦਿਓ, ਇਹ ਸਾਰਾ ਕੁਛ ਚੱਲ ਤੇ ਨਾਲ ਇੱਕ ਹੋਰ ਦੌਰ ਜਾਣੀ ਜੇ ਕੋਈ ਸੋਬਰ ਗੱਲ ਕਰਦਾ, ਜੇ ਕੋਈ ਕਹਿੰਦਾ ਹੈ ਕਿ ਯਾਰ ਨਹੀਂ ਇਹ ਕਸ਼ਮੀਰੀਆਂ ਦੇ ਨਾਲ ਕੁਛ ਜਾਤੀਆਂ ਹੋਈਆਂ ਨੇ, ਜੇ ਉਹਨਾਂ ਦੀ ਗੱਲ ਕਰਦਾ, ਉਹਨਾਂ ਦੇ ਹੱਕ ਦੀ ਗੱਲ ਕਰਦਾ, ਜਾਂ ਕੋਈ ਇਹ ਕਹਿੰਦਾ ਹੈ ਕਿ ਜੰਗ ਨਹੀਂ ਲੱਗਣੀ ਚਾਹੀਦੀ, ਤਾਂ ਉਹਨੂੰ ਉਹਦੇ ਤੇ ਸੈਡੀਸ਼ਨ ਦੇ ਚਾਰਜ ਲੱਗੇ ਨੇ। ਰਾਜਸਥਾਨ ਦੇ ਵਿੱਚ ਲੋਕਾਂ ਤੇ ਸੈਡੀਸ਼ਨ ਦਾ ਦੋਸ਼ ਲਾਇਆ ਗਿਆ ਹੈਗਾ, ਉਹਨਾਂ ਨੂੰ ਜੇਲ੍ਹ ਚ ਸੁੱਟਿਆ ਗਿਆ। ਬੰਗਾਲ ਦੇ ਵਿੱਚ ਇੱਕ ਵਿਦਿਆਰਥੀ ਹੈ, ਉਹਦੇ ਤੇ ਇਹ ਦੋਸ਼ ਲਾਇਆ ਗਿਆ। ਉੱਤਰ ਪ੍ਰਦੇਸ਼ ਲੱਗਿਆ, ਮਤਲਬ ਸਰਕਾਰਾਂ ਉੱਥੇ ਭਾਜਪਾ ਦੀਆਂ ਨਹੀਂ, ਉੱਤਰ ਪ੍ਰਦੇਸ਼ ਤੋਂ ਬਿਨਾਂ ਕਾਂਗਰਸ ਸਰਕਾਰਾਂ ਨੇ ਉੱਥੇ ਵੀ ਉਹਨਾਂ ਦੀ ਦੁਕਾਨਬੰਦੀ ਕੀਤੀ ਜਾ ਰਹੀ ਹੈ। ਸੋਬਰ ਗੱਲ ਨਾ ਕਰੋ, ਜੰਗ ਦੇ ਇਹ ਹੱਲ ਦੇ ਵਿੱਚ ਚੀਜ਼ਾਂ ਨੂੰ ਭੜਕਾਉਣ ਦੇ ਵਿੱਚ ਸਾਰੇ ਸਾਰੇ ਇੱਕ ਮਤ ਨੂੰ ਕੋਈ ਗੱਲ ਕਰ ਰਹੇ ਨੇ।
ਬਿਲਕੁਲ,
ਮਤਲਬ ਇਸ ਹਾਲਤ ਦੇ ਵਿੱਚ ਇਹ ਜ਼ਿੰਮੇਵਾਰੀ ਲੋਕਾਂ ਦੇ ਸਿਰ ਆਉਂਦੀ ਹੈਗੀ ਹੈ, ਉਹ ਇਸ ਜੰਗੀ ਭੜਕਾਉਣ ਵਾਲਿਆਂ ਦਾ ਮੂੰਹ ਤੋੜ ਜਵਾਬ ਦੇਣ। ਤੇ ਸਾਡੇ ਲੋਕ ਅਮਨ ਚਾਹੁੰਦੇ ਨੇ, ਭਾਈਚਾਰਾ ਚਾਹੁੰਦੇ ਨੇ, ਆਪਦੀ ਰੋਜ਼ੀ ਰੋਟੀ ਚਾਹੁੰਦੇ ਨੇ। ਸਰਕਾਰ ਜਦੋਂ ਨਾ ਕਿਸੇ ਨੂੰ ਰੁਜ਼ਗਾਰ ਦੇ ਸਕੀ ਹੈ, ਨਾ ਕਿਸੇ ਦੀ ਕੋਈ ਹੋਰ ਰੋਜ਼ੀ ਰੋਟੀ ਦਾ, ਮਕਾਨ ਦਾ, ਪਲਾਟ ਦਾ ਕੋਈ ਬੰਦੋਬਸਤ ਨਹੀਂ ਕਰ ਸਕੀ, ਤਾਂ ਫਿਰ ਉਸ ਹਾਲਤ ਦੇ ਵਿੱਚ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਉਹਨਾਂ ਕੋਲ ਆਹੀ ਇੱਕੋ ਇੱਕ ਗੱਲ ਹੈਗੀ ਹੈ ਜਿਹੜੀ ਉਹ ਕਰ ਰਹੇ ਹਨ। ਤੇ ਇਹਦੇ ਸਿਰ ਤੇ, ਕਿਉਂਕਿ ਜੰਗ ਦਾ ਨਾਲ ਜਿੰਨਾ ਨੁਕਸਾਨ ਹੋਣਾ, ਉਹਦੇ ਸਿਰ ਤੇ ਫਿਰ ਉਹ ਕਿੰਨੇ ਹੋ ਸਾਲ ਯਾਨੀ ਲੋਕਾਂ ਤੇ ਹੋਰ ਭਾਰ ਪਾਉਣਗੇ।
ਬਿਲਕੁਲ,
ਟੈਕਸਾਂ ਦੇ ਰੂਪ ਦੇ ਵਿੱਚ, ਉਹ ਖਰਚੇ ਪੂਰੇ ਕਰਨ ਦੇ ਰੂਪ ਦੇ ਵਿੱਚ। ਇੱਕ ਯਾਨੀ ਅਸੀਂ ਇਹ ਵੀ ਗੱਲ ਨੋਟ ਕੀਤੀ ਹੈ ਕਿ ਜਦੋਂ ਤੋਂ ਨਿੱਜੀ ਖੇਤਰ ਸੁਰੱਖਿਆ ਉਤਪਾਦਨ ਦੇ ਖੇਤਰ ਦੇ ਵਿੱਚ ਆ ਵੜਿਆ, ਉਦੋਂ ਤੋਂ ਇਹ ਜਿਹੜਾ ਜੰਗੀ ਜਨੂੰਨ ਵਾਲੀ ਗੱਲ ਹੈ ਉਹ ਹੋਰ ਜ਼ਿਆਦਾ ਤੇਜ਼ ਹੋ ਗਈ, ਕਿਉਂਕਿ ਹਥਿਆਰ ਉਹਨਾਂ ਨੇ ਵੇਚਣੇ ਨੇ ਹੁਣ। ਇਸ ਕਰਕੇ ਯਾਨੀ ਇਹ ਸਾਰੀ ਜਿਹੜੀ ਹਾਲਤ ਹੈਗੀ ਅੱਜ ਸਾਹਮਣੇ ਹੈ, ਬਹੁਤ ਗੰਭੀਰ ਸਥਿਤੀ ਹੈ। ਤੇ ਇਸ ਗੰਭੀਰ ਸਥਿਤੀ ਦੇ ਵਿੱਚੋਂ ਲੋਕ ਬਚ ਕੇ ਤਾਂ ਹੀ ਨਿਕਲ ਸਕਦੇ ਨੇ ਕਿ ਉਹ ਸੋਬਰਲੀ ਸੋਚਣਗੇ,
ਕਿ
ਉਹ ਸਾਰੇ ਪੱਖਾਂ ਨੂੰ
ਟਿੱਪਣੀ ਚਾਹਾਂਗਾ ਕਿ ਵੇਖੋ ਕਮਾਲ ਦੀ ਗੱਲ ਹੈ, ਮੈਂ ਆਪਣੇ ਪੰਜਾਬ ਦੇ ਵਿੱਚੋਂ ਵੀ ਉਹ ਜਿਹੜੇ ਫੌਜੀ ਇਸ ਹਮਲੇ ਦੇ ਵਿੱਚ ਮਾਰੇ ਗਏ ਆ, ਸਾਨੂੰ ਉਹਨਾਂ ਦੇ ਨਾਲ ਪੂਰੀ ਸਹਾਨੁਭੂਤੀ ਆ ਉਹਨਾਂ ਦੇ ਪਰਿਵਾਰਾਂ ਦੇ ਨਾਲ। ਤੇ ਮੈਂ ਉਹ ਜਿਹੜੇ ਅੱਜ ਕੱਲ੍ਹ ਦੇ ਮੀਡੀਆ ਚੈਨਲ ਨੇ ਉਹ ਪੂਰਾ ਉਹਨਾਂ ਨੂੰ ਕਵਰੇਜ ਕਰ ਰਹੇ ਆ, ਪੂਰੇ ਜਿਹੜੇ ਜੰਗ ਦੇ ਆ ਉਹ ਪੂਰੇ ਢੋਲ ਉਹ ਪੂਰੇ ਜ਼ੋਰਾਂ 'ਤੇ ਵਜਾਏ ਜਾ ਰਹੇ ਆ। ਔਰ ਕਮਾਲ ਦੀ ਗੱਲ ਇਹ ਸਾਥੀ ਜੀ ਕਿ ਜਦੋਂ ਇੱਕ ਉਹ ਵੀ ਪੋਲੀਟੀਕਲ ਸਟੰਟ ਸੀਗਾ ਜਿਹੜਾ ਅੱਜ ਤੋਂ 2-3 ਮਹੀਨੇ ਪਹਿਲਾਂ ਕਰਤਾਰਪੁਰ ਦਾ ਜਿਹੜਾ ਲਾਂਘਾ, ਉਦੋਂ ਲੋਕ ਕਿਵੇਂ ਪਾਕਿਸਤਾਨੀ ਸਾਡੇ ਭਰਾ ਨੇ, ਪਾਕਿਸਤਾਨੀ ਸਾਡੇ ਭਰਾ ਨੇ, ਅਤੇ ਉਹੀ ਅੱਜ ਲੋਕ ਕਹਿ ਰਹੇ ਆ ਵੀ ਬਦਲਾ ਲਿਆ ਜਾਵੇ ਔਰ ਪਾਕਿਸਤਾਨ ਨੂੰ ਖਤਮ ਕੀਤਾ ਜਾਵੇ। ਔਰ ਸਾਥੀ ਜੀ ਦੂਸਰੀ ਜਿਹੜੀ ਗੱਲ ਸਭ ਤੋਂ ਇੰਪੋਰਟੈਂਟ ਆ, ਸਾਡੇ ਆਮ ਲੋਕਾਂ ਨੂੰ ਜਾਂ ਤਾਂ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਦੋਵਾਂ ਕੋਲ ਹੀ ਨਿਊਕਲੀਅਰ ਜਿਹੜੇ ਹਥਿਆਰ ਨੇ, ਔਰ ਪੰਜਾਬ ਜਿਹੜੀ ਆ ਉਹ ਇੱਕ ਬਾਰਡਰ ਸਟੇਟ ਵਾ। ਹੁਣ ਇੱਦਾਂ ਤਾਂ ਹੋ ਨਹੀਂ ਨਾ ਸਕਦਾ ਕਿ ਭਾਰਤ ਪਾਕਿਸਤਾਨ 'ਤੇ ਹਮਲਾ ਕਰਦਾ ਅਤੇ ਉਹ ਆਰਾਮ ਨਾਲ ਬੈਠਣਗੇ, ਉਹ ਵੀ ਆਪਣਾ ਜਵਾਬ ਦੇਣਗੇ। ਔਰ ਉਹਦਾ ਸਭ ਤੋਂ ਜਿਹੜਾ ਵੱਡਾ ਨੁਕਸਾਨ ਮੇਰੇ ਖਿਆਲ ਦੇ ਵਿੱਚ ਪੰਜਾਬ ਨੂੰ ਬਹੁਤ ਵੱਡਾ ਉਹਦਾ ਨੁਕਸਾਨ ਜਿਹੜਾ ਝੱਲਿਆ ਜਾ ਸਕਦਾ, ਪਿਛਲੀਆਂ ਜੰਗਾਂ ਦੇ ਵਿੱਚ ਵੀ ਪੰਜਾਬ ਨੇ ਉਹਦਾ ਬਹੁਤ ਵੱਡਾ ਨੁਕਸਾਨ ਝੱਲਿਆ ਹੈ। ਸੋ
ਆਮ ਸਧਾਰਨ ਲੋਕ ਨੇ ਪੰਜਾਬ ਦੇ
ਜੀ,
ਉਹਨਾਂ ਦਾ ਰਿਐਕਸ਼ਨ ਇਹ ਨਹੀਂ ਹੈ। ਅੱਜ ਸੁਬਾਹ ਹੀ ਮੈਂ ਐਨਡੀਆਫ ਦੇ ਵਿੱਚ ਪੰਜਾਬ ਦੇ ਇੱਕ ਫੌਜੀ ਨੌਜਵਾਨ ਜਿਹੜਾ ਸ਼ਹੀਦ ਹੋਇਆ ਹੈਗਾ, ਉਹਦੀ ਉਸ ਪਰਿਵਾਰ ਦੀ ਟਿੱਪਣੀ ਪੜ੍ਹ ਰਿਹਾ ਸੀਗਾ। ਉਹ ਨਹੀਂ ਹੈ ਜੋ ਟੀਵੀ ਵਾਲੇ
ਦਿਖਾ ਰਹੇ,
ਉਹ ਇੰਟਾਇਰਲੀ ਡਿਫਰੈਂਟ ਹੈ। ਉਹ ਕਹਿੰਦੇ ਨੇ ਕਿ ਮੌਤਾਂ ਰੁਕਣੀਆਂ ਚਾਹੀਦੀਆਂ ਨੇ, ਸਾਨੂੰ ਪਤਾ ਸਾਡਾ ਕੀ ਹੈ ਛਡਾਉਣਾ। ਅੱਜ ਇੱਕ ਯੂਫੋਰੀਆ ਹੈਗਾ, ਅੱਜ ਸਾਰੇ ਉਹ ਜਿੰਦਾਬਾਦ ਮੁਰਦਾਬਾਦ ਸਾਰਾ ਕੁਛ ਚੱਲ ਰਿਹਾ ਹੈਗਾ, ਪਰ ਥੋੜੀ ਦੇਰ ਬਾਅਦ ਸਾਰਾ ਕੁਛ ਹੋ ਜਾਣਾ ਤੇ ਅਸੀਂ ਕੂੜੇ ਦੇ ਢੇਰ ਦੇ ਵਿੱਚ ਸੁੱਟ ਦਿੱਤੇ ਜਾਵਾਂਗੇ ਸਾਡੇ ਪਰਿਵਾਰ ਦੀ ਕੋਈ ਹਾਲਤ ਹੋਣੀ ਹੈ ਸਾਨੂੰ ਪਤਾ ਤਾਂ ਮਤਲਬ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਨੇ ਉਹ ਪੰਜਾਬ ਦੇ ਅਖਬਾਰਾਂ ਚ ਸ਼ਾਇਦ ਉਹ ਨਹੀਂ ਆਈ ਕਲਕੱਤੇ ਦੇ ਅਖਬਾਰਾਂ ਦੇ ਵਿੱਚ ਟਿੱਪਣੀਆਂ ਛੱਪੀਆਂ ਨੇ ਤਾਂ ਇਹ ਗੱਲ ਨੂੰ ਪੰਜਾਬ ਦੇ ਲੋਕ ਸਮਝਦੇ ਨੇ ਤੁਸੀਂ ਜੇ ਸੋਸ਼ਲ ਮੀਡੀਆ ਤੇ ਦੇਖੋ ਤਾਂ ਭਰਮਾਰ ਉਹਨਾਂ ਟਿੱਪਣੀਆਂ ਦੀ ਹੈ
ਹੈਲੋ
ਜਿਹੜਾ ਜਨੂਨੀ ਹੈ ਜਿਹੜਾ ਬਾਹਰਲਾ ਪੰਜਾਬ ਤੋਂ ਬਾਹਰ ਲੈਂਦੇ ਆ
ਜੀ
ਉਹ ਜਾਣੇ ਇਸ ਕਿਸਮ ਦੀਆਂ ਗੱਲਾਂ ਦਾ ਇਸ ਕਰਕੇ ਮਤਲਬ ਜੇ ਓਵਰਆਲ ਸਿਚੁਏਸ਼ਨ ਆਪਾਂ ਲਈਏ ਪੰਜਾਬ ਦੇ ਵਿੱਚ ਮੈਂ ਸਮਝਦਾ ਮੁਕਾਬਲਤਨ ਠੀਕ ਹਾਲਤ ਹੈ
ਚਲੋ ਬਹੁਤ ਵਧੀਆ ਤੁਸੀਂ ਉੱਥੇ
ਪੰਜਾਬ ਦੇ ਲੋਕ ਕਹਿੰਦੇ ਉਹਨਾਂ ਨੂੰ ਪਤਾ ਸਾਡੇ ਸਿਰ ਤੇ ਪੈਣੀ ਹੈ ਅਸੀਂ ਭੁਗਤਣੇ ਇਹਦੇ ਨਤੀਜੇ ਅਸੀਂ ਭੁਗਤਣੇ ਨੇ ਜੇ ਖੁਦਾ ਨਾ ਖਾਸਤਾ ਜੇ ਰੱਬ ਨਾ ਕਰੇ ਇਹ ਗੱਲ ਨਿਊਕਲੀਅਰ ਐਕਸਪਲੋਜਨ ਤੱਕ ਜਾਂਦੀ ਹੈ ਫਿਰ ਤਾਂ ਸਾਡੇ ਲਈ ਤਾਂ ਬਹੁਤ ਖਤਰਨਾਕ ਹੈ
ਬਿਲਕੁਲ 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 ਸਾਥੀ ਜੀ ਬਿਲਕੁਲ ਕੋਈ ਸ਼ੱਕ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹਦੇ ਵਿੱਚ ਉਹਦੇ ਨਾਲ ਨਾਲ ਸਾਥੀ ਜੀ ਸਰੋਤਿਆਂ ਦੇ ਨਾਲ ਸਾਂਝ ਪਾਓ ਕਿ ਪੰਜਾਬ ਤੇ ਖੈਰ ਨਹੀਂ ਤੁਸੀਂ ਪਹਿਲਾਂ ਹੀ ਦੱਸ ਦਿੱਤਾ ਪਰ ਪੰਜਾਬ ਤੋਂ ਬਾਹਰ ਜਿਹੜੇ ਕਸ਼ਮੀਰੀ ਲੋਕ ਨੇ ਵਿਦਿਆਰਥੀ ਨੇ ਆਮ ਲੋਕ ਨੇ ਛੋਟੇ ਬਿਜ਼ਨਸਮੈਨ ਨੇ ਜਿਹੜੇ ਉੱਥੋਂ ਆਪਣਾ ਉੱਨ ਵਗੈਰਾ ਦੇ ਆਪਣੇ ਸਵੈਟਰ ਵਗੈਰਾ ਆਪਣੇ ਵੇਚਦੇ ਨੇ ਦੁਕਾਨਾਂ ਛੁੱਟੀਆਂ ਪੰਜਾਬ ਆਪਣੇ ਕਸ਼ਮੀਰ ਤੋਂ ਬਾਹਰ ਉਹਨਾਂ ਦੇ ਉੱਪਰ ਜਿਹੜੇ ਅਟੈਕ ਹੋ ਰਹੇ ਨੇ ਬਹੁਤ ਵੱਡੇ ਲੈਵਲ ਦੇ ਉੱਪਰ ਉਹਨਾਂ ਬਾਰੇ ਸਾਂਝ ਪਾਓ
ਇਹ ਜਿਹੜੇ ਅਟੈਕ ਹੋ ਰਹੇ ਨੇ
ਜੀ
ਪਹਿਲਾਂ 1983 ਦੇ ਵਿੱਚ ਵੀ ਅਸੀਂ ਇਹ ਸਾਰਾ ਕੁਛ ਹੰਡਾਇਆ ਹੈ
ਬਿਲਕੁਲ ਕੋਈ ਸ਼ੱਕ ਨਹੀਂ ਜੀ
ਉਹ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਸਾਰੇ ਦਾ ਸਾਰਾ ਦੇਹਰਾਦੂਨ ਦੇ ਵਿੱਚ ਹੈ ਦੇਹਰਾਦੂਨ ਦੇ ਵਿੱਚ ਉੱਥੇ ਜਿਹੜੇ ਸਾਰੇ ਉਹ ਸ਼ਾਲਾਂ ਤੇ ਹੋਰ ਉਹਨਾਂ ਦੇ ਕੱਪੜੇ ਵੇਚਣ ਵਾਸਤੇ ਗਏ ਨੇ
ਜੀ
ਕਿਉਂਕਿ ਮੈਂ ਦੇਖਿਆ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਪੱਕੇ ਤੌਰ ਤੇ ਕਸ਼ਮੀਰੀਆਂ ਨੇ ਆਪਣੇ ਉਹ ਲਾਏ ਹੋਏ ਨੇ
ਟੈਂਟ ਦੇ
ਤੇ ਉੱਥੇ ਉਹ ਇਹ ਸਮਾਨ ਵੇਚਣ ਦਾ ਕੰਮ ਕਰਦੇ ਨੇ
ਜੀ
ਉਹਦੇ ਚ ਉਸ ਤਾਂ ਜਿਹੜੀ ਬਿਜ਼ਨਸ ਰਾਈਵਲਰੀ ਹੈ ਰੋਲ ਪਲੇ ਕਰ ਰਹੀ ਹੈ ਇਹ ਪਾਰ ਦੇ ਵਿੱਚ ਕਸ਼ਮੀਰੀਆਂ ਨੂੰ ਵਧਣਾ ਚਾਹੁੰਦੇ ਨੇ ਦੇਹਰਾਦੂਨ ਦੇ ਵਿੱਚ ਇਹ ਗੱਲ ਪਹਿਲੀ ਵਾਰੀ ਨਹੀਂ ਹੋਈ ਇਸ ਤੋਂ ਪਹਿਲਾਂ ਵੀ ਇਹ ਦੋ ਤਿੰਨ ਵਾਰੀ ਇਹ ਘਟਨਾ ਵਾਪਰ ਚੁੱਕੀ
ਹੋ ਚੁੱਕਿਆ
ਕਸ਼ਮੀਰ ਦੇ ਵਿੱਚ ਕੁਛ ਹੁੰਦਾ ਲਾਹਾ ਲੈ ਕੇ ਜਾਣੀ ਉਹ ਕਸ਼ਮੀਰੀਆਂ ਨੂੰ ਪੈ ਜਾਂਦੇ ਨੇ ਤੇ ਪ੍ਰਸ਼ਾਸਨ ਨੂੰ ਪਤਾ
ਅੱਛਾ
ਇੱਕ ਹੋਰ ਇਹਦੇ ਚ ਨੋਟ ਕਰਨ ਵਾਲੀ ਗੱਲ ਹੈ
ਜੀ
ਕਿ ਜਿਸ ਦਿਨ ਕੇਂਦਰ ਦੇ ਗ੍ਰਹਿ ਵਿਭਾਗ ਨੇ ਇੱਕ ਸਰਕੂਲਰ ਜਾਰੀ ਕੀਤਾ
ਜੀ
ਤੇ ਕਸ਼ਮੀਰ ਤੋਂ ਬਾਹਰ ਜਿਹੜੇ ਸਟੂਡੈਂਟ ਪੜ੍ਹ ਰਹੇ ਨੇ
ਕਸ਼ਮੀਰੀ
ਜਾਂ ਜਿਹੜੇ ਕੋਈ ਕਸ਼ਮੀਰੀ ਲੋਕ ਵਪਾਰ ਵਾਸਤੇ ਜਾਂ ਹੋਰ ਕਿਸੇ ਕੰਮ ਕਾਜ ਵਾਸਤੇ ਉੱਥੇ ਗਏ ਨੇ
ਜੀ
ਉਹਨਾਂ ਦੀ ਸੁਰੱਖਿਆ ਮਤਲਬ ਯਕੀਨੀ ਬਣਾਈ ਜਾਵੇ ਇਹ ਸਰਕੂਲਰ ਆਪਣੇ ਆਪ ਤੇ ਇੱਕ ਇਸ਼ਾਰਾ ਬਣ ਗਿਆ ਇਹਨਾਂ ਤੇ ਕਰੋ ਅਟੈਕ ਉਸ ਤੋਂ ਬਾਅਦ ਇਹ ਸਰਕੂਲਰ ਇਸ਼ੂ ਹੋਣ ਤੋਂ ਬਾਅਦ ਹੀ ਇਹ ਸ਼ੁਰੂ ਹੋਇਆ ਹੈ ਸਾਰਾ ਕੰਮ ਦੂਸਰੀ ਗੱਲ ਯਾਨੀ ਬਾਹਰਲੇ ਸੂਬਿਆਂ ਦੀ ਤਾਂ ਗੱਲ ਛੱਡੋ ਕਸ਼ਮੀਰ ਦੇ ਵਿੱਚ ਜੰਮੂ ਦੇ ਵਿੱਚ ਜੋ ਕੁਛ ਹੋਇਆ ਕਿਉਂਕਿ ਜੰਮੂ ਤਾਂ ਕਸ਼ਮੀਰ ਦਾ ਪਾਰਟ ਹੀ ਹੈ ਨਾ
ਜੀ 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 ਬਿਲਕੁਲ ਬਿਲਕੁਲ
ਕਸ਼ਮੀਰੀ ਲੋਕਾਂ ਦੀਆਂ ਗੱਡੀਆਂ ਸਾੜੀਆਂ
ਕਾਰਾਂ ਭੰਨੀਆਂ ਗਈਆਂ ਬਿਲਕੁਲ ਬਿਲਕੁਲ
ਕਾਰਾਂ ਭੰਨ ਦਿੱਤੀਆਂ ਗਈਆਂ ਤਾਂ ਯਾਨੀ ਇਹ ਸਾਰਾ ਕੁਛ ਯਾਨੀ ਜੰਮੂ ਦੇ ਵਿੱਚ ਵਾਪਰਿਆ ਤੇ ਜਿਹੜੇ ਗਵਰਨਰ ਸਾਹਿਬ ਨੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਆਗੂ ਉਹ ਕਹਿ ਰਹੇ ਨੇ ਕਿ ਸਥਿਤੀ ਨਾਰਮਲ ਹੈ ਜੀ ਕੋਈ ਸ਼ਾਂਤ ਹੋਈ ਹੈ
ਹਾਲਾਂਕਿ
ਉਹ ਚਾਰ ਪੰਜ ਛੇ ਦਿਨ ਹੋ ਗਏ ਕਰਫਿਊ ਚੱਲਿਆ
ਹੈਗਾ
ਮਤਲਬ ਇਹ ਵੀ ਇੱਕ ਸੋਚੀ ਸਮਝੀ ਸਾਜਿਸ਼ ਹੈ
ਜਿਹਦੇ
ਤਹਿਤ ਯਾਨੀ ਕਸ਼ਮੀਰੀਆਂ ਨੂੰ ਧਰਨਾ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਕਸ਼ਮੀਰੀਆਂ ਨੂੰ ਕਿਉਂਕਿ ਉਹ ਸਾਫਟ ਟਾਰਗੈਟ ਨੇ
ਜੀ
ਇਸ ਕਰਕੇ ਯਾਨੀ ਸਾਫਟ ਟਾਰਗੈਟ ਹੋਣ ਕਰਕੇ ਉਹਨਾਂ ਤੇ ਮਤਲਬ ਹਮਲੇ ਕੀਤੇ ਜਾ ਰਹੇ ਵਿਦਿਆਰਥੀਆਂ ਨੂੰ ਵਿਦਿਆਰਥੀ ਕਿਤੇ ਜਾਂਦੇ ਨੇ ਉਹਨਾਂ ਨੂੰ ਕੁੱਟ ਰਹੇ ਨੇ
ਯਾਨੀ
ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਖਤਰਨਾਕ ਨੇ ਇਹ ਇੱਕ ਤਰ੍ਹਾਂ ਨਾਲ ਜਿਹੜੀ ਕਸ਼ਮੀਰ ਲੋਕਾਂ ਦੀ ਅਲੈਦਗੀ ਦੀ ਭਾਵਨਾ ਹੈਗੀ ਹੈ ਉਹਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ
ਵਾਲੀ ਬਿਲਕੁਲ
ਇਹ ਭਾਰਤੀ ਜਨਤਾ ਪਾਰਟੀ ਵਾਲੇ ਤਿਉਹਾਰ ਸਾਰੇ ਬਹੁਤ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸਾਰਾ ਕੁਛ ਕਰ
ਕੋਈ ਸ਼ੱਕ ਨਹੀਂ ਸਾਥੀ ਜੀ ਕੋਈ ਸ਼ੱਕ ਨਹੀਂ ਤੋ ਸਾਥੀ ਜੀ ਅਖੀਰ ਦੇ ਵਿੱਚ ਮੈਂ ਤੁਹਾਨੂੰ ਇਹਦਾ ਵਿਸ਼ਲੇਸ਼ਣ ਇਹਦੇ ਬਾਰੇ ਵਿਸ਼ਲੇਸ਼ਣ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਇਹ ਜੋ ਲੋਕਾਂ ਦੇ ਵਿੱਚ ਜਿਹੜੀ ਇਹ ਸਹਿਮਤੀ ਪ੍ਰਗਟ ਕੀਤੀ ਜਾ ਰਹੀ ਹੈ ਇੱਕ ਖਾਸ ਇੱਕ ਖਾਸ ਸਟੇਟ ਦੇ ਇੱਕ ਖਾਸ ਧਰਮ ਦੇ ਲੋਕਾਂ ਦੇ ਖਿਲਾਫ ਔਰ ਆਪਣੇ ਆਪ ਨੂੰ ਉਸਨੂੰ ਪੋਲੀਟੀਕਲੀ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਤੁਹਾਡੇ ਖਿਆਲ ਦੇ ਨਾਲ ਇਹ ਕਿੱਥੇ ਤੱਕ ਕਾਮਯਾਬ ਇਹ ਹਿੰਦੁੱਤਵੀ ਤਾਕਤਾਂ ਹੋਣਗੀਆਂ
ਦੇਖੋ ਇਹ ਨੀਤੀ ਕਾਮਯਾਬ ਨਹੀਂ ਹੋ ਸਕਦੀ ਕਿਉਂਕਿ ਹਿੰਦੁਸਤਾਨ ਦੇ ਲੋਕ ਬੇਸਿਕਲੀ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਲਗਾਤਾਰ ਝੂਠਾ ਪ੍ਰਾਪੇਗੰਡਾ ਕਰਕੇ ਲਗਾਤਾਰ ਏਦਾਂ ਦੀਆਂ ਗੱਲਾਂ ਲਿਆ ਕੇ ਲਗਾਤਾਰ ਜਿਹੜੇ ਸੈਂਟੀਮੈਂਟਲ ਇਸ਼ੂ ਨੇ ਉਹਨਾਂ ਨੂੰ ਉਭਾਰ ਕੇ ਯਾਨੀ ਉਹਨਾਂ ਦੇ ਵਿੱਚ ਉਹਨਾਂ ਦੇ ਮਨਾਂ ਦੇ ਵਿੱਚ ਜ਼ਹਿਰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਦੇਖਿਆ ਹੈ ਕਿ ਇਹ ਜਿਹੜੀ ਜ਼ਹਿਰ ਹੁੰਦੀ ਹੈ
ਜੀ
ਉਹ ਜਦੋਂ ਇੱਕ ਅੱਧਾ ਵੀ ਹਵਾ ਦਾ ਠੰਡਾ ਗੁੱਲਾ ਆਉਂਦਾ ਤਾਂ ਸਾਰੀ ਸਾਰੀ ਜ਼ਹਿਰ ਉਹਦਾ ਬੇਅਸਰ ਹੋ ਜਾਂਦੀ ਹੈ ਕਿਉਂਕਿ ਅਸਲ ਦੇ ਵਿੱਚ ਜਿਹੜੇ ਉਹਨਾਂ ਦੇ ਬੁਨਿਆਦੀ ਮਸਲੇ ਨੇ
ਉਹ
ਸਾਰਿਆਂ ਦੇ ਸਾਂਝੇ ਨੇ ਹਿੰਦੁਸਤਾਨ ਦੇ ਲੋਕਾਂ ਦੇ ਵੀ ਪਾਕਿਸਤਾਨ ਦੇ ਲੋਕਾਂ ਦੇ ਵੀ
ਬਿਲਕੁਲ ਜੀ ਬਿਲਕੁਲ
ਉਹਨਾਂ ਦੀ ਲੁੱਟ ਕਰਨ ਵਾਲੇ ਸਾਂਝੇ ਨੇ ਉਹਨਾਂ ਤੇ ਤਸ਼ੱਦਦ ਕਰਨ ਵਾਲੇ ਉਹ ਇੱਕੋ ਜਿਹੇ ਨੇ
ਬਿਲਕੁਲ
ਇਸ ਕਰਕੇ ਯਾਨੀ ਜਦੋਂ ਹੀ ਕਿਤੇ ਥੋੜੀ ਜਿਹੀ ਸਥਿਤੀ ਨਾਰਮਲ ਹੁੰਦੀ ਹੈ ਤਾਂ ਸਾਰੀਆਂ ਗੱਲਾਂ ਨਾਰਮਲ ਹੁੰਦੀਆਂ ਉਦੋਂ ਫਿਰ ਮੰਗਾਂ ਉੱਠਦੀਆਂ ਨੇ ਕਿਉਂਕਿ ਸਾਡੇ ਤਾਂ ਬਹੁਤੇ ਲੋਕਾਂ ਦੇ ਖੂਨ ਦੇ ਰਿਸ਼ਤੇ ਨੇ ਉਹਨਾਂ ਨਾਲ
ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਜੀ
ਠੀਕ ਹੈ ਕਿ ਇੱਕ ਮਾਹੌਲ ਇਹੋ ਜਿਹਾ ਹੁੰਦਾ ਜਿੱਥੇ ਜਦੋਂ ਵੀ ਕੋਈ ਠੀਕ ਗੱਲ ਕਰਦਾ
ਉਹਨੂੰ
ਦਬਾਇਆ ਜਾਂਦਾ ਹੈਗਾ ਉਹਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਗੱਲ ਬਾਹਲੀ ਦੇਰ ਨਹੀਂ ਚੱਲ ਸਕਦੀ ਠੀਕ ਹੈ ਉਹ ਇਹ ਕਰ ਲੈਣਗੇ ਪਰ ਮੈਂ ਕਿਸੇ ਪਾਕਿਸਤਾਨੀ ਕਲਾਕਾਰ ਦਾ ਗੀਤ ਜਦੋਂ ਸੁਣਦਾ ਤਾਂ ਮੈਨੂੰ ਉਹ ਇਹ ਨੀ ਫਰਕ ਲੱਗਦਾ ਕਿ ਉਹ ਪਾਕਿਸਤਾਨੀ ਹੈ
ਪੰਜਾਬ
ਮੈਨੂੰ ਤਾਂ ਲੱਗਦਾ ਉਹ ਹਿੰਦੁਸਤਾਨੀ ਹੈ ਪੰਜਾਬੀ ਹੈ
ਹਾਂਜੀ ਬਿਲਕੁਲ ਕੋਈ ਸ਼ੱਕ ਨਹੀਂ
ਇਸੇ ਤਰ੍ਹਾਂ ਯਾਨੀ ਉਹਨਾਂ ਪਿੱਛੇ ਪਿੱਛੇ ਉੱਥੇ ਇੱਕ ਪ੍ਰਦਰਸ਼ਨ ਹੋਇਆ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਪੰਜਾਬੀ ਲਾਗੂ ਕਰੋ ਪੰਜਾਬੀ ਲਾਗੂ ਕੀਤੀ ਜਾਵੇ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਅਸੀਂ ਇਹਦੇ ਵਿੱਚ ਪੜ੍ਹਨਾ ਚਾਹੁੰਦੇ ਹਾਂ ਤਾਂ ਯਾਨੀ ਜਦੋਂ ਏਦਾਂ ਦੀਆਂ ਗੱਲਾਂ ਆਉਂਦੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਤਾਂ ਸਾਨੂੰ ਉਹ ਸ਼ਡਮਨ ਚੌਕ ਦੀ ਯਾਦ ਆਉਂਦੀ ਹੈ
ਬਿਲਕੁਲ
ਤੇ ਉਹਨੂੰ ਸੈਂਟਰਲ ਜੇਲ੍ਹ ਨੂੰ ਢਾਹ ਕੇ ਉਹ ਬਣਾਇਆ ਗਿਆ ਹੈਗਾ ਤੇ ਪਾਕਿਸਤਾਨ ਦੇ ਲੋਕ ਖੁਦ ਹੀ ਮੰਗ ਕਰ ਰਹੇ ਨੇ ਕਿ ਇਹ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਬਣਨਾ ਚਾਹੀਦਾ ਤਾਂ ਮਤਲਬ ਸਾਡੇ ਸ਼ਹੀਦ ਸਾਂਝੇ ਨੇ ਸਾਡੇ ਲੋਕਾਂ ਦੀਆਂ ਆਪਸ ਦੇ ਵਿੱਚ ਸਾਂਝਾ ਨੇ ਬਹੁਤ ਸਾਰੇ ਉੱਥੋਂ ਦੇ ਲੋਕ ਆਪਣੇ ਮਨਾਂ ਦੇ ਵਿੱਚ ਪੰਜਾਬ ਆਪਦੀ ਜਨਮ ਭੂਮੀ ਦੇ ਸੁਪਨੇ ਸਮੋਈ ਬੈਠੇ ਨੇ ਸਾਡੇ ਬਹੁਤ ਸਾਰੇ ਲੋਕ ਪਾਕਿਸਤਾਨ ਦੀਆਂ ਗੱਲਾਂ ਕਰਦੇ ਨੇ ਜਿੱਥੋਂ ਉੱਜੜ ਕੇ ਆਏ ਨੇ
ਆਪਣੀਆਂ
ਗੱਲਾਂ ਕਰਦੇ ਨੇ ਆਪਣੀਆਂ ਯਾਦਾਂ ਆਪਦੇ ਮਨਾਂ ਚ ਰੱਖੀ ਬੈਠੇ ਨੇ ਤਾਂ ਮਤਲਬ ਇਹ ਜਿਹੜੀ ਹੈਗੀ ਨਾ ਜਿਵੇਂ ਕਰਤਾਰਪੁਰ ਵਾਲਾ ਮਸਲਾ ਆਇਆ ਕਰਤਾਰਪੁਰ ਵਾਲੇ ਇਸ਼ੂ ਦੇ ਉੱਤੇ ਸਾਰੇ ਲੋਕ ਮਤਲਬ ਇੱਕ ਮੱਤ ਹੋ ਗਏ ਤਾਂ ਇਹੋ ਜਿਹੀਆਂ ਸਾਡੀਆਂ ਬਹੁਤ ਸਾਂਝਾਂ ਨੇ ਮੈਨੂੰ ਪੂਰਾ ਯਕੀਨ ਹੈ ਵੀ ਉਹ ਸਾਂਝਾਂ ਜਿਹੜੀਆਂ ਹੈਗੀਆਂ ਉਹ ਇਹ ਜਿਹੜੇ ਉਪਜਾਊ ਲੋਕ ਨੇ ਇਹਨਾਂ ਤੋਂ ਤੇ ਭਾਰੂ ਹੋਣਗੀਆਂ
ਸਾਂਝਾਂ
ਸਾਡੀਆਂ ਦਿੱਤਣਗੀਆਂ ਜਿਹੜਾ ਇਹ ਇੱਕ ਦੂਜੇ ਨਾਲ ਵੱਖਰੇ ਨੇ ਤਾਂ ਉਹਦੀ ਗੱਲ ਹੈਗੀ ਹੈ ਤੇ ਹਾਰੂਗੀ ਖਬਰਾਂ ਦੇ ਵਿੱਚ ਵੀ ਦਵਾਈ ਜਾਏਗੀ
ਬਿਲਕੁਲ ਬਿਲਕੁਲ ਸਾਥੀ ਜੀ ਬਿਲਕੁਲ ਤੋ ਸਾਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਰੇਡੀਓ ਤੇ ਆਏ ਔਰ ਲੋਕਾਂ ਨੂੰ ਸਾਡੇ ਸਰੋਤਿਆਂ ਨੂੰ ਆਗਾਹ ਕੀਤਾ ਕਿ ਜਿਹੜੀ ਪੋਲੀਟੀਸ਼ਨ ਆ ਖਾਸ ਕਰਕੇ ਜਿਹੜਾ ਹੁਣ ਦਾ ਮੋਦੀ ਦੇ ਅੰਡਰ ਜਿਹੜਾ ਹਿੰਦੁੱਤਵਤਾ ਦਾ ਜਿਹੜਾ ਏਜੰਡੇ ਦੇ ਤਹਿਤ ਇਹ ਨਵਉਦਾਰਵਾਦ ਨੂੰ ਜਾਂ ਲੋਕਾਂ ਲੋਕ ਵਿਰੋਧੀ ਜਿਹੜਾ ਇਹ ਕੰਮ ਕਰਨਾ ਚਾਹੁੰਦੇ ਨੇ ਇਹੋ ਜਿਹੇ ਪੈਂਤਲੀ ਜਿਹੜੇ ਵਰਤਦੇ ਨੇ ਸੋ ਸਾਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਉਂਦੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ
ਤੁਹਾਡਾ ਵੀ ਭਰਤੀ ਜੀ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਨੂੰ ਆਪਣੇ ਵਿਚਾਰ ਤੁਹਾਡੇ ਲੋਕਾਂ ਨਾਲ ਸਾਂਝੇ ਕਰਨ ਦਾ ਮੌਕਾ ਦਿੱਤਾ
ਸਦਮੇ ਬਹੁਤ ਦੀ ਗੱਲ ਏ
ਧੰਨਵਾਦ ਜੀ ਧੰਨਵਾਦ ਸਾਥੀ ਧੰਨਵਾਦ ਜੀ
ਦੌਰ ਦੇ ਵਿੱਚ ਨਹੀਂ ਉਹ ਇਲਾਕਾ ਜਿੱਥੇ ਹੋਇਆ ਬੰਬ ਧਮਾਕਾ ਉੱਥੇ ਇਹਦਾ ਮਰ ਗਿਆ ਅੱਬਾ ਜਿਸਮ ਦਾ ਕੋਈ ਨੀ ਹਿੱਸਾ ਲੱਭਾ ਮਾਪਿਆਂ ਦੀ ਬੜੀ ਲਾਡਲੀ ਧੀ ਏ ਉਹ ਪਿਓ ਦੇ ਬਾਹ ਨਾਲ ਲੱਗਦਾ ਜੀ ਏ ਕੱਲ ਪਰਸੋਂ ਦੀ ਇਹ ਘੁੰਮਦੀ ਪਈ ਏ ਹਰ ਇੱਕ ਨੂੰ ਇਹ ਪੁੱਛਣ ਡਈ ਏ ਉਹ ਸਭ ਨੂੰ ਕਹਿੰਦੀ ਚਾਚਾ ਤਾਇਆ ਮੇਰਾ ਪਾਪਾ ਕਿਉਂ ਨੀ ਆਇਆ ਅਸੀਂ ਸੁਣੀ ਜੋ ਦਰਦ ਕਹਾਣੀ ਅਸੀਂ ਸੁਣੀ ਜੋ ਦਰਦ ਕਹਾਣੀ ਅਸੀਂ ਤੇ ਹੋ ਗਏ ਪਾਣੀ ਓ ਪਾਣੀ ਮੇਰੀ ਗੁੱਡੋ ਮੈਨੂੰ ਕਹਿੰਦੀ ਪਾਪਾ ਇਹਨੂੰ ਮੇਰੀ ਦੇ ਦੇ ਮਹਿੰਦੀ ਮੇਰਾ ਨਿੱਕਾ ਗੁੱਡੂ ਕਹਿੰਦਾ ਮੈਂ ਵੀ ਨਹੀਂ ਖਿਡੌਣੇ ਲੈਂਦਾ छेती नाल मेरे पुत्र वड्डे जेब च कुछ रुपये कढ़े मैं भी सी कुछ कोलों पाए उस कुड़ी नू देना चाहे अगो तोतली जबान ना सानू कहिंदी की करने मैं पैसे मैं दी पापा पैसे लैन गया है केड़ा उथे रहन गया है शामी उन्हें आ जाना है मैनू मोटरसाइकिल ते बाना है लै जू मैनू आप बाजारे उथो लांगी सौदे सारे जेड़ी जेड़ी चीज है रहिंदी जुत्ती कपड़े चूड़ियां मेहंदी एक नेकी मेरे नाल करो हां और मेरे पापा नू काल करो हां आख्यो ताड़ी गुड्डो रानी अडीकन रही है ए मर जानी नाले आख्यो गुड्डो आखे होवंड ने बंब धमाके फिर दोवे हाथ स्थानू चके कूका सुनिया गईया मके आखे मेरे सोने रब्बा जग जग जीवे मेरा अब्बा कदी आखे मेरे सोने आला पापा आवे खैरी सला फिर फौरन राव छड़ खलोती अखों टिप टिप डिगण मोती रोंदी पई सी बंद सी अखां अखां विच सवाल सी लखां की लिखेगा इत्थे गोगे एदां दे कई हादसे हो गए हादसे बड़े अजीम होए ने और बच्चे कई यतीम होए ने किसे दा मर गया सिर दा साई किसे दियां ने भज्जियां बाई साडी सोच ते कम नहीं करदी क्यों हुंदी है दहशतगर्दी हुकूमत पुछे चाहुंदे की ने ओ दहशतगर्द वी इत्थों दे ही ने इन्हां दे नाल गल करना हां मसले सारे हल करना हां ओए बाहम रल के बह जण दोवें कौम ते सुख दी नींदर सोवें कौम ते सुख दी नींदर सोवें।
हाँ तो दोस्तों ये सन मुश्ताक आलम गोगा पाकिस्तान दे बहुत ही उम्दा किस्म दे ये कवि सी इन्हां दी पिछे जे इन्हां दी डैथ हो गई है। सो दोस्तों जिवें साथी नंदन कुमार जीत हुणी गल करके गए ने कि जड़ा जंग वा वो किसी भी मसले का हल कदे भी नहीं हो सकता और खास करके जदों आपां जाणदे आं कि भारत ते पाकिस्तान किसी टाइम आपां इक्को ही मुल्क हुंदा सीगा मेरे खुद दे मेरे मदर दा जिहड़ा बर्थ हैगा उह पाकिस्तान दा है आ उत्थों उजड़ के सारा परिवार मुड़ के आके पंजाब दे विच सैट होया और बड़ियां लंबियां उहदे विच कहानियां ने कि किस तरीके दे नाल नरमे दी एक बहुत वधिया उमदा किस्म दी जमीन छड के जदों पंजाब दे विच उह साडे नानके परिवार नूं जमीन अलॉट की गई बिल्कुल एक जंगलात किस्म की वह जमीन सी वाहन जोगी भी नहीं सी और किस तरीके नाल उन्होंने अपनी मेहनत करके उस जमीन नू वाहन दे लायक किया। सो बहुत ट्रैजडी वाली गल होगी जी जे ये मोदी सरकार पाकिस्तान के खिलाफ यहो जहा कोई एक्शन लेंदी है और असी जानते हैं कि यदा जरा सब तो जिमें साथी जी भी दस के गए हैं कि जड़िया दोनों ही भारत ते पाकिस्तान न्यूकलीयर पावर ने और पंजाब बार्डर का एक एक स्टेट होने के नाल और सब तो ज़्यादा जरा नुकसान वा वो पंजाब नू होगा ये असी सारे जानते हैं और पंजाब के लोग भी इस गल नू जानन और जरा यह मीडिया के जी एक लोगों की सहमति मैनुफैक्चर की जा रही है उन्होंने गलों के नहीं अपन आना चाहिए। दोस्तों मैं एक होर भी थोड़े नाल शायद मैं रेडियो ते पहला भी सांझी की हो खास करके साडे कश्मीरी लोगों के नाल ये गल जुड़ी हुई है एक मोहाली विच चंडीगढ़ मोहाली दे विच सैक्टर 10 दे विच एक इंस्टीट्यूट हैगा उन्हूं कहिंदे ने सी पता नहीं शायद हुण उहदा नाम बदल गया होवे पर उस टाइम दे उपर ये गल मेरे ख्याल 94-95 दी है उत्थे हैगा जी CEDT करके सेंटर फॉर इलेक्ट्रॉनिक्स डिज़ाइन एंड टेक्नोलॉजी सरकारी इंस्टीट्यूट आ और बहुत ही वधिया इंस्टीट्यूट आ और उस टाइम दे उपर उन्हां ने एक शोर्ट कोर्सेज चलाए सीगे वक्रे वक्रे सबजैक्ट इलेक्ट्रॉनिक्स दे नाल रिलेटड और उहदे विच कोई पास फेल नहीं सीगा सिर्फ अपनी तुसी उत्थे आके ट्रेनिंग करो 3-4 महीने दे शूट कोर्सेज होंदे सीगे और बहुत ही उमदा किस्म दा। सो एनीवे मैं असल जिहड़ी गल करनी चाहुंदा जदों मैं उत्थे कोर्स कर रहा सीगा तां बिल्कुल इहो जी कोई घटना उस टाइम दे उपर मैनूं हुण याद नहीं किहड़ी सीगी ये कश्मीर दे विच घटना हुई और उत्थे दा जिहड़ा एक REC कॉलेज आ रिजनल इंजीनियरिंग कॉलेज है वह बंद करता गया और उत्थे दे जिहड़े कॉलेज दे जिहड़े फाइनल ईयर दे स्टूडेंट सीगे ਉਹਨਾਂ ਦਾ ਜਿਹੜਾ ਫਾਈਨਲੀ ਦਾ ਪ੍ਰੋਜੈਕਟ ਕਰਨ ਵਾਸਤੇ ਪ੍ਰੈਕਟੀਕਲ ਜਿਹੜਾ ਉਹਨਾਂ ਦਾ ਪ੍ਰੋਜੈਕਟ ਕਰਨ ਵਾਸਤੇ ਉਹ ਇਹ 13 ਸਟੂਡੈਂਟ ਸੀਗੇ ਜਿਹਦੇ ਵਿੱਚ 3 ਕਮਿਰਖਲ ਕੁੜੀਆਂ ਸੀਗੀਆਂ ਅਤੇ ਬਾਕੀ 10 ਮੁੰਡੇ ਸੀਗੇ ਉਹ ਇਹਦੇ CEDT ਦੇ ਵਿੱਚ ਉਹ ਭੇਜੇ ਗਏ ਆਪਣਾ ਪ੍ਰੋਜੈਕਟ ਕਰਨ ਵਾਸਤੇ ਸੋ ਉਸ ਟਾਈਮ ਦੇ ਵਿੱਚ ਮੇਰਾ ਉਹਨਾਂ ਨਾਲ ਇੰਟਰੈਕਸ਼ਨ ਹੋਣ ਦਾ ਬਹੁਤ ਮੌਕਾ ਮਿਲਿਆ ਐਨੀਵੇ ਮੈਂ ਨਾਗਪੁਰ ਵੀ ਪੜ੍ਹਦਾ ਸੀ ਉੱਥੇ ਵੀ ਸੀਗੇ ਸਾਡੇ ਨਾਲ ਮੁੰਡੇ ਇੱਕ ਬਹੁਤ ਹੀ ਇੰਟੈਲੀਜੈਂਟ ਬਹੁਤ ਹੀ ਡਾਊਨ ਟੂ ਅਰਥ ਔਰ ਬਹੁਤ ਹੀ ਸ਼ਰੀਫ ਕਿਸਮ ਦੇ ਜਿਹੜੇ ਲੋਕ ਮੈਂ ਆਪਣਾ ਐਕਸਪੀਰੀਅੰਸ ਕੀਤਾ ਔਰ ਜਿੰਨੀ ਕਿਉਂਕਿ ਘਰ ਦੇ ਵਿੱਚ ਹਮੇਸ਼ਾ ਹੀ ਇਹੋ ਜਿਹਾ ਮਾਹੌਲ ਰਿਹਾ ਕਿ ਇਹਨਾਂ ਲੋਕਾਂ ਨਾਲ ਹਮੇਸ਼ਾ ਹੀ ਅਸੀਂ ਸਿੰਪਥੀ ਰੱਖੀ ਹੈ ਸੋ ਮੈਂ ਆਪਣੇ ਹਿਸਾਬ ਨਾਲ ਜਿੰਨੀ ਵੀ ਉਹਨਾਂ ਦੀ ਉਸ ਟਾਈਮ ਦੇ ਉੱਪਰ ਉਹਨਾਂ ਦੇ ਪ੍ਰੋਜੈਕਟ ਦੇ ਵਿੱਚ ਮੈਂ ਮਦਦ ਕਰ ਸਕਦਾ ਸੀਗਾ ਉਹਨਾਂ ਦੀ ਕੀਤੀ ਸੋ ਇੱਕ ਬਹੁਤ ਹੀ ਇਹ ਜਿਹੜੇ ਇਹ ਜੰਗ ਦੇ ਜਿਹੜੇ ਡਰੰਮ ਜਿਹੜੇ ਵਜਾਏ ਜਾ ਰਹੇ ਆ ਸਾਨੂੰ ਬਿਲਕੁਲ ਵੀ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਔਰ ਬਿਲਕੁਲ ਗੁਆਂਢੀ ਮੁਲਕ ਦੇ ਨਾਲ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਆ ਸੋ ਦੋਸਤੋ ਅਗਲੇ ਟੌਪਿਕ 'ਤੇ ਆਪਣੇ ਕੋਲ ਮਿਰਖਲ ਅਨੂ ਜੀ ਉਹਨਾਂ ਨੂੰ ਥੋੜ੍ਹਾ ਕੰਮ ਸੀਗਾ ਚਲੇ ਗਏ ਨੇ ਸੋ ਜਿਹੜੀ ਅਸੀਂ ਗੱਲਬਾਤ ਸਰਦਾਰਾ ਸਿੰਘ ਜੌਹਲ ਦੀ ਜਿਹੜਾ ਆਪਣੇ ਆਪ ਨੂੰ ਇੱਕ ਬਹੁਤ ਵੱਡਾ ਇਕੋਨੋਮਿਸਟ ਸਮਝਦਾ ਹੈ ਪਦਮ ਭੂਸ਼ਣ ਅਵਾਰਡ ਵੀ ਮਿਲਿਆ ਅਸੀਂ ਪਿਛਲੇ 2-3 ਹਫ਼ਤੇ ਤੋਂ ਉਹਦੇ ਬਾਰੇ ਗੱਲਬਾਤ ਕਰ ਰਹੇ ਸੀਗੇ ਅਸਲ ਦੇ ਵਿੱਚ ਉਹ ਕਿਸਾਨਾਂ ਦਾ ਦੁਖੀ ਹੈ ਕਿਸਾਨਾਂ ਦਾ ਦੋਸਤ ਨਹੀਂ ਹੈ ਕਿਉਂਕਿ ਉਹ ਹਜੇ ਤੱਕ ਵੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਜਿਹੜਾ ਵਰਲਡ ਬੈਂਕ ਅਤੇ IMF ਵਰਗੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵਾਸਤੇ ਹੀ ਕੰਮ ਕਰ ਰਿਹਾ ਹੈ ਸੋ ਸਾਡੇ ਸਾਥੀ ਨੇ ਜੀ ਸਾਥੀ ਹਰਨੇਕ ਸਿੰਘ ਮਹਿਮਾ ਫਿਰੋਜ਼ਪੁਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਨੇ ਇਹ ਔਰ ਡਕੌਂਦਾ ਦੇ ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਪ੍ਰਧਾਨ ਨੇ ਸੋ ਉਹਨਾਂ ਨੇ ਸਾਡਾ ਰੇਡੀਓ ਪ੍ਰੋਗਰਾਮ ਸੁਣ ਕੇ ਇੱਕ ਬਹੁਤ ਹੀ ਇੱਕ ਪੇਂਡੂ ਤਰੀਕੇ ਦੇ ਨਾਲ ਇੱਕ ਆਮ ਭਾਸ਼ਾ ਦੇ ਵਿੱਚ ਕਿਉਂਕਿ ਸਾਡੇ ਕੋਲੋਂ ਗਲਤੀ ਹੋ ਜਾਂਦੀ ਹੈ ਕਿ ਅਸੀਂ ਵਿੱਚ ਅੰਗਰੇਜ਼ੀ ਦੇ ਸ਼ਬਦ ਵਰਤਦੇ ਹਾਂ ਕਈ ਵਾਰੀ ਅਸਲ ਦੇ ਵਿੱਚ ਜਿੱਥੇ ਤੱਕ ਅਸੀਂ ਆਵਾਜ਼ ਆਪਣੀ ਪਹੁੰਚਾਉਣੀ ਹੁੰਦੀ ਹੈ ਜਿਹੜੇ ਖਾਸ ਕਰਕੇ ਜਿਹੜੇ ਕਿਸਾਨ ਨੇ ਪਿੰਡਾਂ ਦੇ ਵਿੱਚ ਉਹਨਾਂ ਤੱਕ ਸ਼ਾਇਦ ਉਹਨਾਂ ਦੀ ਗੱਲ ਉਹ ਨਾ ਚੰਗੀ ਤਰ੍ਹਾਂ ਸਮਝ ਆਵੇ ਸੋ ਇਹਨਾਂ ਨੇ ਸਾਡੇ ਵਾਲਾ ਰੇਡੀਓ ਸੁਣ ਕੇ ਅਤੇ ਆਪਣੀ ਨਾਲ ਰਿਸਰਚ ਕਰਕੇ ਇੱਕ ਬਹੁਤ ਵਧੀਆ ਫੇਸਬੁੱਕ ਦੇ ਉੱਪਰ ਇਸੇ ਹੀ ਮਸਲੇ ਦੇ ਉੱਪਰ ਮੈਂ ਆਪਣੀ ਫੇਸਬੁੱਕ ਦੀ ਟਾਈਮਲਾਈਨ 'ਤੇ ਵੀ ਸ਼ੇਅਰ ਕੀਤੀ ਹੋਈ ਹੈ ਸੋ ਸਰਦਾਰਾ ਸਿੰਘ ਜੌਹਲ ਬਾਰੇ ਇਹਨਾਂ ਨੇ ਉਹ ਜੀ ਗੱਲਬਾਤ ਕੀਤੀ ਹੋਈ ਹੈ ਸੋ ਮੈਂ ਜਾਣ ਤੋਂ ਪਹਿਲਾਂ ਇਹ ਚਲਾ ਕੇ ਜਾਵਾਂਗਾ ਅਤੇ ਜਿੰਨੀ ਅੱਜ ਚੱਲ ਜੂਗੀ ਅਤੇ ਅਗਲੇ ਹਫ਼ਤੇ ਫਿਰ ਅਸੀਂ ਇਸ ਗੱਲ ਨੂੰ ਜਾਰੀ ਰੱਖਾਂਗੇ ਦੋਸਤੋ ਸੋ ਸਾਡੇ ਵੱਲੋਂ ਰੇਡੀਓ ਇਨਕਲਾਬ ਤੋਂ ਸਾਡੇ ਵੱਲੋਂ ਸਲਾਮ ਜੀ ਅਤੇ ਅਗਲੇ ਹਫ਼ਤੇ ਫਿਰ ਮਿਲਾਂਗੇ ਧੰਨਵਾਦ ਜੀ
ਹਾਂਜੀ ਕਿਸਾਨ ਦੋਸਤੋ ਮਾਫ਼ੀ ਚਾਹੁੰਦਾ ਆਪਾਂ ਗੱਲ ਕੀਤੀ ਸੀ ਵੀ ਅੱਜ ਦੁਪਹਿਰ ਤੋਂ ਬਾਅਦ ਥੋੜ੍ਹਾ ਲਾਈਵ ਹੋ ਕੇ ਗੱਲਬਾਤ ਕਰਾਂਗੇ ਪਰ ਉਹ 18 ਵਾਲੀ ਜਿਹੜੀ ਤਿਆਰੀ ਹੈ ਉਹ 18 ਵਾਲੀ ਤਿਆਰੀ ਕਰਦਿਆਂ ਕਰਦਿਆਂ ਲੇਟ ਹੋ ਗਏ ਸੋ ਮੈਂ ਚਾਹੁੰਦਾ ਸੀ ਕਿ ਇੱਕ ਜਿਹੜਾ ਸਭ ਤੋਂ ਪਹਿਲਾਂ ਮੈਂ ਬੇਨਤੀ ਇਹ ਕਰਦਿਆਂ ਕਿ ਇਸ ਮਸਲੇ 'ਤੇ ਗੱਲ ਕਰਨੀ ਚਾਹੀਦੀ ਸੀ ਕਿਸੇ ਵਾਹਵਾ ਪੜ੍ਹੇ ਲਿਖੇ ਬੰਦੇ ਨੂੰ ਕਿਸੇ ਬੁੱਧੀਜੀਵੀ ਨੂੰ ਮੇਰੇ ਵਰਗਾ ਇੱਕ ਆਮ ਕਿਸਾਨ ਥੋੜ੍ਹਾ ਘੱਟ ਜਿਹਾ ਪੜ੍ਹਿਆ ਲਿਖਿਆ ਇਹਦੇ 'ਤੇ ਕੋਈ ਗੱਲ ਕਰਨੀ ਔਖੀ ਹੈ ਪਰ ਮੈਨੂੰ ਲੋੜ ਲੱਗੀ ਗੱਲ ਕਰਨ ਦੀ ਇਸ ਕਰਕੇ ਮੈਂ ਸਿਰਫ ਇਸੇ ਲਈ ਇਹ ਗੱਲ ਕਰਦਾ ਪਿਆ ਦੂਜੀ ਗੱਲ ਇਹ ਵੀ ਬੋਲਣ ਦੌਰਾਨ ਜਿਹੜੇ ਸ਼ਬਦ ਨੇ ਮੈਂ ਇਹ ਕਦੇ ਨਹੀਂ ਕੋਸ਼ਿਸ਼ ਕਰਾਂਗਾ ਕਿ ਜੋ ਨੇਚਰ ਹੈ ਜੋ ਅਸੀਂ ਆਮ ਨਿੱਤ ਦਿਹਾੜੀ ਬੋਲਦੇ ਚੱਲਦੇ ਹਾਂ ਗੱਲਾਂ ਕਰਦੇ ਉਹਦੇ ਤੋਂ ਬਿਨਾਂ ਬੜੇ ਚੋਪੜੇ ਜਿਹੇ ਸ਼ਬਦ ਲੱਭਾਂ ਕਿਤੋਂ ਜਾਂ ਲੱਭ ਕੇ ਉਹਨਾਂ ਸ਼ਬਦਾਂ ਨੂੰ ਆਪ ਚੋਪੜ ਕੇ ਪੇਸ਼ ਕਰਾਂ ਜਿਸ ਤਰ੍ਹਾਂ ਉਹ ਪਾਸ਼ ਦੀ ਇੱਕ ਹੈ ਨਾ ਕਵਿਤਾ ਕਿ ਮੈਥੋਂ ਆਸ ਨਾ ਕਰਿਓ ਕਿ ਖੇਤਾਂ ਦਾ ਪੁੱਤ ਹੋ ਕੇ ਮੈਂ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ। ਸੋ ਇਹ ਗੱਲ ਵੀ ਮੇਰੇ ਵਰਗੇ ਬੰਦੇ ਤੋਂ ਵੀ ਆਸ ਨਹੀਂ ਕਰਨੀ ਚਾਹੀਦੀ ਵੀ ਬੜੇ ਸੋਹਣੇ ਚੋਪੜੇ ਚੋਪੜੇ ਸਿਆਣਿਆਂ ਵਾਲੇ ਸ਼ਬਦ ਮੈਂ ਕੋਈ ਬੋਲ ਸਕਾਂਗਾ, ਕਿਉਂਕਿ ਜਿਸ ਤਰ੍ਹਾਂ ਦੀ ਬੋਲੀ ਹੈ ਆ ਸਾਡੀ, ਜੋ ਅਸੀਂ ਬੋਲਦੇ ਹਾਂ ਉਹੀ ਬੋਲਾਂਗਾ ਮੈਂ, ਉਹਨੂੰ ਮਤਲਬ ਆਪਦੀ ਨੇਚਰ ਦੇ ਖਿਲਾਫ ਜਾ ਕੇ ਨਹੀਂ ਕੁਛ ਬੋਲ ਸਕਦਾ। ਸੋ ਗੱਲ ਜਿਹੜੀ ਕਰਨੀ ਹੈ ਉਹ ਇੱਕ ਮਰਵਾ ਜਿਹਾ ਬੁੱਢਾ ਹੈ, ਜੌਲ ਜੌਲ ਉਹਦਾ ਨਾਂ, ਸਰਦਾਰਾ ਸਿੰਘ ਜੌਲ। ਉਹਦੀਆਂ ਵੀਡੀਓ 'ਤੇ ਕਾਫੀ ਗੱਲਬਾਤ ਹੋਈ ਪਿਛਲੇ ਦਿਨਾਂ 'ਚ, ਕੁਛ ਲੋਕਾਂ ਨੇ ਉਹਦੇ ਹੱਕ 'ਚ ਮਤਲਬ ਉਹਦੀਆਂ ਵੀਡੀਓ ਸ਼ੇਅਰ ਕੀਤੀਆਂ ਉਹਦੇ ਹੱਕ 'ਚ ਜਾ ਕੇ ਵੀ ਵੇਖੋ ਜੀ ਕਿੰਨੀ ਸੋਹਣੀ ਗੱਲ ਸਰਦਾਰਾ ਸਿੰਘ ਜੌਲ ਕਰ ਰਿਹਾ। ਕੁਛ ਲੋਕਾਂ ਨੇ ਮਤਲਬ ਉਹਦੀ ਹਕੀਕਤ ਜਾਣ ਕੇ ਉਹਦਾ ਪਿਛੋਕੜ ਵੇਖ ਕੇ ਸਾਰਾ ਅਤੇ ਉਹਦੇ ਵਿੱਚੋਂ ਸੱਚਾਈ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸਲ ਦੇ ਵਿੱਚ ਇਹਦੇ ਕਹਿਣ ਦੇ ਪਿੱਛੇ ਕਾਰਨ ਕੀ ਹੈ, ਕੀ ਕਹਿ ਰਿਹਾ। ਮੈਂ ਸੁਣਿਆ ਸੀ ਇਨਕਲਾਬ ਰੇਡੀਓ ਨਿਊਜ਼ੀਲੈਂਡ 'ਤੇ ਵੀ ਸੀ ਉਹਨਾਂ ਦਾ, ਇੱਕ ਹੋਰ ਸੀ ਰੇਡੀਓ ਚੈਨਲ ਉਹਦੇ 'ਤੇ ਵੀ ਗੱਲ ਕਰਦੇ ਪਏ ਸੀ। ਸੋ ਬੜਾ ਸੋਹਣਾ ਉਪਰਾਲਾ ਸੀ ਉਹਨਾਂ ਲੋਕਾਂ ਦਾ ਕਿ ਐਡੀ ਦੂਰ ਬੈਠੇ ਹੋਏ ਵੀ ਫਿਕਰ ਕਰਦੇ ਨੇ ਸਾਡਾ, ਸਾਡੀ ਕਿਸਾਨੀ ਦਾ, ਸਾਡੇ ਪੰਜਾਬ ਦਾ, ਹਿੰਦੁਸਤਾਨ ਦਾ ਫਿਕਰ ਕਰਦੇ ਨੇ। ਸੋ ਮੈਂ ਜੋ ਮੈਨੂੰ ਲੱਗਾ ਉਹਦੀ ਗੱਲ 'ਚੋਂ, ਫਿਰ ਉਹੀ ਗੱਲ ਹੈ ਕਿ ਮੈਂ ਕੋਈ ਬੜਾ ਵੱਡਾ ਸਿਆਣਾ ਬੁੱਧੀਜੀਵੀ ਪੜ੍ਹਿਆ ਲਿਖਿਆ ਬੰਦਾ ਤਾਂ ਹੈ ਨਹੀਂ, ਸਿੱਧਾ ਸਾਦਾ ਕਿਸਾਨ ਹਾਂ, ਪਰ ਉਹਦੀਆਂ ਗੱਲਾਂ 'ਚੋਂ ਮੈਨੂੰ ਜਿਹੜੀ ਗੱਲ ਲੱਗੀ ਹੈ ਨਾ, ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਅਸੀਂ ਬੱਕਰਾ ਵੀ ਰੱਖਣੇ ਹਾਂ ਅਤੇ ਕੱਟੇ ਵੀ ਸਾਡੇ ਘਰੇ ਹੈਗੇ ਨੇ, ਕੱਟੇ ਨੂੰ ਸੋਹਣਾ ਜਿਹਾ ਫੋਸ ਆਵੇ ਤਾਂ ਉਹਦੀ ਨਿਸ਼ਾਨੀ ਹੈ ਵੀ ਤੰਦਰੁਸਤ ਹੈ, ਅਤੇ ਬੱਕਰੇ ਨੂੰ ਨਿੱਕੀਆਂ ਨਿੱਕੀਆਂ ਮੇਂਗਣਾ ਆਉਣ ਤਾਂ ਅਸੀਂ ਕਹਿੰਦੇ ਵੀ ਤੰਦਰੁਸਤ ਹੈ, ਬੜੀਆਂ ਸੋਹਣੀਆਂ ਮੇਂਗਣਾ ਕਰਦਾ, ਅਤੇ ਜੇ ਕਿਤੇ ਬੱਕਰਾ ਫੋਸ ਕਰਨ ਲੱਗ ਪਿਆ ਤਾਂ ਬਿਮਾਰ ਹੋ ਗਿਆ, ਕਿ ਫੋਸ ਇਹ ਨਹੀਂ ਕਰ ਸਕਦਾ, ਫੋਸ ਇਹ ਤਾਂ ਮੇਂਗਣਾ ਕਰੇਗਾ, ਅਤੇ ਜੇ ਕਿਤੇ ਕੱਟਾ ਮੇਂਗਣਾ ਕਰਨ ਲੱਗ ਪਿਆ ਅੱਖਾਂ ਤਾਂ ਵੀ ਅੱਖਾਂ ਬਿਮਾਰ ਹੋ ਗਿਆ, ਵੀ ਇਹ ਫੋਸ ਕਰਦਾ ਮੇਂਗਣਾ ਨਹੀਂ ਕਰ ਸਕਦਾ। ਇਹੀ ਗੱਲ ਮੈਂ ਨਾ ਵੀ ਇਹ ਬੁੱਢੇ 'ਤੇ ਲਾਗੂ ਹੁੰਦੀ ਹੈ, ਉਹ ਕਿਹੜੀ ਗੱਲ ਹੈ ਕਿ ਜਦੋਂ ਇਹਨੇ ਇਹ ਗੱਲ ਕਹੀ ਬਿਜਲੀ ਵਾਲੀ, MSP ਵਾਲੀ, ਇਹ ਸਾਰੀਆਂ, ਤਾਂ ਫੌਰਨ ਸ਼ੱਕ ਹੋ ਗਿਆ ਵੀ ਯਾਰ ਇਹ ਬੰਦਾ ਚੰਗੀ ਗੱਲ ਅਤੇ ਕਿਸਾਨਾਂ ਦੇ ਹਿੱਤ ਦੀ ਗੱਲ ਤਾਂ ਕਰ ਹੀ ਨਹੀਂ ਸਕਦਾ। ਸੋ ਇਹਦੀ ਗੱਲ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਰਾਜ ਜ਼ਰੂਰ ਛਿਪਿਆ, ਜਿਵੇਂ ਸ਼ੱਕ ਕਰ ਲੈਂਦੇ ਨਾ ਵੀ ਬੱਕਰਾ ਬਿਮਾਰ ਹੈ, ਭਾਈ ਦਵਾਈ ਦਵਾਈਏ ਵੀ ਇਹ ਤਾਂ ਫੋਸ ਨਹੀਂ ਕਰ ਸਕਦਾ, ਉਹ ਹੀ ਗੱਲ ਹੈ ਵੀ ਇਹ ਬੁੱਢਾ ਚੰਗੀ ਗੱਲ ਨਹੀਂ ਕਰ ਸਕਦਾ। ਸੋ ਇਹ ਬੁੱਢਾ ਅਸਲ 'ਚ ਮੈਂ ਜਿੰਨੀ ਕੁ ਸੁਣਿਆ ਸੁਣਾਇਆ ਹੈ, ਪੜਤਾਲ ਤਾਂ ਕਾਹਦੀ ਪੜਤਾਲ ਹੁੰਦੀ, ਕਿਤਾਬਾਂ ਕਤੂਬਾਂ ਪੜ੍ਹਿਆ ਉਹ ਕਿੱਥੇ ਟਾਈਮ ਹੈਗਾ, ਮਟਰਾਂ ਨੇ ਜਾਨ ਖਾਧੀ ਹੈਗੀ ਹੈ, ਮਟਰ ਜੇ ਤਾਂ ਮੀਂਹ ਨਾ ਪਵੇ ਤਾਂ ਆਉਂਦੇ ਨੇ ਭਾਈ ਜ਼ਿਆਦੇ ਆ ਗਏ ਨੇ ਤਾਂ ਸਸਤੇ ਨੇ, ਅਤੇ ਜੇ ਮੀਂਹ ਪੈ ਗਿਆ ਤਾਂ ਕਹਿੰਦੇ ਨੇ ਅੱਜ ਤਾਂ ਆਏ ਹੀ ਕੋਈ ਵਪਾਰੀ ਨਹੀਂ ਆਇਆ ਤਾਂ ਸਸਤੇ ਨੇ। ਸੋ ਇਹ ਜਿਹੜਾ ਮਰਵਾ ਜਿਹਾ ਬੁੱਢਾ ਹੈ, ਇਹ ਇੱਕ ਇਹਦੇ ਸ਼ਾਇਦ ਪੁੱਤਰਾਂ ਪਤਰਾਂ ਤੱਕ ਮੇਰੀ ਇਹ ਵੀਡੀਓ ਪਹੁੰਚ ਜਾਵੇ ਤਾਂ ਮੇਰੀ ਬੇਨਤੀ ਉਹਨਾਂ ਨੂੰ ਵੀ ਸਮਝਾਓ ਆਪਦੇ ਪਿਓ ਨੂੰ, ਮਰਨ ਦੇ ਕਿਨਾਰੇ 'ਤੇ ਆ, ਹੁਣ ਜਾਣ ਲੱਗਾ ਤਾਂ ਇਹ ਜਿਹੜੀ ਗੱਦਾਰੀ ਇਹ ਕਿਸਾਨਾਂ ਨਾਲ ਨਾ ਕਰੇ, ਆਪਦੀ ਨਸਲ ਨਾਲ, ਪੰਜਾਬੀ ਹੈ ਪੰਜਾਬੀਆਂ ਨਾਲ, ਹੁਣ ਜਾਣ ਲੱਗਾ ਤਾਂ ਛੱਡ ਦੇਵੇ ਇਹ ਰਿਜ਼ਰਵ ਬੈਂਕ ਦਾ ਪਿੱਠੂ ਬੰਨਾ, ਇਹ ਕਾਰਪੋਰੇਟ ਘਰਾਣਿਆਂ ਦਾ ਪਿੱਠੂ ਬੰਨਾ, ਇਹ ਵਰਲਡ ਬੈਂਕ ਦਾ ਪਿੱਠੂ ਬੰਨਾ, ਅਮੀਰਾਂ ਦਾ ਪਿੱਠੂ ਬੰਨਾ, ਸਰਕਾਰ ਦਾ ਪਿੱਠੂ ਬੰਨਾ, ਰਿਲਾਇੰਸ ਅੰਬਾਨੀ ਅਦਾਨੀ ਬਿਰਲੇ ਟਾਟੇ ਦਾ ਪਿੱਠੂ ਬੰਨਾ, ਹੁਣ ਤਾਂ ਮਰਨ ਦੇ ਕਿਨਾਰੇ ਆ, ਕੱਲ੍ਹ ਨੂੰ ਮਰ ਜਾਏਗਾ ਤਾਂ ਕੀ ਉਹਨਾਂ ਤੋਂ ਕੋਈ ਅਵਾਰਡ ਸ਼ਵਾਰਡ ਲੈ ਕੇ ਤਾਂ ਕੀ ਨਾਲ ਲੈ ਜਾਏਗਾ, ਸਮਝਾਓ ਕੁਛ, ਤੁਹਾਡੀ ਵੀ ਮਿੱਟੀ ਪਲੀਤ ਕਰਦਾ ਪਿਆ ਜੇ। ਸੋ ਇਹ ਜਿਹੜਾ ਬੁੱਢਾ ਜਿਹਾ ਇਹ ਰਿਜ਼ਰਵ ਬੈਂਕ ਦਾ ਵੀ ਇਹਦੇ ਦਰ ਰਿਹਾ, ਇਹ ਹੁਣ ਵਾਈਸ ਚਾਂਸਲਰ ਹੈ ਐਗਰੀਕਲਚਰ ਯੂਨੀਵਰਸਿਟੀ ਬਠਿੰਡੇ, ਇਹਨੂੰ ਕੋਈ ਪਦਮ ਸ਼੍ਰੀ ਇਸ ਤਰ੍ਹਾਂ ਦਾ ਕੋਈ ਅਵਾਰਡ ਵੀ ਮਿਲਿਆ ਹੋਇਆ, ਅਵਾਰਡ ਮੁੱਲ ਵਿਖਦੇ ਨੇ, ਜਾਂ ਤਾਂ ਪੈਸੇ ਦੇ ਕੇ ਲੈ ਲਓ ਅਤੇ ਜਾਂ ਇਸ ਬੁੱਢੇ ਤਰ੍ਹਾਂ ਉਹਨਾਂ ਦੀ ਚਾਕਰੀ ਕਰੋ ਤਾਂ ਮਿਲ ਜਾਂਦੇ ਨੇ। ਸੋ ਇਹ ਇਹਦੀ ਇਹਨੂੰ ਚਾਕਰੀ ਕਰਨ ਕਰਕੇ ਮਿਲਿਆ, ਪੈਸੇ ਭਰਨ ਵਾਲਾ ਤਾਂ ਨਹੀਂ ਲੱਗਦਾ ਹੈਗਾ, ਤਾਂ ਕੰਜੂਸ ਜਿਹਾ ਵੇਖਣ ਨੂੰ, ਸੋ ਪੈਸੇ ਪੂਸੇ ਭਰ ਕੇ ਤਾਂ ਨਹੀਂ, ਤਾਂ ਇਹਨੇ ਉਹ ਚਾਕਰੀ ਕਰਕੇ ਉਹ ਲਿਆ ਹੋਇਆ ਜ਼ਰੂਰ। ਇਹ ਜਿਹੜੀਆਂ ਗੱਲਾਂ ਕਰ ਰਿਹਾ ਬੁੱਢਾ, ਇੱਕ ਅੰਗਰੇਜ਼ੀ 'ਚ ਸ਼ਬਦ ਬੋਲਦਾ ਹੈ, ਐਵਰੀ ਡਰੋਪ ਆਫ ਵਾਈਟ ਵਾਟਰ ਸ਼ੁੱਡ ਬੀ ਪ੍ਰਾਈਜ਼, ਕਿ ਇੱਕ ਇੱਕ ਬੂੰਦ ਦੇ ਪੈਸੇ ਲਓ ਕਿਸਾਨਾਂ ਤੋਂ, ਲੈਣੇ ਚਾਹੀਦੇ ਨੇ, ਠੀਕ ਲੈਣੇ ਚਾਹੀਦੇ ਨੇ, ਪਿਓ ਤੇਰੇ ਪਿਓ ਦਾ ਨਾ ਪਾਣੀ, ਪਾਣੀ ਤੇਰੇ ਪਿਓ ਦਾ ਵੀ ਜਿਹੜਾ ਪਾਣੀ ਕੱਢਣਾ ਸੀ ਤੂੰ ਪੈਸੇ ਲੈਣੇ ਨੇ, ਕਿ ਜਿਹਨਾਂ ਨੂੰ ਆਉਣਾ ਪਿਆ ਇਹ ਤੇਰੇ ਪਿਓ ਨੇ, ਇਹਨਾਂ ਦਾ ਪਾਣੀ ਹੈ ਸਾਡੇ ਤੋਂ ਪੈਸੇ ਲੈਣੇ ਨੇ ਪਾਣੀ ਕੱਢਣ ਦੇ ਤੂੰ। ਹੁਣ ਕਿਸਾਨ ਭਰਾ ਗੱਲ ਇਹ ਕਰ ਰਿਹਾ ਹੈ ਕਿ ਜਿਹੜੀ ਬਿਜਲੀ ਕਿਸਾਨ ਬਾਲਦੇ ਨੇ ਜਦੋਂ ਐਮ ਐਸ ਪੀ ਤੈਅ ਹੁੰਦਾ ਹੈ ਤਾਂ ਜਦੋਂ ਸਰਕਾਰ ਬਿਜਲੀ ਦਾ ਖਰਚਾ ਲਾਉਂਦੀ ਏ ਤਾਂ ਉੱਥੇ ਉਹ ਜੀਰੋ ਲਾ ਦਿੰਦੀ ਏ ਉੱਥੇ ਉਹ ਜੀਰੋ ਲਾ ਦਿੰਦੀ ਏ ਕਿ ਬਿਜਲੀ ਦਾ ਖਰਚਾ ਕਿਸਾਨਾਂ ਦਾ ਕੋਈ ਨਹੀਂ ਹੋਇਆ ਇਸ ਕਰਕੇ ਕਿਸਾਨਾਂ ਨੂੰ ਇਹ ਚਾਹੀਦਾ ਕਿ ਉਹ ਬਿਜਲੀ ਦੇ ਪੈਸੇ ਦੇਣ ਉਹ ਇੱਥੇ ਬਿਜਲੀ ਦੇ ਪੈਸੇ ਦੇਣਗੇ ਤੇ ਜਦੋਂ ਐਮ ਐਸ ਪੀ ਤੈਅ ਹੋਵੇਗਾ ਉਦੋਂ ਉਹਨਾਂ ਦੀ ਬਿਜਲੀ ਦੀ ਕੋਸਟ ਜੀਰੋ ਨਹੀਂ ਲੱਗੇਗੀ ਜੀਰੋ ਨਹੀਂ ਲੱਗੇਗੀ ਤਾਂ ਉਹਨਾਂ ਨੂੰ ਬਿਜਲੀ ਦੇ ਰੇਟ ਦਾ ਮਤਲਬ ਪੈਸੇ ਪਾ ਕੇ ਤੇ ਐਮ ਐਸ ਪੀ ਵਧੇਗਾ ਉਹਦੇ ਨਾਲ ਕਿਸਾਨ ਨੂੰ ਜਿਹੜਾ ਉਹ ਦੱਸਦਾ ਵੀ ਹੈਗਾ ਕਿ ਇੰਨੇ ਕੁ ਪੈਸੇ ਬਿਜਲੀ ਜਿਹੜੀ ਬਾਲ ਕੇ ਦੇਣੇ ਪੈਣੇ ਨੇ ਤੇ ਬਾਕੀ ਦੇ ਪੈਸੇ ਕਿਸਾਨ ਨੂੰ ਬਚ ਜਾਣਗੇ ਕਿੱਡਾ ਬਹੁਤ ਆਪਦੇ ਆਪ ਨੂੰ ਜ਼ਿਆਦਾ ਚਲਾਕ ਸਮਝਦਾ ਤੇ ਹੈਗਾ ਇਹ ਬੇਵਕੂਫ ਬਹੁਤ ਵੱਡਾ ਕਿਉਂਕਿ ਇਹਨੂੰ ਮਿਹਨਤ ਸੀ ਨਾ ਵੀ ਮੇਰੀ ਇਹ ਚਾਲ ਕਿੰਨੇ ਫੜਨੀ ਏ ਬਸ ਮੰਨੀ ਜਾਣੀ ਏ ਹੁਣ ਇਸ ਭਲੇ ਮਾਨਸ ਨੂੰ ਇਹ ਪੁੱਛੋ ਵੀ ਤੈਨੂੰ ਭਲਿਆ ਮਾਨਸਾ ਕੱਲੀ ਬਿਜਲੀ ਦੇ ਪੈਸਿਆਂ ਦਾ ਕਿਉਂ ਫਿਕਰ ਹੈ ਵੀ ਉੱਥੇ ਉਹ ਜੀਰੋ ਲਾਈ ਜਾਂਦੀ ਹੈ ਤੂੰ ਕੱਲਾ ਇਹਦੇ ਤੇ ਕਿਉਂ ਬੋਲਿਆ ਹਰ ਪਾਣੀ ਦੀ ਹਰ ਬੂੰਦ ਤੇ ਪੈਸੇ ਲੈਣ ਦੇ ਮਗਰ ਹੀ ਕਿਉਂ ਭੱਜਿਆ ਹੋਇਆ ਇਹਨੂੰ ਇਹ ਪੁੱਛਿਆ ਜਾਏ ਕਿ ਜਦੋਂ ਐਮ ਐਸ ਪੀ ਤੈਅ ਹੁੰਦਾ ਹੈ ਚਲੋ ਬਿਜਲੀ ਦੇ ਤਾਂ ਕੋਸਟ ਜੀਰੋ ਲਾ ਦਿੰਦੇ ਨੇ ਉਹ ਤੇਰੇ ਕੁਛ ਲੱਗਦੇ ਜਿਹੜੇ ਜਰਨੇਟਰ ਚਲਾਉਂਦੇ ਨੇ ਜਰਨੇਟਰ ਚਲਾ ਕੇ ਜਿਹੜੇ ਝੋਨੇ ਨੂੰ ਨਰਮੇ ਨੂੰ ਮਕਈ ਨੂੰ ਸਾਰੇ ਫਸਲਾਂ ਨੂੰ ਅਸੀਂ ਪਾਣੀ ਦਿੰਦੇ ਹਾਂ ਉਹਦੇ ਕਿਉਂ ਨੀ ਪ੍ਰਾਈਜ਼ ਲੱਗ ਜਾਂਦਾ ਵਿੱਚ ਕਿ ਇੰਨੇ ਦਾ ਡੀਜ਼ਲ ਬਾਲਿਆ ਕਿਸਾਨਾਂ ਨੇ ਜੇ ਤੈਨੂੰ ਫਿਕਰ ਹੈ ਤੇ ਉਹਦੇ ਤੇ ਕਰ ਹਾਂ ਫਿਕਰ ਭਾਈ ਵੀ ਭਾਈ ਇੰਨੇ ਦਾ ਡੀਜ਼ਲ ਕਿਸਾਨ ਬਾਲਦੇ ਨੇ ਉਹ ਡੀਜ਼ਲ ਦੇ ਪੈਸੇ ਲੱਗਣੇ ਚਾਹੀਦੇ ਨੇ ਬਿਜਲੀ ਸਾਨੂੰ ਕਿੰਨੀ ਮਿਲਦੀ ਹੈ ਇੱਕ ਦਿਨ ਛੱਡ ਕੇ ਅੱਠ ਘੰਟੇ ਤੇ ਝੋਨੇ ਵਿੱਚ ਛੇ ਘੰਟੇ ਰੋਜ਼ ਦੀ ਛੇ ਘੰਟਿਆਂ ਨਾਲ ਅੱਜ ਇੱਥੇ ਜੇ ਦਸ ਕਿੱਲੇ ਵੀ ਝੋਨਾ ਲਾਉਣਾ ਛੇ ਘੰਟਿਆਂ ਦੀ ਬਿਜਲੀ ਨਾਲ ਇੱਕ ਮੋਟਰ ਤੇ ਝੋਨਾ ਲੱਗ ਜਾਂਦਾ ਤੇ ਆਹ ਹੁਣ ਕਿੰਨੀ ਸਾਨੂੰ ਮਿਲਦੀ ਪਈ ਹੈ ਹੁਣ ਸਾਨੂੰ ਇੱਕ ਦਿਨ ਛੱਡ ਕੇ ਸੱਤ ਘੰਟੇ ਅੱਠ ਕਹਿੰਦੇ ਨੇ ਉਹ ਵੀ ਛੇ ਘੰਟੇ ਇੱਕ ਦਿਨ ਛੱਡ ਕੇ ਇੰਨੀ ਦੇ ਨਾਲ ਜੇ ਦਸ ਪੰਦਰਾਂ ਕਿੱਲੇ ਜਿਹੜੀ ਕਣਕ ਏ ਉਹ ਪਲ ਜਾਂਦੀ ਹੈ ਸਬਜ਼ੀਆਂ ਨੂੰ ਵੇਲੇ ਕਵੇਲੇ ਪਾਣੀ ਲੱਗਣਾ ਹੁੰਦਾ ਸੋ ਜੇ ਤੈਨੂੰ ਸੱਚਮੁੱਚ ਹੀ ਇੰਨਾ ਫਿਕਰ ਹੈ ਤੇ ਤੂੰ ਇਹ ਕਿਉਂ ਨੀ ਕਿਹਾ ਵੀ ਕਿ ਜਿਹੜਾ ਕਿਸਾਨ ਬਿਜਲੀ ਤੋਂ ਵਾਧੂ ਡੀਜ਼ਲ ਬਾਲਦੇ ਨੇ ਬਿਜਲੀ ਬਾਲ ਕੇ ਤਾਂ ਚਲੋ ਜੀਰੋ ਲਾ ਦਿੱਤੀ ਜਿਹੜਾ ਉਦੋਂ ਬਾਅਦ ਡੀਜ਼ਲ ਬਾਲਦੇ ਨੇ ਉਹਦੇ ਤੇ ਵੀ ਭਾਈ ਫਿਰ ਤੁਸੀਂ ਪੈਸੇ ਦਿਓ ਅਗਲੀ ਗੱਲ ਏ ਇਹਨੂੰ ਬੰਦਾ ਪੁੱਛਣ ਵਾਲਾ ਹੋਵੇ ਕਿ ਸਾਡੀ ਯਾਰ ਜ਼ਮੀਨ ਦਾ ਠੇਕਾ ਕਿ ਬੜੇ ਅਹੁਦੇਦਾਰ ਰਿਹਾ ਹੈ ਬੜੀਆਂ ਥਾਈ ਬੜਾ ਕਹਿੰਦਾ ਮੈਂ ਸਿਆਣਾ ਆ ਮੈਂ ਉਸ ਮੰਤਰੀ ਨੂੰ ਮਿਲਿਆ ਤੇ ਇਸ ਨੂੰ ਮਿਲਿਆ ਤੇ ਮੈਂ ਮੰਤਰੀ ਨੂੰ ਆਖਿਆ ਛੇਤੀ ਕਰੋ ਆਪਣੀ ਨੋਟਬੰਦੀ ਕਹਿੰਦਾ ਬੜਾ ਮੇਰਾ ਪਹੁੰਚ ਏ ਮੈਂ ਇੰਨੀਆਂ ਪੀ ਐਚ ਡੀ ਕੀਤੀਆਂ ਤੇ ਮੈਂ ਉਹ ਪੜਿਆ ਆਹ ਪੜਿਆ ਸਾਨੂੰ ਤਾਂ ਨਹੀਂ ਪਤਾ ਲੱਗਦਾ ਤੈਨੂੰ ਵੀ ਨਹੀਂ ਪਤਾ ਵੀ ਸਾਡੀ ਜ਼ਮੀਨ ਦਾ ਠੇਕਾ ਕੀ ਲਾਉਂਦੇ ਨੇ ਜੇ ਤੈਨੂੰ ਫਿਕਰ ਹੈ ਕਿਸਾਨਾਂ ਦਾ ਤੇ ਤੂੰ ਇਹ ਕਿਉਂ ਨਹੀਂ ਬੋਲਿਆ ਵੀ ਜ਼ਮੀਨ ਦਾ ਠੇਕਾ ਜੋ ਉੱਥੇ ਜ਼ਮੀਨ ਦਾ ਠੇਕਾ ਉਹ ਲਾਓ ਸਾਡੀ ਜ਼ਮੀਨ ਦਾ ਅੱਜ 60,000 ਰੁਪਇਆ ਕਿੱਲੇ ਦਾ ਠੇਕਾ ਛੀਆਂ ਮਹੀਨੇ ਦਾ 30,000 ਰੁਪਇਆ ਔਰ ਤੇਰੀ ਇਹ ਸਰਕਾਰ ਉਹ ਲਾ ਰਹੀ ਸਿਰਫ 11,000 ਰੁਪਇਆ ਤੇਰੀ ਢੂਈ ਪੀੜ ਕੱਲੇ ਬਿਜਲੀ ਦੇ ਬਿੱਲ ਤੋਂ ਕਿਉਂ ਹੋਈ ਏ ਤੂੰ ਇਹ ਕਿਉਂ ਨਹੀਂ ਕਿਹਾ ਭਾਈ ਵੀ ਜਿਹੜਾ ਕਿਸਾਨਾਂ ਦਾ ਠੇਕਾ 30,000 ਰੁਪਇਆ ਲਾਓ ਸਾਡੀ ਆਪਦੀ ਲੇਬਰ ਕਿੰਨੇ ਜਣਿਆਂ ਦੀ ਲਾਉਂਦੇ ਨੇ ਇੱਕ ਜੀ ਦੀ ਜਦੋਂ ਕਿ ਅਸੀਂ ਚਾਰ ਚਾਰ ਪੰਜ ਪੰਜ ਜੀ ਖੇਤੀ ਦੇ ਵਿੱਚ ਹਾਂ ਤੇਰੀ ਇਹ ਕਿਉਂ ਨੀ ਢੂਈ ਪੀੜ ਹੋਈ ਵੀ ਭਾਈ ਜੇ ਕਰਦੇ 6 ਜੀ ਨੇ ਤੇ ਛੀਆਂ ਦੀ ਲੇਬਰ ਉਹਦੇ ਐਮ ਐਸ ਪੀ ਦੇ ਵਿੱਚ ਜੋੜੋ ਛੀਆਂ ਦੀ ਖੇਚਲ ਸਾਨੂੰ ਦਿਹਾੜੀ ਕੀ ਦਿੰਦੇ ਨੇ ਨਰੇਗਾ ਦੇ ਵਿੱਚ ਦਿਹਾੜੀ 240 ਰੁਪਈਏ ਸਾਨੂੰ ਦਿਹਾੜੀ ਦਿੰਦੇ ਨੇ 120 ਰੁਪਈਏ ਦੇ ਹਿਸਾਬ ਇਹ ਕਿਉਂ ਨੀ ਤੂੰ ਕਿਹਾ ਵੀ ਘੱਟ ਤੋਂ ਘੱਟ ਨਰੇਗਾ ਵਾਲਿਆਂ ਜਿੰਨੀ ਤਾਂ ਦਿਹਾੜੀ ਇਹਨਾਂ ਦੀ ਜੋੜੋ 240 ਦੇ ਹਿਸਾਬ ਨਾਲ ਐਮ ਐਸ ਪੀ ਤੈਅ ਕਰੋ ਇੱਥੇ ਕਿਉਂ ਨੀ ਤੈਨੂੰ ਅਕਲ ਆਈ ਸਾਨੂੰ ਟਰੈਕਟਰ ਦੀ ਟੁੱਟ ਭੱਜ ਕੀ ਦਿੰਦੇ ਨੇ ਸਾਨੂੰ ਸੰਦ ਖਰੀਦਣ ਵਾਸਤੇ ਕਿੰਨੇ ਕੀ ਦਿੰਦੇ ਨੇ 900-600 ਸਾਨੂੰ ਦਵਾਈਆਂ ਤੇ ਖਾਦ ਦੇ ਕਿੰਨੇ ਪੈਸੇ ਦਿੰਦੇ ਨੇ ਐਮ ਐਸ ਪੀ ਜੋੜਨ ਲੱਗਿਆ ਸਾਨੂੰ ਸਿਰਫ ਉਹਨਾਂ ਦਵਾਈਆਂ ਦੇ ਪੈਸੇ ਦਿੰਦੇ ਨੇ ਜਿਹੜੀਆਂ ਯੂਨੀਵਰਸਿਟੀ ਕਹਿੰਦੀ ਪਾਓ ਤੇ ਜਿੰਨੀਆਂ ਦਵਾਈਆਂ 'ਚ ਪੰਜਾਬ ਦਾ ਕਿਸਾਨ ਵਰਤ ਰਿਹਾ ਉਹਦੇ ਨਾਲੋਂ ਅੱਧੀਆਂ ਤੋਂ ਵੀ ਘੱਟ ਯੂਨੀਵਰਸਿਟੀ ਕਹਿੰਦੀ ਪਾਓ ਇਹ ਨਹੀਂ ਕਿ ਕਿਸਾਨ ਕੋਈ ਖੁਸ਼ੀ ਨਾਲ ਉਹ ਵਰਤ ਰਿਹਾ ਉਹ ਦਵਾਈਆਂ ਪਾਏ ਤੋਂ ਬਿਨਾਂ ਕਿਸਾਨ ਦਾ ਫਸਲ ਹੋ ਹੀ ਨਹੀਂ ਸਕਦੀ ਉਹ ਦਵਾਈਆਂ ਪਾਉਣੀਆਂ ਕਿਸਾਨ ਦੀ ਮਜਬੂਰੀ ਏ ਇਧਰੋਂ ਲਾਈਟ ਪੈਂਦੀ ਸੋ ਉਹ ਜਿਹੜੀਆਂ ਦਵਾਈਆਂ ਨੇ ਸਾਰੀਆਂ ਉਹ ਪਾਉਣੀਆਂ ਕਿਸਾਨ ਦੀ ਮਜਬੂਰੀ ਏ ਤੂੰ ਇਹ ਕਿਉਂ ਨਹੀਂ ਕਿਹਾ ਉਹਨਾਂ ਨੂੰ ਵੀ ਐਮ ਐਸ ਪੀ ਤੈਅ ਕਰਨ ਲੱਗਿਆ ਕਿਸਾਨ ਤੋਂ ਪੁੱਛੋ ਕਿੰਨੀਆਂ ਦਵਾਈਆਂ ਪਾਉਂਦਾ ਉਹਨਾਂ ਸਾਰੀਆਂ ਦਵਾਈਆਂ ਜਿੰਨੀ ਉਹ ਖਾਦ ਪਾਉਂਦਾ ਉਸ ਖਾਦ ਦੇ ਐਮ ਐਸ ਪੀ ਦੇ ਵਿੱਚ ਪੈਸੇ ਜੋੜੋ ਇਹ ਕਿਉਂ ਨਹੀਂ ਕਿਹਾ ਤੂੰ ਐ ਕਹਿੰਦਾ ਪਿਆ ਅੱਗੇ ਤਾਂ ਜਿਵੇਂ ਐਮ ਐਸ ਪੀ ਦੇ ਵਿੱਚ ਸਾਰਾ ਕੁਛ ਜੁੜਿਆ ਹੋਇਆ ਹੈ, ਪੂਰਾ ਪੂਰਾ ਜੁੜਿਆ ਹੈ, ਬਸ ਭਾਈ ਕੱਲੀ ਬਿਜਲੀ ਦੇ ਪੈਸੇ ਰਹਿ ਗਏ ਨੇ ਜੋੜਨ ਵਾਲੇ। ਚਲੋ ਦੇ ਦਿੰਦੇ ਹਾਂ ਜੀ ਅਸੀਂ ਬਿਜਲੀ ਦਾ ਕਿਰਾਇਆ ਵੀ, ਫਿਰ ਕੀ ਗਰੰਟੀ ਹੈ ਵੀ ਉਹਦੇ ਵਿੱਚ ਜੁੜ ਜਾਣਗੇ? ਜੇ ਸਾਡੀ ਜ਼ਮੀਨ ਦਾ ਠੇਕਾ 30,000 ਉਹ 11 ਦਿੰਦੇ ਪਏ ਨੇ, ਸਾਨੂੰ ਲੇਬਰ 120 ਰੁਪਏ ਦਿੰਦੇ ਪਏ ਨੇ, ਸਾਨੂੰ ਦਵਾਈਆਂ ਦੇ ਪੈਸੇ ਤੀਜਾ ਹਿੱਸਾ ਘੱਟ ਦਿੰਦੇ ਪਏ ਨੇ, ਸਾਨੂੰ ਹਵਾਈ ਦਾ 600 ਦਿੰਦੇ ਨੇ, ਲੇਬਰ ਸਾਨੂੰ ਸਾਰੀ 900 ਦਿੰਦੇ ਨੇ, 1,000 ਰੁਪਇਆ ਝੋਨੇ ਦੀ ਲਵਾਈ ਤੇ 1,000 ਵੜਾਈ 2,000 ਤੇ ਬਣਦਾ। ਜੇ ਸਾਰਾ ਕੁਛ ਹੋ ਨਹੀਂ ਤੇ ਫਿਰ ਕੌਣ ਗਰੰਟੀ ਲੈਂਦਾ ਵੀ ਭਾਈ ਬਾਕੀ ਸਾਰਾ ਕੁਛ ਇਹ ਪੂਰਾ ਦੇ ਦੇਣਗੇ? ਅਸਲ ਦੇ ਵਿੱਚ ਕਹਾਣੀ ਕੀ ਹੈ? ਅਸਲ ਚ ਕਹਾਣੀ ਇਹ ਆ, ਇਹ ਲੋਕ ਇੰਨੇ ਸ਼ਾਤਰ ਨੇ, ਇਹ ਜੌਹਲ ਵਰਗੇ ਇਹ ਜਿਹੜੇ ਨੇ ਇਹ ਚਮਚੇ ਖਰੀਦੇ ਹੋਏ ਨੇ, ਜਿਹੜੀਆਂ ਇੰਟਰਨੈਸ਼ਨਲ ਪੱਧਰ ਦੀਆਂ ਵੱਡੇ ਸਾਰੇ ਦੇਸ਼ਾਂ ਦੀਆਂ ਰਲੀਆਂ ਹੋਈਆਂ ਜਿਹੜੀਆਂ ਕਾਰਪੋਰੇਟ ਘਰਾਣੇ ਨੇ ਜਾਂ ਜਿਨ੍ਹਾਂ ਦਾ ਕਬਜ਼ਾ ਸਭ ਕਾਸੇ ਤੇ ਜਾਂ ਜਿਹੜੇ ਕਬਜ਼ਾ ਕਰਨਾ ਚਾਹੁੰਦੇ ਨੇ, ਇਹ ਅਸਲ ਚ ਉਹਨਾਂ ਨੇ ਖਰੀਦੇ ਹੋਏ ਨੇ, ਇਹ ਉਹਨਾਂ ਦੇ ਖਰੀਦੇ ਹੋਏ ਬਾਂਦਰ ਨੇ, ਖਰੀਦੇ ਹੋਏ ਬਾਂਦਰ ਨੇ, ਜਿਵੇਂ ਉਹ ਨਚਾਉਂਦੇ ਨੇ ਉਵੇਂ ਨੱਚਦੇ ਨੇ। ਇਹਨਾਂ ਬਾਂਦਰਾਂ ਨੇ ਅੱਗੇ ਕੀ ਕੀਤਾ? ਇਹਨਾਂ ਬਾਂਦਰਾਂ ਨੇ ਅੱਗੇ ਸਾਡੇ ਕਿਸਾਨਾਂ ਦੇ ਮੂੰਹ ਦੇ ਵਿੱਚੋਂ ਅਖਵਾ ਦਿੱਤਾ ਕਿ ਤੁਸੀਂ ਕਰਜ਼ਈ ਤਾਂ ਹੋਏ ਜੇ ਤੁਸੀਂ ਵਿਆਹਾਂ ਤੇ ਖਰਚ ਬੜਾ ਕਰਦੇ ਜੇ, ਤੁਸੀਂ ਕਰਜ਼ਈ ਤਾਂ ਹੋਏ ਜੇ ਤੁਸੀਂ ਕੋਠੀਆਂ ਬੜੀਆਂ ਪਾਈਆਂ ਨੇ, ਤੁਸੀਂ ਗੱਡੀਆਂ ਲੈ ਲਈਆਂ ਨੇ, ਤੁਸੀਂ ਤਾਂ ਕਰਜ਼ਈ ਹੋਏ ਜੇ। ਇੰਨੇ ਬਰੀਕ ਸੁਖਮ ਜਿਹਨੂੰ ਕਹਿੰਦੇ ਨੇ ਢੰਗ ਦੇ ਨਾਲ ਇਹਨਾਂ ਸਾਡੇ ਮੂੰਹ ਦੇ ਵਿੱਚੋਂ ਗੱਲ ਪਾ ਦਿੱਤੀ, ਆਪ ਕਹਿੰਦੇ ਸਾਨੂੰ ਗੁੱਸਾ ਲੱਗਣਾ ਸੀ, ਇਹਨਾਂ ਨੇ ਸਾਡੇ ਕੋਲੋਂ ਹੀ ਖਵਾ ਦਿੱਤੀ, ਆਪ ਸਾਡੇ ਮੂੰਹ ਚ ਪਤਾ ਨਹੀਂ ਕਿਵੇਂ ਕਦੋਂ ਪਾ ਦਿੱਤੀ ਕਿ ਅਸੀਂ ਆਪ ਹੀ ਆਖਣ ਲੱਗ ਪਏ ਭਾਈ ਅਸੀਂ ਕਰਜ਼ਈ ਤਾਂ ਹੋਏ ਹਾਂ। ਉਹਦੇ ਤੋਂ ਬਾਅਦ 2003 ਚ ਬਿਜਲੀ ਐਕਟ ਲਾਗੂ ਹੋ ਗਿਆ, ਜਿਹੜਾ ਰਾਜਾ ਹੁਣ ਬੈਠਾ ਹੋਇਆ ਫੌਜੀ ਸਾਹਿਬ ਇਹ ਉਦੋਂ ਇਹੀ ਸੀ, ਇਹਦੀ ਸਰਕਾਰ ਸੀ, ਇਹਨੇ ਬਿਜਲੀ ਐਕਟ 2003 ਲਾਗੂ ਕੀਤਾ ਸੀ। ਕਿਸਾਨ ਜਥੇਬੰਦੀਆਂ ਪਿੱਟ ਉੱਠੀਆਂ ਵੀ ਇਹ ਸਾਡਾ ਕਾਣ ਕਰ ਦੇਣਗੇ, ਸਾਨੂੰ ਲੈ ਕੇ ਡੁੱਬ ਜਾਣਗੇ, ਪਰ ਇਹੋ ਜਿਹੇ ਬਾਂਦਰਾਂ ਦੀ ਫਿਰ ਉਹਨਾਂ ਚਾਬੀ ਨਬੋੜੀ ਮਰੋੜੀ, ਇਹੋ ਜਿਹੇ ਬਾਂਦਰ ਫਿਰ ਨੱਚਣ ਲੱਗ ਪਏ। ਇਹੋ ਜਿਹੇ ਬਾਂਦਰਾਂ ਨੇ ਸਾਡੇ ਕਿਸਾਨਾਂ ਦੇ ਮੂੰਹ ਇਹ ਗੱਲ ਕਢਾਤੀ, ਕਹਿੰਦੇ ਜੀ ਬਿਜਲੀ ਬੋਰਡ ਦੇ ਮੁਲਾਜ਼ਮ ਰਿਸ਼ਵਤ ਬੜੀ ਲੈਂਦੇ ਨੇ, ਜੇ ਬਿਜਲੀ ਬੋਰਡ ਪ੍ਰਾਈਵੇਟ ਹੋ ਗਿਆ ਤੇ ਮੁਲਾਜ਼ਮਾਂ ਦੀ ਰਿਸ਼ਵਤ ਖਤਮ ਹੋ ਗਈ। ਕਹਿੰਦੇ ਸੀ ਜੀ ਤਾਰਾਂ ਸਭ ਕੱਸੀਆਂ ਜਾਣਗੀਆਂ, ਟਰਾਂਸਫਾਰਮ ਸੋਹਣੇ ਹੋਣਗੇ, ਹੋ ਗਏ। ਕਹਿੰਦੇ ਸੀ ਬਿਜਲੀ ਵਾਧੂ ਆਵੇਗੀ, ਆ ਗਈ, ਹੋ ਗਿਆ ਕੁਛ। ਪਰ ਇਹਨਾਂ ਨੇ ਬਿਜਲੀ ਬੋਰਡ ਨੂੰ ਤੋੜਨਾ ਸੀ, ਉਹਦੇ ਹੱਕ ਦੇ ਵਿੱਚ ਸਾਨੂੰ ਭੁਗਤਾਉਣ ਦੇ ਲਈ ਆਪ ਐਸੀਆਂ ਚਾਲਾਂ ਚੱਲੀਆਂ ਕਿ ਸਾਡੇ ਮੂੰਹ ਹੀ ਕਢਾਤਾ ਕਿ ਬਿਜਲੀ ਬੋਰਡ ਨੂੰ ਤੋੜ ਦਿਓ, ਪ੍ਰਾਈਵੇਟ ਕਰ ਦਿਓ। ਬਹੁਤ ਸੋਹਣੀ ਗੱਲ ਹੈ, ਬਿਜਲੀ ਵਾਧੂ ਆਵੇਗੀ, ਮੁਲਾਜ਼ਮ ਰਿਸ਼ਵਤ ਨਹੀਂ ਲੈਣਗੇ, ਸਭ ਕੁਛ ਸੋਹਣਾ ਹੋ ਜਾਏਗਾ। ਸੋ ਸਾਡੇ ਮੂੰਹ ਹੀ ਕਢਾਤਾ, ਸਾਡੇ ਮੂੰਹ ਕਢਾ ਕੇ ਤਦ ਵੀ ਅਸੀਂ ਲੜ ਕੇ ਪੂਰੇ 2012 ਤੱਕ ਉਹਨੂੰ ਰੋਕ ਕੇ ਰੱਖਿਆ, ਨਹੀਂ ਟੁੱਟਣ ਦਿੱਤਾ, ਅੱਜ ਵੀ ਚਲੋ ਮੁਕੰਮਲ ਤੌਰ ਤੇ ਨਹੀਂ ਟੁੱਟ ਗਈ। ਸੋ ਇਹ ਆ ਵੀ ਇਹਦੀ ਗੱਲ ਸਮਝਣ ਵਾਲੀ ਏ ਵੀ ਇਹ ਉਹ ਕੰਪਨੀਆਂ ਦਾ ਬਾਂਦਰ ਏ, ਜਿਵੇਂ ਉਹ ਚਾਬੀ ਮਰੋੜ ਕੇ ਇਹਨੂੰ ਚਲਾਉਣਾ ਚਾਹੁੰਦੇ ਨੇ, ਚੱਲਦਾ ਹੈ, ਪਰ ਮੈਂ ਉਮਰੋਂ ਵੱਡਾ ਏ ਬੁੱਢਾ ਜਿਹਾ, ਦੁਰ ਫਿਟੇ ਮੂੰਹ ਯਾਰ ਇਹੋ ਜਿਹੇ ਬੰਦੇ ਦਾ, ਦੁਰ ਫਿਟੇ ਮੂੰਹ। ਇੱਕ ਪਾਸੇ ਅਸੀਂ ਕਿੰਨੇ ਆ, 9 ਕਰੋੜ ਪੰਜਾਬੀ, 9 ਕਰੋੜ ਸਾਡੀ ਆਬਾਦੀ, ਇੱਕ ਪਾਸੇ ਭੜਵਿਆ ਤੂੰ ਇਕੱਲਾ, ਕੋਈ 2-4 ਤੇਰੇ ਵਰਗੇ ਹੋਰ ਹੋਣਗੇ ਇਹੋ ਜਿਹੇ, ਕੀ ਉਹਨਾਂ ਤੋਂ ਤੂੰ ਇੱਕ ਅੱਧਾ ਕੋਈ ਇਨਾਮ ਸ਼ਨਾਮ, ਕੋਈ 2-4 ਕਰੋੜ ਰੁਪਈਆ, ਕੋਈ ਤੈਨੂੰ ਉਹਦਾ ਚੇਅਰਮੈਨ ਬਣਾਤਾ, ਉਹਦਾ ਪ੍ਰਧਾਨ ਬਣਾਤਾ, ਉੱਧਰੋਂ ਕੋਈ ਤੈਨੂੰ ਗੱਫਾ ਛੱਪਾ, ਕੀ ਕਰੇਗਾ, ਕਿੱਥੇ ਲੈ ਕੇ ਜਾਏਗਾ, ਕਿੱਥੇ ਵਰਤੇਗਾ, ਸਾਡੇ ਸਾਰਿਆਂ ਦੀ ਪਿੱਠ ਚੂਰਾ ਮਾਰ ਕੇ ਕੀ ਕਰੇਗਾ। ਇੱਥੇ ਅਸੀਂ ਅੱਗੇ ਹੀ ਕਿਤੇ ਆਤਮ ਹੱਤਿਆ ਦੇ ਰਾਹ ਪਏ ਹੋਏ ਹਾਂ, ਜ਼ਮੀਨਾਂ ਵੇਚਦੇ ਪਏ ਹਾਂ, ਆਪਦੇ ਪਿਆਰੇ ਪੁੱਤਰਾਂ ਨੂੰ ਪਾਲ ਪਾਲ ਕੇ ਜਦੋਂ ਉਹਨਾਂ ਦਾ ਸੁੱਖ ਵੇਖਣ ਉਹਨਾਂ ਬਾਹਰ ਦੇ ਮੁਲਕਾਂ 'ਚ ਘੱਲਦੇ ਪਏ ਹਾਂ, ਉਹ ਉੱਥੇ ਬੈਠੇ ਰੋਂਦੇ ਪਏ ਨੇ, ਕੀ ਅਸੀਂ ਧੀਆਂ ਨੂੰ ਬੁੱਢਿਆਂ ਨਾਲ ਵਿਆਹੁਣੇ ਪਏ ਹਾਂ, ਹੈਂ, ਅਤੇ ਤੇਰੀ ਅਜੇ ਢੂਈ ਭੀੜ ਹੋ ਜਾਂਦੀ ਵੀ ਤੇ ਜੇ ਇਹ ਬਿਜਲੀ ਦਾ ਬਿੱਲ ਕਿਉਂ ਇਹਨਾਂ ਨੂੰ ਬਚਿਆ ਹੋਇਆ। ਇਹ ਨਖਿੱਦ ਬੰਗਦਾ ਅੱਗੇ ਕੀ ਕਹਿੰਦਾ, ਕਹਿੰਦਾ ਜੀ ਬਿਜਲੀ ਬਚੇਗੀ, ਕਿਵੇਂ ਬਿਜਲੀ ਬਚੇਗੀ, ਕਹਿੰਦਾ ਜੀ ਜਦੋਂ ਬਿੱਲ ਆਵੇਗਾ ਨਾ ਤਾਂ ਕਿਸਾਨ ਕਹੇਗਾ ਮੈਂ ਥੋੜ੍ਹੀ ਬਿਜਲੀ ਬਾਲ ਲਵਾਂ, ਉਹ ਪਾਣੀ ਵੀ ਬਚੇਗਾ, ਕਹਿੰਦਾ ਪਾਣੀ ਨਾ ਜ਼ਿਆਦਾ ਕੱਢਣਗੇ, ਕਹਿੰਦਾ ਦੂਜੀਆਂ ਫਸਲਾਂ ਵੱਲ ਆ ਜਾਣਗੇ ਜਿਹੜੀਆਂ ਪਾਣੀ ਘੱਟ ਲੈਂਦੀਆਂ ਨੇ। ਉਹ ਪੜਵਿਆ ਇੱਕ ਫਸਲ 10,000 ਜਿਹੜਾ ਪਾਣੀ ਘੱਟ ਲੈਂਦੀ ਹੈ, ਇੱਕ ਫਸਲ 10 ਜਿਹੜਾ ਪਾਣੀ ਘੱਟ ਲੈਂਦੀ ਹੈ। ਦੂਜੀ ਗੱਲ ਤੇਰਾ ਕੀ ਖਿਆਲ, ਹੁਣ ਬਿਜਲੀ ਆਉਂਦੀ ਤਾਂ ਅਸੀਂ ਮੋਟਰ ਚਲਾਈ ਹੀ ਰੱਖਣੇ ਵੀ ਪਾਣੀ ਡੁੱਲੀ ਜਾਵੇ ਲਗਾ ਜਾਵੇ। ਕਿਸਾਨ ਕਦੇ ਵੀ ਕਿਸੇ ਵੀ ਫਸਲ ਨੂੰ ਫਾਲਤੂ ਪਾਣੀ ਨਹੀਂ ਲਾਉਂਦਾ, ਲਾਵੇਗਾ ਕਿਉਂ, ਉਹਨੂੰ ਪਤਾ ਸੋਕੇ ਨਾਲ ਜਿੰਨਾ ਨੁਕਸਾਨ ਹੋਣਾ, ਫਾਲਤੂ ਪਾਣੀ ਲੱਗਣਾ ਉਦੋਂ ਦੁੱਗਣਾ ਨੁਕਸਾਨ ਕਰਨਾ, ਤੇ ਅਸੀਂ ਪਾਗਲ ਹਾਂ ਵੀ ਰਾਤ ਨੂੰ ਮੋਟਰ ਚਲਾ ਕੇ ਦਿਨੇ ਚੱਲ ਚਲਾ ਕੇ ਛੱਡ ਛੱਡਨੇ ਆ ਵੀ ਮੋਟਰ ਚੱਲੀ ਜਾਵੇ ਪਾਣੀ ਪਈ ਜਾਵੇ। ਸਰਦਾਰ ਜੀ ਰਾਤ ਨੂੰ ਬਾਰਾਂ ਬਾਰਾਂ ਵਜੇ ਤੀਕਰ ਕਿਸਾਨ ਇੰਨੀ ਠੰਡ ਚ ਖੇਤ ਬਹਿੰਦਾ ਕਿਉਂ ਕਿ ਰਾਤ ਨੂੰ ਬਾਰਾਂ ਵਜੇ ਕਿਆਰਾ ਭਰਿਆ ਜਾਏਗਾ ਤੇ ਮੈਂ ਮੋਟਰ ਬੰਦ ਕਰਕੇ ਆਉਣੀ ਹੈ ਕਿਤੇ ਪਹਿਲੋਂ ਭਰੇ ਹੋਏ ਕਿਆਰੇ ਨੂੰ ਨਾ ਪੈ ਜਾਵੇ ਨਹੀਂ ਤੇ ਉਹ ਖੱਟੀ ਹੋ ਜਾਏਗੀ ਕਣਕ ਮੇਰੇ ਮਟਰ ਖਰਾਬ ਹੋ ਜਾਣਗੇ। ਗੁਆਂਢੀਆਂ ਨੇ ਪਾਣੀ ਲਾਇਆ ਮੇਰੇ ਚਾਰ ਕਿਆਰੇ ਮਟਰਾਂ ਨੂੰ ਪਾਣੀ ਪੈ ਗਿਆ ਉਹਨਾਂ ਦਾ ਬੇੜਾ ਗਰਕ ਹੋ ਗਿਆ ਤੇ ਯੱਬਲਾ ਤੂੰ ਕਹਿੰਦਾ ਪਾਣੀ ਬਚੇਗਾ ਭੜਵਿਆ ਅੱਠ ਘੰਟੇ ਸੱਤ ਘੰਟੇ ਤਾਂ ਬਿਜਲੀ ਆਉਂਦੀ ਇੱਕ ਦਿਨ ਛੱਡ ਕੇ ਅਸੀਂ ਤਾਂ ਇੰਜਣ ਚਲਾ ਚਲਾ ਕੇ ਕਣਕ ਭਰਦੇ ਪਏ ਹਾਂ ਸਾਡੀਆਂ ਤਾਂ ਪੱਬੀਆਂ ਲੱਗੀਆਂ ਰਾਤ ਨੂੰ ਕਦੇ ਬਾਰਾਂ ਵਜੇ ਬੱਤੀ ਆਉਂਦੀ ਕਦੇ ਦੋ ਵਜੇ ਖਿੱਚ ਖਿਚਾ ਕੇ ਜਿਹੜੀ ਦਸ ਦਸ ਕਿੱਲੇ ਕਣਕ ਦੋ ਮੋਟਰਾਂ ਨਾਲ ਅੱਠਾਂ ਅੱਠਾਂ ਦਿਨਾਂ ਚ ਭਰੀ ਏ ਆਹ ਤਾਂ ਹੁਣ ਉੱਤੋਂ ਮੀਂਹ ਪੈ ਗਿਆ ਤੇ ਚਲੋ ਚੰਗੀ ਗੱਲ ਏ ਤੇ ਕਿਵੇਂ ਤੂੰ ਪਾਣੀ ਬਚਾਉਣਾ ਹੈ ਵੀ ਕਿੰਨੀ ਕੁ ਬਿਜਲੀ ਵਾਧੂ ਆਉਂਦੀ ਵੀ ਅਸੀਂ ਮੋਟਰਾਂ ਚਲਾ ਛੱਡਨੇ ਆ ਤੇ ਬੜਾ ਪਾਣੀ ਅਸੀਂ ਖਰਾਬ ਪੈ ਕਰਨੇ ਆ ਇਹ ਵੀ ਸਾਡੇ ਮੂੰਹ ਚ ਗੱਲ ਪਾਤੀ ਵੀ ਕਿਸਾਨਾਂ ਨੂੰ ਬਿਜਲੀ ਵਾਧੂ ਮਿਲਦੀ ਏ ਉਹ ਪਾਣੀ ਖਰਾਬ ਕਰਦੇ ਨੇ ਜੇ ਬਿਜਲੀ ਬਿੱਲ ਲੱਗੇ ਤਾਂ ਪਾਣੀ ਬਚਾਉਣਗੇ ਫਿਟੇ ਮੂੰਹ ਤੇਰੀ ਸ਼ਕਲ ਦਾ ਕਿਵੇਂ ਪਾਣੀ ਬਚਾਵਾਂਗੇ ਜਿੰਨੀ ਕੁ ਬਿਜਲੀ ਆਉਂਦੀ ਉਹਦੇ ਨਾਲ ਪੂਰੀ ਪਾਣੀ ਪੂਰਾ ਨਹੀਂ ਲੈਂਦਾ ਪਿਆ ਤੇ ਅਸੀਂ ਪਾਗਲ ਆ ਵੀ ਪਾਣੀ ਲੱਗੀ ਹੈ